ਉਸ ਜਗ੍ਹਾ ਤੋਂ ਉਸ ਧਰਤੀ ਤੋਂ ਮੈਂ ਮੁਕਤਸਰ ਸਾਹਿਬ ਤੋਂ ਇੱਥੋਂ ਦਾ ਜਨਮ ਮੇਰਾ ਹੋਇਆ ਔਰ ਬੜਾ ਵੱਡਾ ਮਾਣ ਹੈ ਇਸ ਗੱਲ ਦਾ ਕਿ ਮੁਕਤਸਰ ਸਾਹਿਬ ਦਾ ਨਾਂ ਜਿਹੜਾ ਦੁਨੀਆਂ ਦੇ ਦੇਸ਼ਾਂ ਵਿਦੇਸ਼ਾਂ ਦੇ ਰੇਡੀਓ ਤੱਕ ਪਹੁੰਚਾਉਣ ਦੇ ਲਈ ਜਿਵੇਂ ਅਮਨਦੀਪ ਭਾਜੀ ਨੇ ਬੜੀ ਮਦਦ ਕੀਤੀ ਹੈ। ਅਕਸਰ ਹੁੰਦਾ ਸੀ ਕਿ ਖਬਰਾਂ ਦਾ ਜਿਹੜਾ ਬੁਲੇਟਿਨ ਹੈ ਰੇਡੀਓ ਤੇ ਉਹ ਚੰਡੀਗੜ੍ਹ ਜਲੰਧਰ ਜਾਂ ਪਟਿਆਲਾ ਤੋਂ ਹੀ ਹੁੰਦਾ ਸੀ। ਇਹ ਨਵੀਂ ਪਿਰਤ ਜਿਹੜੀ ਪਾਉਣ ਦਾ ਮੌਕਾ ਮੈਨੂੰ ਮਿਲਿਆ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ। ਮੈਂ ਇੱਥੇ ਆਕਾਸ਼ਵਾਣੀ ਔਰ ਦੂਰਦਰਸ਼ਨ ਜਿਹੜਾ ਸਰਕਾਰੀ ਜਿਹੜਾ ਮੀਡੀਆ ਹੈਗਾ ਗਵਰਨਮੈਂਟ ਦਾ ਮੀਡੀਆ ਹੈਗਾ ਜਿਹਨੂੰ ਪ੍ਰਸਾਰ ਭਾਰਤੀ ਵੀ ਕਹਿੰਦੇ ਹੈ, ਮੈਂ ਬਤੌਰ ਉਹਦੇ ਚ ਡਿਸਟ੍ਰਿਕਟ ਰਿਪੋਰਟਰ ਵਜੋਂ ਕੰਮ ਕਰ ਰਿਹਾ ਔਰ ਇਹਦੇ ਨਾਲ ਹੀ ਮੈਂ ਕੈਨੇਡਾ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਔਰ ਅਮੈਰੀਕਾ ਦੇ ਵਿੱਚ ਪੰਜਾਬੀ ਰੇਡੀਓ USA ਕੈਲਗਰੀ ਟੋਰਾਂਟੋ ਵਿਨੀਪੈਗ ਮੈਂ ਜਿੰਨੇ ਵੀ ਸਾਡੇ ਪੰਜਾਬੀ ਭਰਾ ਜਿਹੜੇ ਰੇਡੀਓ ਨਾਲ ਜੁੜੇ ਹੋਏ ਨੇ ਰੇਡੀਓ ਚਲਾਉਂਦੇ ਨੇ ਔਰ ਪ੍ਰਵਾਸੀ ਭਾਰਤੀਆਂ ਦੀ ਪੰਜਾਬ ਲਈ ਤੇ ਪੰਜਾਬ ਤੋਂ ਬਾਹਰ ਜਿਹੜੀ ਗੱਲਬਾਤ ਹੁੰਦੀ ਹੈ ਉਹਦੇ 'ਚ ਮੈਂ ਸ਼ਮੂਲੀਅਤ ਰੱਖਦਾ ਔਰ ਮੇਰਾ ਤਕਰੀਬਨ 24 ਸਾਲ ਦਾ ਆਪਣਾ ਜਿਹੜਾ ਪੱਤਰਕਾਰਤਾ ਦਾ ਤਜਰਬਾ ਹੈ ਔਰ ਪੱਕੇ ਤੌਰ ਦੇ ਉੱਤੇ ਮੈਂ ਦੂਰਦਰਸ਼ਨ ਤੇ ਆਕਾਸ਼ਵਾਣੀ ਦੇ ਨਾਲ ਜੁੜੇ ਹੋਣ ਕਰਕੇ ਮੈਨੂੰ ਇਸ ਗੱਲ ਦਾ ਬੜਾ ਫਕਰ ਵੀ ਹੈ ਮਾਣ ਵੀ ਹੈ ਕਿ ਬਿਲਕੁਲ ਸੰਤੁਲਿਤ ਬੈਲੈਂਸ ਵਾਲੀ ਅਸੀਂ ਖਬਰਾਂ ਜਿਹੜੀਆਂ ਹੈ ਉਹ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਅਸੀਂ ਪ੍ਰਸਾਰਿਤ ਕਰੀਏ ਤਾਂ ਜੋ ਕਿਸੇ ਕਿਸਮ ਦੀ ਕੋਈ ਸਾਡੇ ਤੇ ਇਸ ਤਰ੍ਹਾਂ ਦਾ ਦੋਸ਼ ਨਾ ਲੱਗੇ ਕਿ ਅਸੀਂ ਕਿਸੇ ਇੱਕ ਪਾਰਟੀ ਇਸ ਇੱਕ ਵਿਸ਼ੇਸ਼ ਵਿਅਕਤੀ ਜਾਂ ਕਿਸੇ ਵਿਸ਼ੇਸ਼ ਭਾਈਚਾਰੇ ਦੀ ਗੱਲ ਕਰਦੇ ਹਾਂ। ਸੋ ਇਹ ਸਾਰਾ ਬੈਲੈਂਸ ਰੱਖ ਕੇ ਤਕਰੀਬਨ ਮੈਨੂੰ ਇਹ 8-9 ਸਾਲ ਹੋ ਗਏ ਇਸ ਗੱਲ ਨੂੰ ਕਿ ਹਾਲੇ ਤੱਕ ਮੈਨੂੰ ਕਿਸੇ ਕਿਸਮ ਦੀ ਕੋਈ ਕਿਸੇ ਨੂੰ ਸ਼ਿਕਾਇਤ ਨਹੀਂ ਆਈ। ਪਿੱਛੇ ਜਦੋਂ ਸਰਕਾਰ ਹੁਣ ਬਦਲੀ ਹੈ ਤਾਂ ਮੇਰੇ ਆਪਣੇ ਸਰਵੇ ਸਨ ਕਿ ਕਾਂਗਰਸ ਸਰਕਾਰ ਜਿਹੜੀ ਬਣੇਗੀ ਅਕਾਲੀ ਦਲ ਜਿਹੜੀ 3 ਨੰਬਰ ਤੇ ਰਹੇਗੀ। ਸੋ ਮੈਨੂੰ ਆਸ ਹੈ ਕਿ ਉਹ ਸਰਵੇ ਮੇਰੇ ਪੂਰੇ ਹੋਏ ਨੇ ਔਰ ਕਿਸੇ ਕਿਸਮ ਦੀ ਜੇ ਕੋਈ ਗੱਲ ਅਸੀਂ ਕਰੀਏ ਤਾਂ ਮੇਰਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹ ਪੂਰੀ ਬੈਲੈਂਸ ਹੋਵੇ ਕਿਸੇ ਨੂੰ ਇੱਕ ਪਾਸੜ ਨਾ ਲੱਗੇ। ਸੋ ਇੰਨਾ ਕਿ ਮੇਰਾ ਜਿਹੜਾ ਆਪਣਾ ਡਿਟੇਲ ਹੈ।
ਜੀ ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਤੁਸੀਂ ਜਾਣ ਹੀ ਗਏ ਹੋਵੋਗੇ ਕਿ ਬਹੁਤ ਹੀ ਮਹਾਨ ਸ਼ਖਸੀਅਤ ਆਪਣੇ ਨਾਲ ਹੁਣ ਖਬਰਾਂ ਦੇ ਉੱਤੇ ਜਿਹੜੀ ਰੂਬਰੂ ਹੋਇਆ ਕਰੇਗੀ ਜਸਵਿੰਦਰ ਬੇਟਾ ਜੀ, ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਉਹ ਇੰਟਰਨੈਸ਼ਨਲ ਸਾਰੇ ਜਿਹੜੇ ਪੰਜਾਬੀ ਰੇਡੀਓ ਆ ਉਹਨਾਂ ਦੇ ਉੱਤੇ ਖਬਰਾਂ ਦੇ ਉੱਤੇ ਝਾਤ ਬਣਾਉਂਦੇ ਆ ਤੇ ਵੈਸੇ ਵੀ ਇਹ ਆ ਕਿ ਦੂਰਦਰਸ਼ਨ ਤੇ ਪ੍ਰਸਾਰ ਭਾਰਤੀ ਆਪਣੇ ਜਿਹੜੀਆਂ ਖਬਰਾਂ ਆ ਉਹਦੀ ਜਿਹੜੀ ਸੱਚਾਈ ਆ ਉਹਦੇ ਲਈ ਜਾਣੀਆਂ ਜਾਂਦੀਆਂ ਆ, ਜਾਣੀ ਰੈਫਰੈਂਸ ਦਿੱਤੀਆਂ ਜਾਂਦੀਆਂ ਉਹਨਾਂ ਇਹਨਾਂ ਅਦਾਰਿਆਂ ਦੀਆਂ ਤੇ ਜਿਹਨਾਂ ਦੇ ਵਿੱਚ ਜਿਹੜੇ ਰਿਪੋਰਟਿੰਗ ਇਹ ਕਰਦੇ ਆ। ਖੈਰ ਬੇਟਾ ਸਾਹਿਬ, ਅੱਜ ਦੀਆਂ ਜੇ ਆਪਾਂ ਖਬਰਾਂ ਸ਼ੁਰੂ ਕਰਦੇ ਆ ਤੇ ਅੱਜ ਵੈਸੇ ਤਾਂ ਚਲੋ ਖਬਰਾਂ ਮੁੱਖ ਮੁੱਖ ਹੋ ਜਾਂਦੀਆਂ ਪਰ ਆਪਾਂ ਇੱਕ ਮੁੱਦਾ ਹੁਣ ਇੱਕ ਉਠਾਉਣਾ ਪੈਣਾ, ਜਿੱਦਾਂ ਅੱਜ ਦੀਆਂ ਮੈਂ 2 ਖਬਰਾਂ ਵੈਸੇ ਦੇਖ ਰਿਹਾ ਸੀਗਾ ਮੁੱਖ ਅਖਬਾਰ ਦੇ ਵਿੱਚ। ਇੱਕ ਤਾਂ ਸੀਗੀ ਵੀ ਜਲੰਧਰ ਦੀ ਵੀ, ਇੱਥੇ ਮੈਂ ਥੋੜਾ ਜਿਹਾ ਖਬਰ ਦੇ ਬਾਰੇ ਦੱਸ ਦਵਾਂ ਵੀ ਇੱਕ ਤੇਜ਼ ਰਫਤਾਰ ਟਿੱਪਰ ਸੀਗਾ ਇਹ ਕਾਰ ਦੇ ਉੱਤੇ ਪਲਟ ਗਿਆ ਜਿਹਦੇ ਵਿੱਚ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋਈ ਆ। ਇਹ ਜਲੰਧਰ ਦੇ ਵਿੱਚ ਜਿਹੜਾ PAP ਚੌਂਕ ਆ ਇਹ ਬਜੀ ਦਾ ਭਰਿਆ ਸੀਗਾ, ਇੱਕ ਤੇਜ਼ ਰਫਤਾਰ ਟਿੱਪਰ ਲੈਂਡ ਕਰੂਜ਼ਰ ਕਾਰ ਤੇ ਪਲਟ ਗਿਆ ਜਿਹਨਾਂ ਕਾਰ ਸਵਾਰ ਔਰਤ ਤੇ ਉਸਦੇ ਬੇਟੀ ਤੇ ਬੇਟੇ ਦੀ ਮੌਕੇ ਤੇ ਮੌਤ ਹੋ ਗਈ, ਜਦਕਿ ਹਾਦਸੇ ਦੌਰਾਨ ਜਿਹੜਾ ਕਾਰ ਚਲਾ ਰਿਹਾ ਸੀ ਪਤੀ ਉਹ ਫੌਰਤੀ ਨਾਲ ਕਾਰ ਵਿੱਚੋਂ ਨਿਕਲ ਗਿਆ ਜਿਹਦੇ ਨਾਲ ਉਹਦੀ ਜਾਨ ਜਿਹੜੀ ਬਚ ਗਈ ਆ। ਤੇ ਦੂਜੀ ਜਿਹੜੀ ਖਬਰ ਸੀ ਉਹ ਤਲਵੰਡੀ ਸਾਬੋ ਦੀ ਸੀ ਵੀ ਉੱਥੇ ਸੜਕ ਹਾਦਸੇ ਦੇ ਵਿੱਚ 2 ਔਰਤਾਂ ਸਮੇਤ 4 ਦੀ ਮੌਤ ਹੋਈ ਆ। ਇਹ ਉੱਥੇ ਹਲਕੇ ਤਲਵੰਡੀ ਸਾਬੋ ਹਲਕੇ ਦੀ ਜਿਹੜੀ ਵਪਾਰਕ ਮੰਡੀ ਰਾਮਾ ਮੰਡੀ ਤੋਂ ਜੈਤੋਂ ਨੇੜੇ ਇਹ ਭੋਗ ਤੇ ਜਾ ਰਹੇ ਸੀ ਤੇ ਇੱਥੇ ਬੇਰਕਾ ਦੇ ਟਰੱਕ ਵੱਲੋਂ ਟੱਕਰ ਮਾਰ ਜਾਣ ਕਾਰਨ 2 ਔਰਤਾਂ ਸਮੇਤ 4 ਵਿਅਕਤੀਆਂ ਦੀ ਮੌਤ ਹੋਈ ਹੈ ਤੇ 1 ਦਰਜਨ ਦੇ ਕਰੀਬ ਲੋਕ ਜ਼ਖਮੀ ਵੀ ਹੋਏ ਆ, ਜਿਨ੍ਹਾਂ ਚੋਂ 5 ਦੀ ਹਾਲਤ ਜਿਹੜੀ ਆ ਗੰਭੀਰ ਆ। ਤੁਸੀਂ ਕੀ ਕਹਿਣਾ ਚਾਹੁੰਦੇ ਵੀ ਰੋਜ਼ ਹੀ ਇੱਦਾਂ ਦੇ ਜਿਹੜੇ ਜਦੋਂ ਅਸੀਂ ਖਬਰਾਂ ਦੇਖਦੇ ਹਾਂ ਮੁੱਖ ਪੰਨੇ ਦੀਆਂ ਖਬਰਾਂ ਜਿਹੜੀਆਂ ਕਿ ਮੇਨ ਮੇਨ ਖਬਰਾਂ ਆ ਬਹੁਤ ਹੀ ਭਿਆਨਕ ਹਾਦਸੇ ਹੁੰਦੇ ਆ ਰੋਜ਼ਾਨਾ ਦੀ ਰੋਜ਼ਾਨਾ ਅਖਬਾਰ ਦੇ ਵਿੱਚ ਜੇ ਦੇਖ ਲਈਏ ਕੀ ਗੱਲ ਕਿ ਲੋਕੀ ਵੀ ਪਹਿਲਾਂ ਤਾਂ ਤੁਸੀਂ ਇਹ ਕਾਰਨ ਦੱਸੋ ਵੀ ਕੀ ਆ ਤੇ ਦੂਜੀ ਗੱਲ ਇਹ ਆ ਕਿ ਇੱਕ ਚੋਣ ਮੁੱਦਾ ਨਹੀਂ ਇਹ ਬਣ ਪਾਇਆ ਕਿਉਂਕਿ ਸਰਕਾਰ ਵੀ ਹੁਣੇ ਹੀ ਬਦਲੀ ਆ, ਉਹਦੇ ਵਿੱਚ ਵੀ ਕਿਸੇ ਨੇ ਗੱਲ ਨਹੀਂ ਕੀਤੀ ਜਦਕਿ ਬਹੁਤ ਸਾਲ ਹੋ ਗਏ ਦੇਖਦਿਆਂ ਨੂੰ ਕਿ ਰੋਜ਼ਾਨਾ ਹੀ ਜਿਹੜੇ ਆ ਵੱਡੇ ਤੋਂ ਵੱਡੇ ਐਕਸੀਡੈਂਟ ਜਿਹੜੇ ਹੋ ਰਹੇ ਆ। ਕੀ ਕਹਿਣਾ ਚਾਹੁੰਦੇ ਕਿਉਂਕਿ ਤੁਸੀਂ ਆਪ ਇਹਨਾਂ ਗੱਲਾਂ ਨੂੰ ਦੇਖ ਰਹੇ ਆ।
ਬਿਲਕੁਲ ਦਲਜੀਤ ਜੀ, ਹੁਣ ਤਾਂ ਡਰ ਲੱਗਦਾ ਕਿ ਜੇਕਰ ਘਰੋਂ ਕਿਤੇ ਬਾਹਰ ਜਾਂਦੇ ਆ ਤਾਂ ਅਸੀਂ ਸੁੱਖ ਸਾਂਦ ਨਾਲ ਘਰੇ ਵਾਪਸ ਆ ਜਾਈਏ। ਕਾਰਨ ਕੀ ਹੈ, ਇਹਦੇ ਨਾਲ ਹਾਦਸਿਆਂ ਦੀ ਜਿਹੜੀ ਗਿਣਤੀ ਹੈ ਉਹ ਲਗਾਤਾਰ ਇੰਨੀ ਜ਼ਿਆਦਾ ਵੱਧ ਰਹੀ ਹੈ। ਕੱਲ ਜਿਹੜਾ ਪੂਰਾ ਦਿਨ ਹਾਦਸਿਆਂ ਦਾ ਰਿਹਾ, ਮੁਕਤਸਰ ਸਾਹਿਬ ਦੇ ਨੇੜੇ ਜਲਾਲਾਬਾਦ ਹਲਕਾ ਪੈਂਦਾ ਜਿੱਥੋਂ ਭਗਵੰਤ ਮਾਨ, ਸੁਖਬੀਰ ਸਿੰਘ ਬਾਦਲ ਤੇ ਰਵਨੀਤ ਸਿੰਘ ਬਿੱਟੂ ਚੋਣ ਲੜੇ ਸਨ। ਮੁਕਤਸਰ ਤੋਂ 30 ਕਿਲੋਮੀਟਰ ਦੂਰ ਹੈ ਉੱਥੇ ਵੀ ਦੋ ਵਿਅਕਤੀਆਂ ਦੀ ਮੌਤ ਸੜਕ ਹਾਦਸੇ ਵਿੱਚ ਹੋਈ ਹੈ। ਔਰ ਮੈਨੂੰ ਇਹ ਵੀ ਯਾਦ ਹੈ ਕਿ ਅਸੀਂ ਹਰ ਰੋਜ਼ ਹਾਦਸਿਆਂ ਦੀਆਂ ਖਬਰਾਂ ਪੜ੍ਹ ਕੇ ਮਨ ਕੰਬ ਜਾਂਦਾ ਹੈ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਸੜਕ ਹਾਦਸੇ ਵਾਲੀ ਖਬਰ ਹੈ ਇਹਦੇ ਤੋਂ ਗੁਰੇਜ਼ ਹੀ ਕੀਤਾ ਜਾਵੇ। ਲੇਕਿਨ ਜਿਵੇਂ ਹੁਣ ਕੱਲ ਦੀ ਗੱਲ ਹੈ, ਕੱਲ ਸੜਕ ਹਾਦਸਿਆਂ ਦਾ ਦਿਨ ਰਿਹਾ। ਇਹ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਦੀ ਜਿਹੜੀ ਭੱਜ ਦੌੜ ਵਾਲੀ ਜ਼ਿੰਦਗੀ ਹੈ, ਔਰ ਉਹਦੇ ਨਾਲ ਦੂਜੀ ਗੱਲ ਇਹ ਹੈ ਕਿ ਅਸੀਂ ਅਨੁਸ਼ਾਸਨ ਵਾਲੀ ਜ਼ਿੰਦਗੀ ਤੋਂ ਪਾਸੇ ਹੋ ਰਹੇ ਹਾਂ। ਹਰ ਬੰਦੇ ਨੂੰ ਕਾਹਲੀ ਹੈ, ਹਰ ਬੰਦੇ ਨੂੰ ਕਾਹਲੀ ਇਹ ਹੈ ਕਿ ਮੈਂ ਜਲਦੀ ਘਰੇ ਜਾਵਾਂ, ਮੈਂ ਜਲਦੀ ਨੌਕਰੀ ਤੇ ਜਾਵਾਂ, ਮੈਂ ਜਲਦੀ ਆਪਦਾ ਕੰਮ ਨਿਬੇੜਾਂ। ਕੋਈ ਵੀ ਵਿਅਕਤੀ ਦੂਜੇ ਵਿਅਕਤੀ ਦੀ ਸਮੱਸਿਆ ਨਹੀਂ ਸਮਝ ਰਿਹਾ। ਹਰ ਬੰਦਾ ਸਮਝਦਾ ਕਿ ਮੈਨੂੰ ਜ਼ਿਆਦਾ ਕੰਮ ਹੈ, ਦੂਜਾ ਬੰਦਾ ਵਿਹਲਾ। ਇੱਕ ਤਾਂ ਇਹ, ਦੂਜਾ ਖਾਸ ਤੌਰ ਤੇ ਜਿਹੜਾ ਟ੍ਰੈਫਿਕ ਦਾ ਸਿਸਟਮ ਹੈ, ਤੁਸੀਂ ਦੇਖੋ ਪੰਜਾਬ ਦੇ ਵਿੱਚ ਹੁਣ ਸਰਕਾਰ ਬਦਲੀ ਹੈ ਤੇ ਨਾਲ ਦੀ ਨਾਲ ਟਰੱਕ ਯੂਨੀਅਨਾਂ ਦੇ ਉੱਤੇ ਕਬਜ਼ੇ ਹੋ ਗਏ। ਉਹ ਕਬਜ਼ੇ ਕਿਉਂ ਹੋ ਗਏ? ਟਰੱਕ ਯੂਨੀਅਨ ਚ ਕਿਹੜੀ ਕਮਾਈ ਹੈ? ਮੰਨ ਲਓ ਮੁਕਤਸਰ ਦੀ ਜਿਹੜੀ ਟਰੱਕ ਯੂਨੀਅਨ ਹੈ ਉਹਦੇ ਚ 1000 ਟਰੱਕ ਆਪਰੇਟਰ ਨੇ ਤੇ ਉਹ ਹਰ ਮਹੀਨੇ 1500 ਰੁਪਇਆ ਜਿਹੜਾ ਟਰੱਕ ਯੂਨੀਅਨ ਦਾ ਪ੍ਰਧਾਨ ਹੈ ਉਹ ਇਕੱਠੇ ਕਰਦਾ। 500 ਰੁਪਇਆ DTO ਤੇ ਪੁਲਿਸ ਦਾ ਖਰਚਾ ਤੇ 1000 ਰੁਪਏ ਉਹ ਆਪਦੀ ਜੇਬ ਚ ਪਾਉਂਦਾ।
ਅੱਛਾ ਜੀ,
10 ਲੱਖ ਰੁਪਇਆ ਕਮਾਈ ਉਹਨੂੰ ਮਹੀਨੇ ਦੀ ਹੋ ਗਈ ਸਿੱਧੀ। ਉਹਨੇ ਇਹ ਨਹੀਂ ਦੇਖਣਾ ਕਿ ਟ੍ਰੈਫਿਕ ਪੁਲਿਸ ਵਾਲੇ ਨੂੰ ਕਾਰਡ ਦਿਖਾ ਦੇਣਾ ਜਿਹਦੇ ਤੇ ਲਿਖਿਆ ਹੋਵੇ, ਮੰਨ ਲਓ ਦਲਜੀਤ ਸਿੰਘ ਟਰੱਕ ਯੂਨੀਅਨ ਦੇ ਪ੍ਰਧਾਨ ਹੋਣ, ਤੇ ਟ੍ਰੈਫਿਕ ਪੁਲਿਸ ਵਾਲੇ ਨੂੰ ਜਦੋਂ ਗੱਡੀ ਰੋਕੀ ਤੇ ਉਹਨੇ ਕੋਈ ਕਾਗਜ਼ ਨਹੀਂ ਚੈੱਕ ਕਰਨੇ, ਉਹਨੇ ਕਾਰਡ ਦਿਖਾ ਦੇਣਾ ਤੇ ਕਾਰਡ ਦੇ ਉੱਤੇ ਡੇਟ ਲਿਖੀ ਹੁੰਦੀ ਹੈ ਤੇ ਮਹੀਨਾ ਲਿਖਿਆ ਹੁੰਦਾ ਵੀ 1 ਮਾਰਚ ਤੋਂ ਲੈ ਕੇ 31 ਮਾਰਚ ਤੱਕ ਇਹ ਜਿਹੜਾ ਕਾਰਡ ਵੈਲਿਡ ਹੈ, ਅਧਿਕਾਰਤ ਹੈ, ਤੇ ਫਲਾਨਾ ਜਿਹੜਾ ਦਲਜੀਤ ਸਿੰਘ ਪ੍ਰਧਾਨ ਹੈ ਉਹਦਾ ਮਹੀਨਾ ਪੁਲਿਸ ਨੂੰ ਆ ਗਿਆ ਤੇ ਇਸ ਕਰਕੇ ਅਸੀਂ ਇਹਦੇ ਕਪੜਾਏ ਭੁੱਕੀ ਲੱਦੀ ਫਿਰੇ, ਪਲਾਏ ਦਾ ਪੋਲੂਸ਼ਨ ਵੱਧ ਘਟਦਾ ਫਿਰੇ, ਭਾਵੇਂ ਇਹਦੇ ਟਾਇਰਾਂ ਚ ਹਵਾ ਜ਼ਿਆਦਾ ਹੋਵੇ, ਪਲਾਏ ਦੀ ਸਪੀਡ ਜ਼ਿਆਦਾ ਹੋਵੇ। ਉਹ ਟ੍ਰੈਫਿਕ ਪੁਲਿਸ ਵਾਲੇ ਨੇ ਜਦੋਂ ਕਾਰਡ ਦੇਖ ਲੈਣਾ ਤਾਂ ਉਹਨੇ ਕਹਿਣਾ ਜੀ ਤੁਸੀਂ ਜਾਓ, ਕਿਉਂਕਿ ਉਹਦਾ ਮਹੀਨਾ ਪੁਲਿਸ ਨੂੰ ਆ ਚੁੱਕਿਆ। ਇੱਕ ਤਾਂ ਅਣਗਹਿਲੀ ਸਭ ਤੋਂ ਵੱਡੀ ਇਹ ਹੈ ਕਿ ਇਹ ਜਿਹੜਾ ਸਿਸਟਮ ਹੈ ਇਹ ਬੰਦ ਹੋਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਜਿਹੜਾ ਵਹੀਕਲ ਨੇ ਇੰਨੇ ਜ਼ਿਆਦਾ ਵਹੀਕਲ ਵੱਧ ਗਏ, ਸੜਕਾਂ ਸਾਡੀਆਂ ਉਹੀ ਹੈ, ਔਰ ਲਗਾਤਾਰ ਸ਼ਰਾਬ ਪੀਣ ਦੇ ਕੇਸ, ਨਸ਼ਾ ਕਰਕੇ ਡਰਾਈਵਿੰਗ ਕਰਨ ਦੇ ਕੇਸ, ਨੀਂਦ ਵਿੱਚ ਤੁਰਨ ਦੇ ਕੇਸ ਇਹ ਲਗਾਤਾਰ ਵੱਧ ਰਹੇ ਹੈ। ਜਿਹੜੀਆਂ ਗੱਡੀਆਂ ਸਾਡੀਆਂ ਪ੍ਰਾਈਵੇਟ ਨੇ ਅਸੀਂ ਤਾਂ ਉਹਨੂੰ ਠੀਕ ਮੇਨਟੇਨ ਰੱਖਦੇ ਹਾਂ, ਲੇਕਿਨ ਜਿਹੜੀਆਂ ਟੈਕਸੀਜ਼ ਨੇ ਜਾਂ ਜਿਹੜੀਆਂ ਵੱਡੀਆਂ ਗੱਡੀਆਂ ਉਹਨਾਂ ਨੂੰ ਚਲਾਉਣ ਦਾ ਲਾਇਸੈਂਸ ਦਾ ਕੋਈ ਸਾਡੇ ਕੋਲ ਸਰਟੀਫਿਕੇਟ ਨਹੀਂ, ਕੋਈ ਸਾਡਾ ਟ੍ਰੇਨਿੰਗ ਨਹੀਂ ਹੁੰਦੀ। ਤੁਸੀਂ ਉੱਥੇ ਜਾਓ, ਫੋਟੋ ਖਿਚਾਓ, ਏਜੰਟ ਨੂੰ ਪੈਸੇ ਦਿਓ, ਸ਼ਾਮ ਨੂੰ ਜਾਂ ਦੂਜੇ ਦਿਨ ਤੁਹਾਡੇ ਘਰੇ ਲਾਇਸੈਂਸ ਆ ਜਾਂਦਾ। ਇਹ ਦੋ ਵੱਡੇ ਕਾਰਨ ਨੇ, ਇੱਕ ਤਾਂ ਅਣਗਹਿਲੀ ਸਾਡੀ ਕਾਹਲੀ ਤੇ ਦੂਜੀ ਅਣਗਹਿਲੀ ਜਿਹੜੀ ਟ੍ਰੈਫਿਕ ਪੁਲਿਸ ਨੇ ਜਿਹੜਾ ਕੰਟਰੋਲ ਕਰਨਾ ਉਹਦੀ। ਅਸੀਂ ਦੋਨੇ ਜ਼ਿੰਮੇਵਾਰ ਹੈ, ਮੈਂ ਕੱਲਾ ਟ੍ਰੈਫਿਕ ਪੁਲਿਸ ਤੇ ਨਹੀਂ ਗੱਲ ਕਰ ਰਿਹਾ। ਔਰ ਦੂਜਾ ਓਵਰਲੋਡ, ਜਦੋਂ ਸੜਕਾਂ ਤੇ ਓਵਰਲੋਡ ਗੱਡੀਆਂ ਜਾ ਰਹੀਆਂ ਤਾਂ ਉਹਨਾਂ ਲਈ ਵੀ ਉਹ ਰਸਤਾ, ਸਾਈਕਲ ਵਾਲੇ ਲਈ ਵੀ ਉਹ ਰਸਤਾ, ਖੋਤੀ ਰੇਹੜੀ ਵਾਲੇ ਵਾਸਤੇ ਵੀ ਉਹੀ ਰਸਤਾ, ਉੱਠ ਗੱਡੀ ਵਾਲੇ ਵਾਸਤੇ ਵੀ ਉਹੀ ਰਸਤਾ, ਤਾਂ ਫਿਰ ਇਹ ਸੜਕ ਹਾਦਸੇ ਵਧਣਗੇ। ਦੂਜੀ ਤੀਜੀ ਗੱਲ, ਪੰਜਾਬ ਦੇ ਵਿੱਚ ਤੁਸੀਂ ਦੇਖੋ ਵੀ ਓਨੇ ਬੰਦੇ ਸ਼ਰਾਬ ਨਾਲ ਨਹੀਂ ਮਰ ਰਹੇ ਜਿੰਨੇ ਬੰਦੇ ਸੜਕ ਹਾਦਸਿਆਂ ਨਾਲ ਮਰ ਰਹੇ ਹੈ। ਜਦੋਂ ਕੀ ਹੁੰਦਾ, ਪੁਲਿਸ ਦਾ ਇੱਕ ਸਿਸਟਮ ਹੈ, ਮੰਨ ਲਓ ਤੁਸੀਂ SHO ਲੱਗੇ ਹੋਏ ਹੋ, ਤੁਸੀਂ 6 ਮਹੀਨੇ ਰਹੇ, ਤੁਹਾਡੀ ਕੋਸ਼ਿਸ਼ ਹੋਏਗੀ ਕਿ ਮੇਰੇ ਇਲਾਕੇ ਦੇ ਵਿੱਚ ਜੁਰਮ ਘੱਟ ਹੋਵੇ, ਮੇਰੇ ਇਲਾਕੇ ਦੇ ਵਿੱਚ ਰੋਡ ਐਕਸੀਡੈਂਟ ਘੱਟ ਹੋਣ, ਮੇਰੇ ਇਲਾਕੇ ਦੇ ਵਿੱਚ ਗੁੰਡਾ ਅਨਸਰਾਂ ਦੀ ਜਿਹੜੀ ਹੈ ਤਾਦਾਦ ਉਹ ਘਟੇ। ਉਦੋਂ ਅਗਲਾ ਜਿਹੜਾ SHO ਆਉਂਦਾ ਉਹ ਉਸ ਤੋਂ ਵੀ ਘੱਟ ਦਿਖਾਉਂਦਾ, ਜਦਕਿ ਅਸਲੀਅਤ ਵਿੱਚ ਇਹ ਨਹੀਂ ਹੁੰਦਾ। ਕਈ ਵਾਰੀ ਅਸੀਂ ਮੁਕੱਦਮੇ ਦਰਜ ਨਹੀਂ ਕਰਦੇ ਜਾਂ ਕਰਵਾਉਂਦੇ ਨਹੀਂ। ਤੀਜੀ ਵੱਡੀ ਗੱਲ ਇੰਸ਼ੋਰੈਂਸ ਦੀ, ਇੰਸ਼ੋਰੈਂਸ ਕੰਪਨੀਆਂ ਦੇ ਜਿਹੜੇ ਇੰਸ਼ੋਰੈਂਸ ਹੈ ਉਹ ਆਮ ਵਿਅਕਤੀ ਸੋਚਦਾ ਕਿ ਇੰਸ਼ੋਰੈਂਸ ਕੀ ਕਰਾਉਣਾ। ਬਹੁਤੇ ਵਿਅਕਤੀ, 90% ਵਿਅਕਤੀ ਇੰਸ਼ੋਰੈਂਸ ਨਹੀਂ ਕਰਾਉਂਦੇ, ਨਾ ਆਪਣੀਆਂ ਗੱਡੀਆਂ ਦਾ ਤੇ ਨਾ ਹੀ ਆਪਣਾ। ਉਹਦਾ ਵੱਡਾ ਕਾਰਨ ਇਹ ਹੁੰਦਾ ਕਿ ਜਦੋਂ ਹਾਦਸਾ ਹੋ ਜਾਂਦਾ ਉਦੋਂ ਬਹੁਤੇ ਲੋਕ ਉੱਥੇ ਆਪਦਾ ਵਹੀਕਲ ਛੱਡ ਕੇ ਹੀ ਦੌੜ ਜਾਂਦੇ ਆ। ਉਹਨਾਂ ਦਾ ਨਾ ਕਾਗਜ਼ ਹੁੰਦੇ ਆ, ਨਾ ਰਜਿਸਟ੍ਰੇਸ਼ਨ ਹੁੰਦੀ ਹੈ, ਨਾ ਬੀਮਾ ਹੁੰਦਾ। ਸੋ ਉਹਨਾਂ ਦੀ ਇੱਕ ਮਿਆਦ ਤੈਅ ਹੋਣੀ ਚਾਹੀਦੀ ਹੈ ਕਿ 10 ਸਾਲ ਤੋਂ ਬਾਅਦ ਆ ਗੱਡੀ ਜਿਹੜੀ ਸੜਕ ਤੇ ਨਹੀਂ ਚੜਨ ਦੇਣੀ। ਬੀਮਾ ਉਹ ਲੋਕ ਕਰਾਉਂਦੇ ਆ ਜਿਨ੍ਹਾਂ ਨੇ ਕਾਰ ਲੋਨ ਤੇ ਲਈ ਹੁੰਦੀ ਹੈ ਜਾਂ ਕੋਈ ਟੈਕਸ ਦੇ ਵਿੱਚ ਕੋਈ ਰਿਬੇਟ ਲੈਣੀ ਹੁੰਦੀ ਹੈ। ਜਿਹੜੇ ਵੱਡੇ ਲੋਕ ਨੇ ਉਹਨਾਂ ਦੇ ਜਿਹੜੇ ਡਰਾਈਵਰ ਹੈ ਉਹਨਾਂ ਦੇ ਲਾਇਸੈਂਸ ਵੀ ਕਈ ਵਾਰੀ ਮਿਆਦ ਟੱਪੀ ਹੁੰਦੀ ਹੈ। ਸੋ ਸਿਸਟਮ ਜਿਹੜਾ ਸਾਰਾ ਇਹ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ। ਕੁੱਲ ਮਿਲਾ ਕੇ ਜੇ ਅਸੀਂ ਸ਼ੁਰੂ ਕਰੀਏ ਤਾਂ ਜਿੰਨਾ ਚਿਰ ਟਰਾਂਸਪੋਰਟ ਵਿਭਾਗ ਦੇ ਵਿੱਚ ਜਿਹੜਾ ਕਰਪਸ਼ਨ ਨਹੀਂ ਖਤਮ ਹੁੰਦੀ, ਉਨਾ ਚਿਰ ਇਹ ਸੜਕ ਹਾਦਸੇ ਲਗਾਤਾਰ ਇਵੇਂ ਹੁੰਦੇ ਰਹਿਣਗੇ। ਦੂਜੀ ਗੱਲ ਇਹ ਹੈ ਕਿ ਇੱਕ ਸਾਡੀ ਬਾਡੀ ਲੈਂਗੁਏਜ ਇਸ ਤਰ੍ਹਾਂ ਦੀ ਹੋਗੀ, ਕਈ ਵਾਰੀ ਕੀ ਹੁੰਦਾ ਕਿ ਤੁਸੀਂ ਆਰਾਮ ਨਾਲ ਜਾ ਰਹੇ ਹੋ ਤੇ ਤੁਹਾਨੂੰ ਕੋਈ ਪਿੱਛੋਂ ਹਾਰਨ ਮਾਰ ਕੇ ਡਿਸਟਰਬ ਕਰਦਾ ਤੇ ਤੁਹਾਡੇ ਮਨ ਚ ਵੀ ਆਉਂਦਾ ਕਿ ਮੇਰੇ ਕੋਲੇ ਵੱਡੀ ਗੱਡੀ ਹੈ ਮੈਂ ਪਿੱਛੇ ਕਿਉਂ ਰਹਿ ਜਾਂ, ਅਸੀਂ ਉਹਦੇ ਵੀ ਸਪੀਡ ਉਹਦੇ ਨਾਲ ਰੇਸਾਂ ਲਾਉਣ ਲੱਗ ਪੈਂਦੇ। ਅਸੀਂ ਇਹ ਸਮਝਦੇ ਹਾਂ ਕਿ ਇਹ ਸੜਕ ਨਹੀਂ, ਇਹ ਸਾਡਾ ਜਿਹੜਾ ਰੇਸਿੰਗ ਦਾ ਜਿਹੜਾ ਹੈਗਾ ਟਰੈਕ ਹੈ। ਉਹ ਬਾਡੀ ਲੈਂਗੁਏਜ ਸਾਨੂੰ ਕਈ ਵਾਰੀ ਐਕਸੀਡੈਂਟ ਨੂੰ ਵੀ ਜਨਮ ਦਿੰਦੀ ਹੈ। ਇੱਕ ਬੱਸਾਂ ਦੀ ਜਿਹੜੀ ਕਾਹਲੀ ਹੋ ਗਈ, ਟਾਈਮ ਤੁਸੀਂ ਦੇਖੋ ਬੱਸਾਂ ਦਾ, ਕਿਸੇ ਦਾ 5 ਮਿੰਟ ਹੈ, ਕਿਸੇ ਦਾ 2 ਮਿੰਟ ਹੈ, ਤੇ ਜਿਹੜੀ ਡਿਸਟੈਂਸ ਹੈਗਾ ਜੇ 30 ਮਿੰਟ ਦਾ ਤੇ ਉਹਨਾਂ ਨੇ ਉੱਥੇ 26 ਮਿੰਟ ਚ ਬੱਸ ਆਪਣੀ ਜਿਹੜੀ ਦੂਜੇ ਪੜਾਅ ਤੇ ਲਾਉਣੀ ਹੈ। ਮੰਨ ਲਓ ਮੁਕਤਸਰ ਤੋਂ ਕੋਟਕੂਰੇ ਜਾਣਾ, ਜਾਂ ਮੁਕਤਸਰ ਤੋਂ ਜਲਾਲਾਬਾਦ ਜਾਣਾ, ਜਾਂ ਮੁਕਤਸਰ ਤੋਂ ਗਜਰਵਾ ਜਾਣਾ, ਜਾਂ ਕੋਟਕੂਰਾ ਤੋਂ ਮੋਗੇ ਜਾਣਾ, ਜਿਹੜਾ ਟਾਈਮ ਹੈਗਾ ਉਹਨਾਂ ਦਾ ਬੜਾ ਲਿਮਿਟ ਹੈਗਾ, ਔਰ ਉਹ ਟਾਈਮ ਲਿਮਿਟ ਕਰਕੇ ਉਹਨਾਂ ਨੂੰ ਸਪੀਡ ਜਿਹੜੀ ਆਪਣੇ ਹਿਸਾਬ ਨਾਲ ਉਹ ਸਪੀਡ ਰੱਖਦੇ ਹੈ ਤੇ ਉਹ ਕਈ ਵਾਰੀ ਹਾਦਸੇ ਇਸ ਤਰ੍ਹਾਂ ਦੇ ਭਿਆਨਕ ਹੋ ਜਾਂਦੇ ਹੈ ਕਿ ਸਾਡੀ ਜਾਨ ਵੀ ਚਲੀ ਜਾਂਦੀ ਹੈ, ਪਰਿਵਾਰ ਵੀ ਚਲਾ ਜਾਂਦਾ ਤੇ ਪਿੱਛੋਂ ਬਚਦਾ ਵੀ ਕੁਛ ਵੀ ਨਹੀਂ। ਸੋ 3 ਗੱਲਾਂ ਨੇ, ਕਰਪਸ਼ਨ ਸਭ ਤੋਂ ਵੱਡਾ ਮੁੱਦਾ ਹੈ, ਸੜਕਾਂ ਦੀ ਹਾਲਤ ਬਹੁਤੀ ਚੰਗੀ ਨਹੀਂ, ਇੱਕ ਸਾਡੀ ਜਿਹੜੀ ਕਾਹਲੀ ਹੈ ਆਪੋ ਧਾਪੀ ਹੈ ਉਹ ਬਹੁਤ ਵੱਡੇ ਪੱਧਰ ਤੇ ਹੋ ਗਈ, ਚੌਥਾ ਜਿਹੜਾ ਸਬਰ ਸੰਤੋਖ ਸੰਜਮ ਹੈ ਉਹ ਸਾਡੇ ਚ ਖਤਮ ਹੋ ਗਿਆ।
ਖੈਰ ਬਹੁਤ ਵਧੀਆ ਤੁਸੀਂ ਜਿਹੜਾ ਵਿਸਥਾਰ ਪੂਰਵਕ ਇਹ ਜਾਣਕਾਰੀ ਦਿੱਤੀ ਆ। ਤੇ ਬੇਟਾ ਜੀ ਅਗਲੀ ਜੀ ਆਪਾਂ ਖਬਰ ਵੱਲ ਧਿਆਨ ਦੇਈਏ। ਇੱਕ ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਆ ਬਹੁਤ ਵੱਧ ਚੁੱਕੇ ਆ, ਸੁੱਖਾ ਕਾਲਮਾ ਵਾਲਾ ਕਾਂਡ ਆ ਉਦੋਂ ਤੋਂ ਲੈ ਕੇ ਜੇ ਆਪਾਂ ਕਹੀਏ ਵੀ ਚੜਾਈਆਂ ਵੱਲ ਨੂੰ ਜਾਣ ਰਹੇ ਆ, ਤੇ ਈਵਨ ਕਿ ਜਿਹੜੀ ਨੌਜਵਾਨ ਨੇ ਇਹਨਾਂ ਨੂੰ ਆਈਡੀਅਲ ਵੀ ਮੰਨਦੇ ਦੇਖੇ ਆ, ਇੱਥੇ ਫੇਸਬੁੱਕ ਦੇ ਜਾਂ ਹੋਰ ਸੋਸ਼ਲ ਸਾਈਟਸ ਦੇ ਉੱਤੇ ਪਿਸਟਲ ਲੈ ਕੇ ਫੋਟੋ ਖਿਚਵਾਉਣੀਆਂ ਜਾਂ ਗੈਂਗਸਟਰ ਨੂੰ ਆਪਣੇ ਆਈਡੀਅਲ ਦੱਸਣੇ। ਤੇ ਪਰਸੋਂ ਜਿਹੜਾ ਇਹ ਹੋਇਆ ਆ ਗੁਰਦਾਸਪੁਰ ਜੇਲ੍ਹ ਕਾਂਡ, ਉਹਦੇ ਵੀ ਕਾਫੀ ਜਿਹੜੇ ਇੱਕ ਤਰ੍ਹਾਂ ਦਾ ਕਹਿ ਦਈਏ ਵੀ ਇੱਕ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਦਿੱਖ ਦੇ ਉੱਤੇ, ਖਾਸ ਤੌਰ ਤੇ ਪੰਜਾਬੀਆਂ ਦੇ ਵੀ, ਜਿਹੜਾ ਗੈਂਗਸਟਰ ਜਿਹੜੇ ਇੰਨੇ ਜ਼ਿਆਦਾ ਵੱਧ ਰਹੇ ਆ ਤੇ ਜੇਲ੍ਹ ਦੇ ਵਿੱਚ ਵੀ ਇੰਨਾ ਆਪਣਾ ਜਿਹੜਾ ਵਤੀਰਾ ਆ ਉਹ ਸਹੀ ਨਹੀਂ ਰੱਖਦਾ। ਤੇ ਹੁਣ ਕਾਫੀ ਸਹੂਲਤਾਂ ਜਿਹੜੀਆਂ ਦਿੱਤੀਆਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ, ਕਹਿੰਦੇ ਵੀ ਜਿਹੜੇ ਕੈਦੀਆਂ ਨੇ ਵਧੀਆ ਤਰੀਕੇ ਦੇ ਨਾਲ ਉੱਥੇ ਉਸ ਦਿਨ ਜਿਹੜੇ ਪੁਲਿਸ ਦੇ ਨਾਲ ਜਿਹੜਾ ਕਾਫੀ ਸਹਿਯੋਗ ਕੀਤਾ, ਉਹਨਾਂ ਨੂੰ ਕਾਫੀ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਕਾਫੀ ਜਿਹਨਾਂ ਨੂੰ ਛੁੱਟੀ ਕਾਫੀ ਚਿਰ ਦੀ ਪੈਂਡਿੰਗ ਪਈ ਸੀ ਉਹਨਾਂ ਨੂੰ ਛੁੱਟੀ ਵੀ ਦਿੱਤੀ ਗਈ ਆ। ਤੇ ਇਸ ਤੋਂ ਇਲਾਵਾ ਕੰਪਿਊਟਰ ਕਲਾਸਾਂ ਤੇ ਅੰਗਰੇਜ਼ੀ ਸਿਖਲਾਈ ਕੋਰਸ, ਯੋਗਾ, ਮਿਊਜ਼ਿਕ ਤੇ ਇੱਦਾਂ ਦੇ ਜਿਹੜੇ ਜਿਹੜੀਆਂ ਫੈਸਿਲਿਟੀਜ਼ ਆ ਉਹ ਵੀ ਦੇਣੀਆਂ ਉਹਨਾਂ ਨੇ ਮੰਨੀਆਂ ਆ। ਹੁਣ ਕੀ ਕਹਿਣਾ ਚਾਹੁੰਦੇ ਆ ਇਸ ਬਾਬਤ?
ਦੇਖੋ ਮੈਂ ਤੁਹਾਨੂੰ ਇਹਦੇ ਨਾਲ ਮੋਟੀ ਜੀ ਗੱਲ ਦੱਸਦਾ, ਪਿਛਲੇ 9 ਸਾਲਾਂ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਰਹੀ ਹੈ। ਅਸਲੇ ਦੀ ਗੱਲ ਕਰੀਏ ਤਾਂ ਮੈਂ ਜਿਹੜੇ ਉੱਥੋਂ ਉਦੋਂ MLA ਸਨ ਜਾਂ ਉਦੋਂ ਹਲਕਾ ਇੰਚਾਰਜ ਸਨ, ਉਹਨੇ ਵਿਅਕਤੀ ਉਹਨਾਂ ਦੇ ਕੋਲ ਕੰਮ ਧੰਦੇ ਵਾਲੇ ਨਹੀਂ ਆਉਂਦੇ ਸੀ, ਜਿੱਦੋਂ ਦੁੱਗਣੇ ਵਿਅਕਤੀ ਮੇਰੇ ਵਰਗੇ ਕੁੜਤੇ ਪਜਾਮੇ ਚਿੱਟੇ ਪਾ ਕੇ ਤੇ ਵਾਲਾਂ ਤੇ ਜੈਲ ਜੀ ਲਾ ਕੇ ਉਹ ਕਹਿੰਦੇ ਸੀ ਕਿਵੇਂ ਆਏ ਹੋ, ਉਹ ਕਹਿੰਦੇ ਜੀ ਅਸਲੇ ਦਾ ਲਾਇਸੈਂਸ ਬਣਾਉਣਾ। ਔਰ ਮੈਨੂੰ ਹੈਰਾਨੀ ਹੈ ਕਿ ਪੁਲਿਸ ਕੋਲੇ 90,000 ਅਸਲਾ ਹੈ ਤੇ ਲੇਕਿਨ ਆਮ ਲੋਕਾਂ ਦੇ ਕੋਲੇ ਜੇ ਅਸਲਾ ਕਢਾਈਏ ਤਾਂ ਅਸੀਂ ਉਹ 4.5 ਲੱਖ ਅਸਲਾ ਦੀ ਜਿਹੜੀ ਰਜਿਸਟ੍ਰੇਸ਼ਨ ਹੋਈ ਹੈ, ਜਿਹੜੇ ਆਮ ਲੋਕਾਂ ਕੋਲੇ ਅਸਲਾ ਕੱਢੀਏ ਤਾਂ 4.5 ਲੱਖ ਹਥਿਆਰ ਹੈ, ਜਦਕਿ ਪੁਲਿਸ ਕੋਲੇ 90,000 ਹਥਿਆਰ ਹੈ। ਤੁਸੀਂ ਅੰਦਾਜ਼ਾ ਇੱਕ ਤਾਂ ਹੀ ਲਾ ਲਓ ਗੈਂਗਸਟਰਾਂ ਦੀ ਗਿਣਤੀ ਕਿਉਂ ਨਾ ਵਧੂਗੀ। ਅੱਛਾ, ਦੂਜੀ ਗੱਲ ਜਿਹੜੀ ਚੱਕਾ ਚੌਂਦ ਵਾਲੀ ਜ਼ਿੰਦਗੀ ਤੇ ਸ਼ਾਰਟਕੱਟ ਵਾਲੀ ਜ਼ਿੰਦਗੀ, ਇਹਦੇ ਜ਼ਿੰਮੇਵਾਰ ਕੌਣ ਨੇ? ਮੈਂ ਇੱਕ ਸ਼ਾਹਰੁਖ ਖਾਨ ਦੀ ਇੰਟਰਵਿਊ ਦੇਖ ਰਿਹਾ ਸੀ, ਉਹ ਕਹਿੰਦਾ ਜੀ ਲਾਈਫ ਦੇ ਵਿੱਚ ਸ਼ਾਰਟਕੱਟ ਵਾਲਾ ਕਾਮਯਾਬ ਰਹਿੰਦਾ। ਜਦੋਂ ਸਾਡੇ ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਜਿਨ੍ਹਾਂ ਨੂੰ ਦੁਨੀਆ ਫੋਲੋ ਕਰਦੀ ਹੈ ਤੇ ਉਹ ਇਸ ਤਰ੍ਹਾਂ ਦੇ ਬਿਆਨ ਦੇਣ, ਤਾਂ ਇਹ ਕੀ ਗੈਂਗਸਟਰ ਨੂੰ ਵਧਾਵਾ ਦੇਣ ਵਾਲੀ ਗੱਲ ਨਹੀਂ? ਇੱਕ ਗੱਲ ਤਾਂ ਇਹ। ਦੂਜੀ ਗੱਲ, ਜਦੋਂ ਦਿਨੋਂ ਦਿਨ ਪ੍ਰੋਪਰਟੀ ਦੇ ਰੇਟ ਵਧੇ, ਅਮੀਰ ਅਮੀਰ ਹੋ ਗਿਆ ਤੇ ਗਰੀਬ ਗਰੀਬ ਹੋ ਗਿਆ, ਤੇ ਉਦੋਂ ਜਿਹੜਾ ਮਿਡਲ ਫੈਮਿਲੀ ਵਾਲਾ ਬੰਦਾ ਜਿਹਨੂੰ ਨੌਕਰੀ ਨਹੀਂ ਮਿਲੀ, ਜਿਹਨੂੰ ਆਪਣਾ ਸਟੇਟਸ ਦੇ ਮੁਤਾਬਕ ਬਿਜ਼ਨਸ ਨਹੀਂ ਕਰ ਸਕਿਆ, ਜਿਹਨੂੰ ਬੈਂਕ ਨੇ ਲੋਨ ਨਹੀਂ ਦਿੱਤਾ, ਜਿਹਨੂੰ ਪਰਿਵਾਰ ਨੇ ਕੋਈ ਆਪਣੇ ਵੱਲੋਂ ਸਪੋਰਟ ਨਹੀਂ ਦਿੱਤੀ, ਉਹ ਬੰਦਾ ਕਿਤੇ ਨਾ ਕਿਤੇ ਫਰਸਟਰੇਟ ਹੋ ਕੇ ਨਸ਼ੇ ਵੱਲ ਤੁਰ ਪਿਆ ਤੇ ਨਸ਼ੇ ਤੋਂ ਅੱਗੇ ਉਹ ਗੈਂਗਸਟਰਾਂ ਨਾਲ ਕਿਤੇ ਨਾ ਕਿਤੇ ਛੋਟੇ ਮੋਟੇ ਜੁਰਮ ਚ ਗਿਆ ਤੇ ਫਿਰ ਅੱਗੋਂ ਵੱਡੇ ਜੁਰਮ ਚ ਹੋ ਗਿਆ। ਜਿਹੜੇ ਪੰਜਾਬ ਦੇ ਵਿੱਚ ਕਾਲੇ ਦਿਨ ਆਏ ਸੀ ਉਹਦਾ ਹਾਲਾਤ ਵੀ ਸਿਰਫ ਸੇਮ ਇਹੀ ਸੀ। ਉਦੋਂ ਕੀ ਸੀ, ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਮੋਬਾਈਲ ਨਹੀਂ ਸੀ, ਵਟਸਐਪ ਨਹੀਂ ਸੀ, ਉਦੋਂ ਜਿਹੜਾ ਉਹਦਾ ਦਾਇਰਾ ਸੀ ਉਹ ਲਿਮਿਟ ਸੀ। ਹੁਣ ਦਾਇਰਾ ਜਿਹੜਾ ਉਹ ਪਤਾ ਹੀ ਨਹੀਂ ਸਾਡੀ ਜਿਹੜੀ ਇਹ ਗੱਲ ਹੈ ਕਿੱਥੇ ਪਹੁੰਚਣੀ ਹੈ ਕਿੱਥੇ ਜਾਣੀ ਹੈ। ਇਹ ਦੋ ਕਾਰਨ ਵੱਡੇ ਬਣ ਗਏ ਸਾਡੇ ਗੈਂਗਸਟਰਾਂ ਦਾ ਜਿਹੜਾ ਵਧਣਾ ਪੰਜਾਬ ਦੇ ਵਿੱਚ 9 ਸਾਲਾਂ ਤੋਂ ਕੋਈ ਇੰਡਸਟਰੀ ਨਾ ਹੋਣਾ, ਜਿਹੜੀ ਇੰਡਸਟਰੀ ਹੋਈ ਸੀ ਉਹ ਸ਼ਿਫਟ ਹੋ ਗਈ ਬਾਹਰਲੇ ਸੂਬਿਆਂ ਦੇ ਵਿੱਚ, ਕੰਮ ਧੰਦੇ ਦੇ ਲਈ ਜਿਹੜੇ ਬੰਦੇ, ਮੰਨ ਲਓ ਮੇਰੀ ਲੈਵਲ, ਮੇਰਾ ਐਜੂਕੇਸ਼ਨ ਦਾ ਲੈਵਲ, ਮੈਂ ਕੋਈ ਬੀਟੈਕ ਦੀ ਡਿਗਰੀ ਕੀਤੀ ਹੈ ਤੇ ਮੈਨੂੰ ਨੌਕਰੀ ਨਹੀਂ ਮਿਲੀ, ਤੇ ਮੇਰੇ ਤੋਂ ਜਿਹੜਾ ਥੱਲੜੇ ਪੜ੍ਹਾਈ ਵਾਲਾ ਉਹ ਨੌਕਰੀ ਮੈਂ ਕਰਨਾ ਨਹੀਂ ਚਾਹੁੰਦਾ, ਮੈਂ ਆਪਣਾ ਸਟੇਟਸ ਜਿਹੜਾ ਸਮਝਦਾ ਕਿ ਮੈਂ ਛੋਟੀ ਨੌਕਰੀ ਕਿਉਂ ਕਰਾਂ, ਵੱਡੀ ਨੌਕਰੀ ਮੈਨੂੰ ਮਿਲ ਨਹੀਂ ਰਹੀ। ਅੱਛਾ, ਪਰਿਵਾਰ ਮੇਰਾ ਏਡਾ ਕਾਮਯਾਬ ਨਹੀਂ ਕਿ ਮੈਨੂੰ ਕੋਈ 10-20 ਲੱਖ ਰੁਪਇਆ ਦੇ ਦੇਵੇ ਕਿ ਤੁਸੀਂ ਆਹ ਕੰਮ ਕਰ ਲਓ। ਬੈਂਕ ਮੈਨੂੰ ਲੋਨ ਨਹੀਂ ਦੇ ਰਿਹਾ ਕਿਉਂਕਿ ਮੇਰੇ ਨਾਂ ਤੇ ਕੋਈ ਪ੍ਰੋਪਰਟੀ ਨਹੀਂ। ਸੋ ਸਰਕਾਰਾਂ ਵੀ ਜ਼ਿੰਮੇਵਾਰ ਨੇ, ਸਮਾਜ ਵੀ ਜ਼ਿੰਮੇਵਾਰ ਹੈ, ਤੇ ਸਾਡੀ ਆਪਣੀ ਬਿਰਤੀ ਵੀ ਜ਼ਿੰਮੇਵਾਰ ਹੈ। ਇਹ ਇਕੱਲੇ ਕਿਸੇ ਬੰਦੇ ਨੂੰ ਅਸੀਂ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਹੁਣ ਅਸੀਂ ਗੱਲ, ਦਲਜੀਤ ਜੀ, ਮੈਂ ਤੁਹਾਨੂੰ ਇੱਥੇ ਹੁਣ ਗੱਲ ਲੈ ਕੇ ਆਉਣਾ। ਤੁਸੀਂ ਮੋਹਾਲੀ ਦੇ ਵਿੱਚ ਸੁਣਿਆ ਹੋਣਾ, ਪਿਛਲੇ ਦਿਨੀ ਏਕਮ ਸਿੰਘ ਢਿੱਲੋਂ ਦਾ ਕਤਲ ਕਰ ਦਿੱਤਾ ਗਿਆ ਉਹਦੀ ਧਰਮ ਪਤਨੀ ਨੇ। ਅੱਜ 7 ਦਿਨ ਹੋ ਗਏ, 3 ਦੋਸ਼ੀਆਂ ਨੂੰ ਪੁਲਿਸ ਹਾਲੇ ਤੱਕ ਫੜ ਨਹੀਂ ਸਕੀ। ਕੱਲ ਏਕਮ ਢਿੱਲੋਂ ਦਾ ਅੰਤਿਮ ਅਰਦਾਸ ਸੀ ਤੇ ਉਹਦੇ ਪਿਤਾ ਜਿਹੜੇ ਨੇ ਜਸਪਾਲ ਸਿੰਘ ਢਿੱਲੋਂ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਏਕਮ ਦੀ ਜਿਹੜੀ ਹੈ ਕਤਲ ਦੇ ਵਿੱਚ ਮਾਸਟਰ ਮਾਇੰਡ ਹੈ, ਉਹਦੇ ਹਿਸਾਬ ਨਾਲ ਏਕਮ ਦੀ ਜਿਹੜੀ ਸੱਸ ਹੈ ਉਹ ਜਸਵਿੰਦਰ ਕੌਰ ਹੈ।
ਅੱਛਾ ਜੀ।
ਔਰ ਜਸਵਿੰਦਰ ਦੇ ਇਸ਼ਾਰੇ ਤੇ ਇਸ ਕਤਲ ਦੀ ਕਹਾਣੀ ਜਿਹੜੀ ਰਚੀ ਗਈ ਹੈ। ਉਹ ਕਿਉਂ, ਉਹਦੇ ਚ ਕਿਉਂ ਰਚੀ ਗਈ? ਜਿਹੜੇ ਹਥਿਆਰ ਨਾਲ ਏਕਮ ਨੂੰ ਗੋਲੀ ਮਾਰੀ ਹੈ, ਪੁਲਿਸ ਉਸ ਨੂੰ ਹਜੇ ਤੱਕ ਲੱਭ ਨਹੀਂ ਸਕੀ। ਤੁਸੀਂ ਇਹ ਅੰਦਾਜ਼ਾ ਲਾ ਲਓ, ਉਹ ਜਿਹੜੀ ਲੜਕੀ ਹੈ ਸੀਰਤ, ਉਹ ਰਿਮਾਂਡ ਤੇ ਹੈ, ਪੁਲਿਸ ਦੇ ਕਸਟਡੀ ਦੇ ਵਿੱਚ ਹੈ। ਔਰ ਜਿਹੜਾ ਹਥਿਆਰ ਪੁਲਿਸ ਨੇ ਏਕਮ ਦੇ ਘਰੋਂ ਬਰਾਮਦ ਕੀਤਾ, ਉਹ ਤੋਂ ਗੋਲੀ ਨਹੀਂ ਚੱਲੀ ਕਿਉਂਕਿ ਉਹ ਏਕਮ ਦਾ ਹਥਿਆਰ ਸੀ।
ਅੱਛਾ ਜੀ।
ਤੇ ਉਹ ਸੀਰਤ ਦੇ ਨਾਮ ਤੇ ਸੀ। ਸੀਰਤ ਲੜਕੀ ਦਾ ਨਾਮ ਹੈ ਤੇ ਏਕਮ ਜਿਹੜਾ ਮਰਨ ਵਾਲਾ ਵਿਅਕਤੀ ਉਹਦਾ ਨਾਮ ਹੈ। ਹੁਣ ਤੁਸੀਂ ਇਹ ਦੇਖ ਲਓ ਵੀ ਇੱਕ ਵੱਡੇ ਘਰ ਦੀ ਬੇਟੀ, ਵੱਡੇ ਘਰ ਦੀ ਨੂੰਹ, ਉਹਦੇ ਕੋਲੇ ਨਜਾਇਜ਼ ਅਸਲਾ ਕਿਵੇਂ ਆ ਗਿਆ? ਇਹਦਾ ਮਤਲਬ ਕੀ ਹੋਇਆ? ਹੁਣ ਇੱਕ ਛੋਟੀ ਜੀ ਗੱਲ ਹੈ, ਮੇਰੀ ਵਾਈਫ ਮੇਰੇ ਤੇ ਇੰਨੀ ਗੁੱਸੇ ਹੋ ਜੇ ਕਿ ਮੈਨੂੰ ਗੋਲੀ ਮਾਰ ਦੇਵੇ, ਇਸ ਤਰ੍ਹਾਂ ਦੀ ਨੌਬਤ ਆਏ ਕਿਉਂ? ਅਸੀਂ ਇਹਦਾ ਮਤਲਬ ਅਸੀਂ ਕਿਤੇ ਨਾ ਕਿਤੇ ਆਪਣਾ ਸ਼ਿਸ਼ਟਾਚਾਰ ਜਿਹੜਾ ਭੁੱਲ ਚੁੱਕੇ ਹਾਂ, ਕਿਤੇ ਨਾ ਕਿਤੇ ਅਸੀਂ ਇਹ ਗੱਲ ਭੁੱਲ ਚੁੱਕੇ ਹਾਂ ਕਿ ਸਾਡੇ ਆਪਸ ਦੇ ਵਿੱਚ ਕਿਹੜੇ ਕਿਹੜੇ ਰਿਲੇਸ਼ਨ ਨੇ, ਕੀ ਸਾਡੇ ਰਿਸ਼ਤੇ ਨੇ। ਸੋ ਇਹ ਜਿਹੜੀ ਘਟਨਾ ਹੋਈ ਹੈ ਪੰਜਾਬ ਦੇ ਵਿੱਚ, ਇਹਨੇ ਸਾਨੂੰ ਇੱਕਦਮ ਹਿਲਾ ਕੇ ਰੱਖ ਦਿੱਤਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਪੰਜਾਬ ਦੇ ਵਿੱਚ ਜੇ ਹੋਣ ਲੱਗ ਪਈਆਂ ਤਾਂ ਅਸੀਂ ਕਿਹਨੂੰ ਇਹ ਦੋਸ਼ ਦੇਵਾਂਗੇ?
ਜੀ ਬਿਲਕੁਲ।
ਅੰਤਿਮ ਅਰਦਾਸ ਤੋਂ ਬਾਅਦ ਇਹ ਗੱਲ ਜਿਹੜੀ ਸਾਹਮਣੇ ਆਈ ਹੈ, ਜਿਹੜੇ ਹਥਿਆਰ ਨਾਲ ਗੋਲੀ ਚੱਲੀ ਹੈ ਉਹ ਹਾਲੇ ਤੱਕ ਨਹੀਂ ਮਿਲਿਆ। ਕਤਲ ਦੇ ਵਿੱਚ 6-7 ਲੋਕ ਸ਼ਾਮਲ ਨੇ, ਔਰ ਜੇ ਇਸੇ ਤਰ੍ਹਾਂ ਹੀ ਗੈਂਗਸਟਰ, ਇਹਦੇ ਵਿੱਚ ਵੀ ਕੋਈ ਨਾ ਕੋਈ ਗੈਂਗਸਟਰ ਦਾ ਰੋਲ ਹੋਏਗਾ। ਹੁਣ ਜਿੱਥੋਂ ਤੱਕ ਚਲੋ ਇਹ ਬੱਚੇ ਦਾ ਬੜਾ ਵੱਡਾ ਨੁਕਸਾਨ ਹੋਇਆ, ਉਹ 2 ਛੋਟੇ ਬੱਚੇ ਜਿਹੜੇ ਉਹਦੇ ਪਿੱਛੇ ਰਹਿ ਗਏ, ਉਹਨਾਂ ਦੀ ਲਾਈਫ ਕਿੱਧਰ ਜਾਏਗੀ? ਸੋ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਜੁੜਦੀਆਂ ਨੇ, ਇਹ ਮੈਂ ਸਮਝਦਾ ਕਿ ਸਾਡੇ ਸਬਰ ਸੰਤੋਖ ਨਾਲ, ਸਾਡੀ ਆਪਸੀ ਜਿਹੜੀ ਹੈਗੀ ਹੈ ਸੰਜਮ ਦੇ ਨਾਲ ਹੀ ਮੈਨੂੰ ਜੋੜਦਾ ਕਿ ਜੇਕਰ ਅਸੀਂ ਇਸੇ ਤਰ੍ਹਾਂ ਹੀ ਆਪਣੀਆਂ ਜਿਹੜੀਆਂ ਲੋੜਾਂ ਨੂੰ ਇੱਕਦਮ ਪੂਰਾ ਕਰਨ ਦੇ ਲਈ ਸ਼ਾਰਟਕੱਟ ਚੱਕਰ ਦੇ ਵਿੱਚ ਗਏ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਬਹੁਤੀ ਦੇਰ ਤੱਕ ਇਸ ਸਮਾਜ 'ਤੇ ਰਹਿ ਸਕਾਂਗੇ। ਹੁਣ ਪੰਜਾਬੀਆਂ ਨੂੰ ਪਿਛਲੇ ਸਾਲਾਂ ਦੇ ਵਿੱਚ ਪਿਛਲੀ ਪਾਰਟੀ ਜਿਹੜੀ ਸੀ, 3 ਪਾਰਟੀਆਂ ਨੇ ਚੋਣਾਂ ਲੜੀਆਂ ਤੇ ਤਿੰਨਾਂ ਨੇ ਕਿਹਾ ਕਿ ਪੰਜਾਬੀ ਨਸ਼ੇੜੀ ਹੋ ਗਏ, ਪੰਜਾਬੀ ਨਸ਼ਈ ਹੋ ਗਏ, ਪੰਜਾਬ 'ਚ ਨਸ਼ਾ ਵੱਧ ਗਿਆ, ਪੰਜਾਬ 'ਚ ਕ੍ਰਾਈਮ ਵੱਧ ਗਿਆ, ਪੰਜਾਬ 'ਚ ਗੈਂਗਸਟਰ ਹੋ ਗਿਆ, ਲਾਅ ਐਂਡ ਆਰਡਰ ਦੀ ਪੋਜੀਸ਼ਨ ਖਰਾਬ ਹੋ ਗਈ। ਇਹ ਤੁਸੀਂ ਦੇਖੋ ਬਦਨਾਮੀ ਕਿਹਦੀ ਹੋ ਰਹੀ ਹੈ?
ਬਿਲਕੁਲ।
ਸੋ ਮੈਂ ਸਮਝਦਾ ਕਿ ਜਿੰਨਾ ਚਿਰ ਅਸੀਂ ਇੱਕ ਦੂਜੇ ਨੂੰ ਆਪਣਾ ਨਹੀਂ ਸਮਝਾਂਗੇ, ਜਿੰਨਾ ਚਿਰ ਸਾਡਾ ਜਿਹੜੀ ਮਨੋਬਿਰਤੀ ਹੈ ਉਹ ਠੀਕ ਨਹੀਂ ਹੋਊਗੀ, ਜਿੰਨਾ ਚਿਰ ਅਸੀਂ ਛੋਟੇ ਨੂੰ ਬਣਦਾ ਸਤਿਕਾਰ, ਵੱਡੇ ਨੂੰ ਬਣਦੀ ਇੱਜ਼ਤ ਨਹੀਂ ਦੇਵਾਂਗੇ, ਉਹਨਾਂ ਚਿਰ ਇਹ ਹਾਲਾਤ ਹੈ ਜਿਹੜੇ ਉਹ ਪੰਜਾਬ ਦੇ ਬਣਦੇ ਰਹਿਣਗੇ।
ਜੀ ਬਿਲਕੁਲ। ਤੇ ਖੈਰ ਬੇਟਾ ਸਾਹਿਬ, ਆਪਾਂ ਹੋਰ ਵੀ ਖਬਰਾਂ ਦੇ ਉੱਤੇ ਝਾਤ ਜਿਹੜੀ ਮਾਰਨੀ ਆ ਤੇ ਹੁਣ ਟਾਈਮ ਇੱਕ ਗੀਤ ਦਾ ਵੀ ਹੋ ਗਿਆ, ਇੱਕ ਆਪਾਂ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫੇਰ ਬਕਾਇਦਾ ਖਬਰਾਂ ਲੈ ਕੇ ਆਉਂਦੇ ਆ। ਤੇ ਦੋਸਤੋ ਇੱਦਾਂ ਜੁੜੇ ਰਹੋ ਪ੍ਰੋਗਰਾਮ ਖਬਰਸਾਰ ਦੇ ਵਿੱਚ ਹਰਮਨ ਰੇਡੀਓ ਦੇ ਰਾਹੀਂ।
ਕਦੇ ਆਖੇ ਸ਼ੋਪਿੰਗ ਕਰਾ ਦੇ ਸੋਹਣਿਆ, ਕਦੇ ਆਖੇ ਫਿਲਮ ਦਿਖਾ ਦੇ ਸੋਹਣਿਆ,
कदे आखे शॉपिंग करा दे सोनिया कदे आखे फिल्म दिखा दे सोनिया कदे आखे जीप च घुमा दे सोनिया फोन च पवावा कदे बक बिलो राणिए साडे केड़ा चल दे ट्रक साडे केड़ा चल दे ट्रक बिलो राणिए इन्निया डिमांडा ना तू रख इन्निया डिमांडा ना तू रख बिलो राणिए साडे केड़ा चल दे ट्रक ਕਿਹੜਾ ਚੱਲ ਦੇ ਰੱਖ ਬਿੱਲੋ ਰਾਣੀ ਅੰਡ ਮੰਡਾ ਨਾ ਤੂੰ ਰੱਖ ਅੰਡ ਮੰਡਾ ਨਾ ਤੂੰ ਰੱਖ ਬਿੱਲੋ ਰਾਣੀ ਸਾਡੇ ਕਿਹੜਾ ਚੱਲ ਦੇ ਰੱਖੋ ਮੈਨੂੰ ਆਖ ਗੱਡੀ ਲੈ ਲੈ ਮੰਟੈਰੋ ਤੂੰ ਜੱਚਦੀ ਨੀ ਯਾਰਾ ਹੁਣ ਵੇਚ ਦੇ ਬਲੈਰੋ ਤੂੰ ਨਿੱਤ ਮੈਨੂੰ ਆਖ ਗੱਡੀ ਲੈ ਲੈ ਮੰਟੈਰੋ ਤੂੰ ਜੱਚਦੀ ਨੀ ਯਾਰਾ ਹੁਣ ਵੇਚ ਦੇ ਬਲੈਰੋ ਤੂੰ ਮੰਗੀਆਂ ਚੀਜ਼ਾਂ ਤੇ ਰੱਖੇ ਹੱਥ ਬਿੱਲੋ ਰਾਣੀਏ ਸਾਡੇ ਕਿਹੜਾ ਚੱਲ ਦੇ ਟਰੱਕ ਕਿਹੜਾ ਚੱਲ ਦੇ ਟਰੱਕ ਬਿੱਲੋ ਰਾਣੀ ਅੰਡ ਮੰਡਾ ਨਾ ਤੂੰ ਰੱਖ ਅੰਡ ਮੰਡਾ ਨਾ ਤੂੰ ਰੱਖ ਬਿੱਲੋ ਰਾਣੀ ਸਾਡੇ ਕਿਹੜਾ ਚੱਲ ਦੇ ਟਰੱਕ ਕਦੇ ਆਖੇ ਐਪਲ ਦਾ ਲੈਪਟਾਪ ਲੈਣਾ ਮੈਂ ਕਦੇ ਆਖੇ ਯੂਕੇ ਦੀ ਫਲਾਈਟ ਵਿੱਚ ਬਹਿਣਾ ਮੈਂ ਤੈਨੂੰ ਮੰਗੇ ਡੂਢ ਲੱਖ ਬਿੱਲੋ ਰਾਣੀਏ ਸਾਡੇ ਕਿਹੜਾ ਚੱਲ ਦੇ ਟਰੱਕ ਸਾਡੇ ਕਿਹੜਾ ਚੱਲ ਦੇ ਟਰੱਕ ਬਿੱਲੋ ਰਾਣੀਏ ਅੰਡ ਮੰਡਾ ਨਾ ਤੂੰ ਰੱਖ ਅੰਡ ਮੰਡਾ ਨਾ ਤੂੰ ਰੱਖ ਬਿੱਲੋ ਰਾਣੀਏ ਸਾਡੇ ਕਿਹੜਾ ਚੱਲ ਦੇ ਟਰੱਕ ਤੀਜੇ ਦਿਨ ਮੰਗੇ ਕਦੇ ਟੋਪ ਕਦੇ ਜੀਨੀ ਜਰਨੈਲ ਕਿਹੜਾ ਨੋਟਾਂ ਦੀ ਮਸ਼ੀਨ ਤੀਜੇ ਦਿਨ ਮੰਗੇ ਕਦੇ ਟੋਪ ਕਦੇ ਜੀਨੀ ਕੋਈ ਜਾਂਦੀ ਹੁਣ ਤੇਰੀ ਅੱਖ ਬਿੱਲੋ ਰਾਣੀਏ ਸਾਡੇ ਕਿਹੜਾ ਚੱਲ ਦੇ ਟਰੱਕ ਸਾਡੇ ਕਿਹੜਾ ਚੱਲ ਦੇ ਟਰੱਕ ਬਿੱਲੋ ਰਾਣੀਏ ਪਿੰਨੀਆਂ ਡਿਮਾਂਡਾਂ ਨਾ ਤੂੰ ਰੱਖ ਪਿੰਨੀਆਂ ਡਿਮਾਂਡਾਂ ਨਾ ਤੂੰ ਰੱਖ ਬਿੱਲੋ ਰਾਣੀਏ ਕਿਹੜਾ ਚੱਲ ਦੇ ਟਰੱਕ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਇਸ ਗੱਲ ਤੋਂ ਬਾਅਦ ਪ੍ਰੋਗਰਾਮ ਖਬਰਸਾਰ ਦੇ ਵਿੱਚ ਹਰਮਨ ਰੇਡੀਓ ਦੇ ਮਾਧਿਅਮ ਰਾਹੀਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤੇ ਆਪਣੇ ਨਾਲ ਅਜੇਪਾਲ ਜੀ ਵੀ ਜੁੜੇ ਹੋਏ ਆ ਉਹ ਕੋਸ਼ਿਸ਼ ਕਰ ਰਹੇ ਆ ਕਿ ਕਾਲ ਕਰਨ ਦੀ ਤੇ ਕੋਸ਼ਿਸ਼ ਕਰਦੇ ਆ ਅਜੇਪਾਲ ਜੀ ਕਿ ਤੁਹਾਡਾ ਜਿਹੜਾ ਕਾਲ ਆ ਤੁਸੀਂ ਕਰ ਲਓ ਤੇ ਆਪਾਂ ਤੁਹਾਡਾ ਜਿਹੜੀ ਕਾਲ ਆ ਲੈ ਲੈਂਦੇ ਆ ਤੇ ਬਹੁਤ ਬਹੁਤ ਧੰਨਵਾਦ ਆਪਣੇ ਨਾਲ ਜੁੜੇ ਹੋਏ ਆ ਤੇ ਦੋਸਤੋ ਤੁਸੀਂ ਵੀ ਜੇ ਚਾਹੋ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਾਲ ਲੈ ਸਕਦੇ ਕਿਉਂਕਿ ਬਿੱਟਾ ਸਾਹਿਬ ਬੜੇ ਸਪਾਰਟ ਹੈਗੇ ਆ ਤੁਸੀਂ ਜਾਣ ਹੀ ਗਏ ਹੋਵੋਗੇ ਖਬਰਾਂ ਦੇ ਉੱਤੇ ਕਾਫੀ ਮਹਾਰਤ ਜਿਹੜੀ ਆ ਰੱਖਦੇ ਆ ਤੇ ਤੁਸੀਂ ਤੇ ਤੁਸੀਂ ਜਿਹੜੇ ਆ ਕੋਈ ਵੀ ਤੁਹਾਡਾ ਸੁਝਾਅ ਹੈਗਾ ਆ ਜਿਵੇਂ ਕਿ ਆਪਾਂ ਦਹਿਰਾ ਪ੍ਰੋਗਰਾਮ ਦੇ ਵਿੱਚ ਵਰਤਦੇ ਹੁੰਦੇ ਆ ਟੈਲੀਗ੍ਰਾਮ ਨੂੰ ਤੇ ਉਹੀ ਤੁਸੀਂ ਯੂਜ ਕਰਕੇ ਤੁਸੀਂ ਭੇਜ ਸਕਦੇ ਆ ਕਿਸੇ ਵੀ ਤਰ੍ਹਾਂ ਦਾ ਵਿਚਾਰ ਜਾਂ ਕੋਈ ਖਬਰ ਜਾਂ ਬਿੱਟਾ ਸਾਹਿਬ ਉਹਨਾਂ ਨੂੰ ਕੋਈ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ ਕਿਉਂਕਿ ਪੰਜਾਬ ਤੋਂ ਬਕਾਇਦਾ ਆਪਣੇ ਨਾਲ ਸ੍ਰੀ ਮੁਕਤਸਰ ਸਾਹਿਬ ਤੋਂ ਜੁੜਦੇ ਨੇ ਇਸੇ ਕਰਕੇ ਉਹਨਾਂ ਨੂੰ ਜਿਆਦਾ ਜਿਹੜਾ ਉੱਥੇ ਦਾ ਪਤਾ ਆ। ਤੇ ਖੈਰ ਆਪਾਂ ਬਕਾਇਦਾ ਜਿਹੜੀਆਂ ਖਬਰਾਂ ਦੇ ਉੱਤੇ ਗੱਲ ਵੀ ਝਾਤ ਸ਼ੁਰੂ ਕਰਦੇ ਆ, ਪਰ ਪਹਿਲਾਂ ਪੁੱਛ ਲਈਏ ਕਿ ਬੇਟਾ ਸਾਹਿਬ ਜਿੱਦਾਂ ਦੱਸਿਆ ਵੀ ਹੁਣ ਅਸੀਂ ਤਾਂ ਇੱਥੇ ਬੈਠੇ ਆ ਤੇ ਗਰਮੀ ਥੋੜੀ ਜਿਹੀ ਇਧਰੋਂ ਘਟਣੀ ਸ਼ੁਰੂ ਹੋ ਗਈ ਆ ਤੇ ਸਾਡੇ ਵੱਲ ਥੋੜੀ ਜਿਹੀ ਵਧਣੀ ਹੋ ਗਈ ਹੋਣੀ ਆ, ਤੇ ਕਿੱਦਾਂ ਹੁਣ ਵਾਢੀਆਂ ਵੱਲ ਨੂੰ ਕਿਹੋ ਜਿਹਾ ਮਾਹੌਲ ਜਾ ਰਿਹਾ?
ਬਿਲਕੁਲ ਜੀ, ਵਾਢੀਆਂ ਵੱਲ ਜਿਹੜਾ ਮਾਹੌਲ ਹੈ, ਜੇ ਗਰਮੀ ਇਸ ਤਰ੍ਹਾਂ ਪੈਂਦੀ ਰਹੀ ਤਾਂ ਕਣਕ ਦਾ ਝਾੜ ਹੈ ਜਿਹੜਾ ਉਹ ਘਟਣ ਦਾ ਡਰ ਹੈ। ਮੇਰੇ ਕੋਲ ਇੱਕ ਜਾਣਕਾਰੀ ਮੈਨੂੰ ਮਿਲੀ ਹੈ ਜਿਹੜੀ ਹੁਣ ਤੱਕ ਦੀ ਖੋਜ ਮੁਤਾਬਕ ਜਿਹੜੇ ਐਸੇ ਹਾਲਾਤ ਸਾਹਮਣੇ ਆ ਸਕਦੇ ਹੈ ਕਿ 10 ਸਾਲਾਂ ਦੇ ਅੰਦਰ ਜੇ ਜੰਮੀ ਹੋਈ ਜਿਹੜੀ ਮਥੇਨ ਹੈ ਉਹਦੀ ਵੱਡੀ ਮਾਤਰਾ ਜਿਹੜੀ ਪਿਘਲ ਸਕਦੀ ਹੈ। ਔਰ ਕਰੀਬ 2 ਅਰਬ ਸਾਲ ਪਹਿਲਾਂ ਜਿਹੜਾ ਜਲਵਾਯੂ ਪਰਿਵਰਤਨ ਦਾ ਇੱਕ ਐਸਾ ਦੌਰ ਆਇਆ ਸੀ ਜਿਹੜਾ ਜਿਸ ਜੀਵਨ ਦੇ ਲਿਹਾਜ਼ ਨਾਲ ਸਰਵਨਾਸ਼ ਦਾ ਜਿਹੜਾ ਕਾਲ ਮੰਨਿਆ ਜਾਂਦਾ ਹੈ, ਔਰ ਮੌਸਮ ਦੇ ਵਿੱਚ ਇੰਨਾ ਬਦਲਾਅ ਆ ਗਿਆ ਕਿ ਕਈ ਪ੍ਰਜਾਤੀਆਂ ਲੁਪਤ ਵੀ ਹੋ ਰਹੀਆਂ। ਔਰ ਧਰਤੀ ਜੇ ਲਗਾਤਾਰ ਇਸੇ ਤਰ੍ਹਾਂ ਗਰਮ ਹੁੰਦੀ ਰਹੀ 10 ਸਾਲ ਤਾਂ ਬੜੇ ਨਤੀਜੇ ਜਿਹੜੇ ਹੈ ਉਹ ਮਾੜੇ ਨਿਕਲਣਗੇ। ਔਰ ਅਸੀਂ ਸ਼ਨੀਵਾਰ ਨੂੰ ਅਰਥ ਆਵਰ ਮਨਾਇਆ ਹੈ ਔਰ ਬਿਜਲੀ ਬਚਾਉਣ ਦੇ ਉਦੇਸ਼ ਨਾਲ ਇੱਕ ਜਿਹੜੇ ਲੋਕਾਂ ਨੇ 1 ਘੰਟਾ ਗੈਰ ਜ਼ਰੂਰੀ ਬਿਜਲੀ ਉਪਕਰਨ ਜਿਹੜੇ ਬੰਦ ਕੀਤੇ ਹੈ। ਕੱਲ੍ਹ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਅਪੀਲ ਕੀਤੀ ਹੈ ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚ ਕਿ 1 ਦਿਨ ਡੀਜ਼ਲ ਔਰ ਪੈਟਰੋਲ ਵਾਲੀਆਂ ਗੱਡੀਆਂ ਜਿਹੜੀਆਂ ਉਹਦਾ ਸਫ਼ਰ ਨਾ ਕੀਤਾ ਜਾਵੇ। ਔਰ ਸਾਡੇ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੇ ਜਸਟਿਸ JS ਖਹਿਰ ਨੇ, ਚੀਫ ਜਸਟਿਸ ਆਫ ਇੰਡੀਆ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਵਾਤਾਵਰਨ ਦਾ ਜਿਹੜਾ ਪ੍ਰਦੂਸ਼ਣ ਹੈ ਇਹਦੇ ਲਈ ਵਿਕਸਿਤ ਦੇਸ਼ ਜ਼ਿੰਮੇਵਾਰ ਹੈ ਔਰ ਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ਦੀ ਜਿਹੜੀ ਊਰਜਾ ਖਪਤ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਵਿਕਸਿਤ ਦੇਸ਼ਾਂ ਦਾ ਜਿਹੜੀ ਪ੍ਰਤੀ ਵਿਅਕਤੀ ਊਰਜਾ ਖਪਤ ਹੈ ਉਹ 7 ਤੋਂ 15 ਟਨ ਹੈ, ਜਦੋਂ ਕਿ ਭਾਰਤ ਵਰਗੇ ਜਿਹੜੇ ਵਿਕਾਸਸ਼ੀਲ ਦੇਸ਼ ਦੀ ਊਰਜਾ ਖਪਤ ਹੈ ਉਹ 1.5 ਟਨ ਮਾਤਰ ਹੈ। ਸੋ ਭਾਰਤ ਦੇ ਵਿੱਚ ਪ੍ਰਤੀ ਵਿਅਕਤੀ ਊਰਜਾ ਖਪਤ ਹੈ ਜਿਹੜੀ 917 ਕਿਲੋਵਾਟ ਪ੍ਰਤੀ ਘੰਟੇ ਦੀ ਹੈ, ਜਿਹੜੀ ਕਿ ਵਿਸ਼ਵ ਦੇ ਔਸਤ ਦਾ 1/3 ਮਾਤਰ ਹੈ। ਹੁਣ ਮੈਂ ਇਹਦੇ 'ਚ ਅਸੀਂ ਗੱਲ ਕਰ ਸਕਦੇ ਹਾਂ ਕਿ ਜੇਕਰ ਹਾਲਾਤ ਇਸ ਤਰ੍ਹਾਂ ਦੇ ਰਹੇ, ਹੁਣ ਇਸ ਸਮੇਂ ਧਰਤੀ ਜਿਹੜਾ ਔਸਤ ਤਾਪਮਾਨ ਹੈ ਖੋਜੀਆਂ ਦੇ ਮੁਤਾਬਕ ਉਹ 29 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਗਿਆ ਸੀ ਤੇ ਵਰਤਮਾਨ ਦੇ ਵਿੱਚ ਪ੍ਰਿਥਵੀ ਦਾ ਜਿਹੜਾ ਔਸਤ ਤਾਪਮਾਨ ਹੈ ਉਹ 15 ਡਿਗਰੀ ਸੈਲਸੀਅਸ ਹੈ ਤੇ ਮਾਹਰਾਂ ਦਾ ਇਹ ਕਹਿਣਾ ਹੈ ਕਿ ਅਗਲੇ 10 ਸਾਲ ਦੇ ਅੰਦਰ ਤਾਪਮਾਨ ਦੇ ਵਿੱਚ ਬੇਹੱਦ ਗੰਭੀਰ ਬਦਲਾਅ ਹੋ ਸਕਦਾ ਹੈ। ਔਰ ਇਸ ਸੋਧ ਦੇ ਨਾਲ ਇੱਕ ਬਕਾਇਦਾ ਇੱਕ ਪੇਪਰ ਜਿਹੜਾ ਹੈਗਾ ਉਹ ਮੈਗਜ਼ੀਨ ਦੇ ਵਿੱਚ ਜਿਹੜਾ ਪ੍ਰਕਾਸ਼ਿਤ ਹੋਇਆ ਹੈ, ਜਿਹਦੇ ਵਿੱਚ ਕੈਨੇਡਾ, ਇਟਲੀ, ਜਰਮਨ, ਅਮਰੀਕਾ ਦੇ ਜਿਹੜੇ ਖੋਜਕਰਤਾ ਉਹਨਾਂ ਦੀ ਇੱਕ ਟੀਮ ਨੇ ਕਿਹਾ ਕਿ ਜਿਹੜੇ ਜਵਾਲਾਮੁਖੀ ਵਿਸਫੋਟ ਦੇ ਕਰਕੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧੀ ਹੈ, ਇਸ ਨਾਲ ਤਾਪਮਾਨ ਵਧਿਆ ਤੇ ਇਹਦਾ ਨਤੀਜਾ ਇਹ ਹੋਇਆ ਕਿ ਸਮੁੰਦਰ ਦੀ ਜਿਹੜੀ ਤਹਿ ਹੈ ਉਹਦੇ ਚ ਜਿਹੜੀ ਬੰਦ ਹੈ ਮਿਥੇਨ ਗੈਸ ਹੈ ਉਹ ਪਿਘਲਣ ਲੱਗੀ ਹੈ ਤੇ ਦੋਨਾਂ ਨੇ ਮਿਲ ਕੇ ਸਰਵਨਾਸ਼ ਕਰ ਦਿੱਤਾ ਹੈ। ਸੋ ਰਿਸਰਚ ਦੇ ਵਿੱਚ ਗਲੋਬਲ ਵਾਰਮਿੰਗ ਨੂੰ ਸਰਵਨਾਸ਼ ਦੀ ਅਹਿਮ ਵਜ੍ਹਾ ਜਿਹੜੀ ਦੱਸੀ ਜਾ ਰਹੀ ਹੈ। ਪੰਜਾਬ ਦੇ ਵਿੱਚ ਅੱਜ ਕਾਫੀ ਗਰਮੀ ਹੈ ਔਰ ਤੁਸੀਂ ਦੇਖੋ ਕਿ ਹਾਲੇ 27 ਮਾਰਚ ਹੋਈ ਹੈ। ਅਕਸਰ ਮੈਂ ਕੋਸ਼ਿਸ਼ ਕਰਦਾ ਸੀ ਕਿ ਜੂਨ ਦੇ ਵਿੱਚ ਮੈਂ ਕਾਰ ਦਾ AC ਚਲਾਉਂਦਾ ਸੀ, ਲੇਕਿਨ ਕੱਲ ਮੈਨੂੰ ਜਾਣ ਦਾ ਮੌਕਾ ਮਿਲਿਆ ਲੁਧਿਆਣੇ ਤਾਂ ਮੈਨੂੰ ਲੱਗਿਆ ਕਿ AC ਜਿਹੜਾ ਆਨ ਕਰਨਾ ਪੈਣਾ। ਤੁਸੀਂ ਦੇਖ ਲਓ ਕਿੰਨਾ ਫਰਕ ਜਿਹੜਾ ਪੈ ਗਿਆ।
ਜੀ ਬਿਲਕੁਲ, ਨਹੀਂ ਤਾਂ ਵਿਸਾਖੀ ਤੱਕ ਜੇ ਰਜਾਈਆਂ ਚੱਲਦੀਆਂ ਹੁੰਦੀਆਂ ਸੀ ਹਨਾ, ਵੈਸੇ ਪੱਖੇ ਦੀ ਲੋੜ ਥੋੜੀ ਜਿਹੀ ਪੈ ਜਾਂਦੀ ਹੁੰਦੀ ਸੀ, ਪਰ ਫੇਰ ਵੀ ਰਾਤ ਤਾਂ ਕਾਫੀ ਠੰਡੀਆਂ ਹੁੰਦੀਆਂ ਸੀ। ਹੁਣ ਉਹੋ ਜਿਹਾ ਮਾਹੌਲ ਕਹਿੰਦੇ ਮਿਲਦਾ ਨੀ।
ਬਿਲਕੁਲ ਜੀ, ਹੁਣ ਕਿਉਂਕਿ ਅਸੀਂ ਇੱਕ ਜਿਹਦੇ ਫਟਾਫਟ ਜ਼ਿੰਦਗੀ ਚ ਆ ਗਏ, ਜਿਹੜੇ ਹੁਣ BT ਬੀਜ ਆ ਗਏ, BT ਬੀਜ ਦੇ ਵਿੱਚ ਜਿਹੜੀਆਂ ਕਿਸਮਾਂ ਜਿਹੜੀਆਂ ਆ ਗਈਆਂ ਉਹ ਇਸ ਤਰ੍ਹਾਂ, ਹੁਣ ਪਹਿਲਾਂ 60 ਝੋਨਾ ਲਾਉਂਦੇ ਸੀ, 60 ਝੋਨਾ ਦਾ ਮਤਲਬ ਸੀ 60 ਦਿਨਾਂ ਚ ਝੋਨਾ ਜਿਹੜਾ ਪੱਕ ਜਾਂਦਾ ਸੀ, ਔਰ 3-3 ਫਸਲਾਂ ਅਸੀਂ ਲੈ ਲੈਂਦੇ ਸੀ। 3-3 ਫਸਲਾਂ ਲੈਣ ਤੋਂ ਬਾਅਦ ਤੁਸੀਂ ਦੇਖੋ ਜਦੋਂ ਅਸੀਂ ਕਣਕ ਦੇ ਨਾੜ ਨੂੰ ਅੱਗ ਲਾਉਂਦੇ ਸੀ ਜਾਂ ਝੋਨੇ ਦੇ ਨਾੜ ਨੂੰ ਅੱਗ ਲਾਉਂਦੇ ਸੀ ਤਾਂ ਬਹੁਤ ਸਾਰੇ ਮਿੱਤਰ ਕੀੜੇ ਸਾਡੇ ਜਿਹੜੇ ਮਰ ਜਾਂਦੇ ਸੀ ਔਰ ਸਾਡੀ ਜਿਹੜੀ ਫਰਟਾਈਲ ਹੈ, ਜਿਹੜੀ ਉਪਜਾਊ ਭੂਮੀ ਹੈ ਉਹ ਵੀ ਨਸ਼ਟ ਹੋ ਜਾਂਦੀ ਸੀ। ਹੁਣ ਤੁਸੀਂ ਦੇਖੋ ਕਿੰਨੇ ਹੁਣ ਲੋਕਾਂ ਦੇ ਘਰਾਂ ਦੇ ਵਿੱਚ, ਤੁਸੀਂ ਦੇਖੋ ਇਹਦੇ ਨਾਲ ਕੱਲਾ ਵਾਤਾਵਰਨ ਤੇ ਅਸਰ ਨਹੀਂ ਪਿਆ, ਇਹਦੇ ਨਾਲ ਸਾਡੇ ਜਿਹੜੇ ਮਿੱਤਰ ਪੰਛੀ ਨੇ, ਚਿੜੀਆਂ ਖਤਮ ਹੋ ਗਈਆਂ, ਕਾਂ ਖਤਮ ਹੋ ਗਏ, ਇੱਲਾਂ ਖਤਮ ਹੋ ਗਈਆਂ, ਗਿਰਜਾਂ ਖਤਮ ਹੋ ਗਈਆਂ। ਉਹ ਭਵਿੱਖ ਦੇ ਵਿੱਚ ਤੁਸੀਂ ਦੇਖੋ ਅਸੀਂ ਬੜੇ ਵੱਡੇ ਵੱਡੇ ਮਹਿਲ ਉਸਾਰ ਲਏ, ਬਹੁਤ ਵੱਡੇ ਵੱਡੇ ਘਰ ਪਾਲੇ, ਦਰਖਤ ਅਸੀਂ ਰਹਿਣ ਨਹੀਂ ਦਿੱਤੇ। ਜਿਹੜੀ ਜਿਹੜੀ ਚਿੜੀ ਹੈ, ਜਿਹੜੀ ਜਿਹਨੂੰ ਗੁਰਈਆ ਕਹਿੰਦੇ ਹੈ, ਉਹ ਜਿਹੜੀ ਹੈ ਉਹ ਇੱਕ ਖਾਸ ਕਿਸਮ ਦੇ ਦਰਖਤ ਤੇ ਬੈਠਦੀ ਹੈ। ਜੇਕਰ ਤੁਸੀਂ ਵੈਸੇ ਵੀ ਕੋਈ ਆਪਦਾ ਕੋਈ ਇਹਨੂੰ ਇਹਦੇ ਲਈ ਕੁਛ ਤੁਸੀਂ ਲਾ ਦਿਓ ਆਲਣਾ ਪਲਾਸਟਿਕ ਦਾ ਜਾਂ ਲੱਕੜ ਦਾ, ਉਹਦੇ ਤੇ ਨਹੀਂ ਇਹ ਬੈਠਦੀ, ਉਹ ਸਾਡੇ ਵਾਤਾਵਰਨ ਦੇ ਪੱਖੀ ਨੇ, ਲੇਕਿਨ ਉਹ ਖਤਮ ਹੋ ਰਹੀ ਹੈ, ਅਸੀਂ ਵਿਨਾਸ਼ ਦੇ ਵੱਲ ਵੱਧ ਰਹੇ ਹਾਂ।
ਜੀ ਖੈਰ ਆਪਣੇ ਨਾਲ ਅਜੇ ਪਾਲ ਜੀ ਵੀ ਜੁੜ ਗਏ ਆ ਬ੍ਰਿਸਬੇਨ ਤੋਂ। ਸਤਿ ਸ੍ਰੀ ਅਕਾਲ ਅਜੇ ਪਾਲ ਜੀ।
ਸਤਿ ਸ੍ਰੀ ਅਕਾਲ ਦਲਜੀਤ ਭਾਜੀ ਅਤੇ ਬਿੱਟਿਆ ਭਾਜੀ ਨੂੰ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਘਰ ਭਾਈ ਸਤਿ ਸ੍ਰੀ ਅਕਾਲ, ਤੇ ਸਪੈਸ਼ਲ ਸਤਿ ਸ੍ਰੀ ਅਕਾਲ ਟੂ ਭਾਜੀ ਜਿਹੜੇ ਬੈਕ ਦਾ ਬਿਹਾਈਂਡ
ਜੀ ਸਰਜੀਤ ਭਾਜੀ ਪਟਿਆਲੇ ਤੋਂ। ਖੈਰ ਅਜੇ ਭਾਜੀ ਆਪਾਂ ਪ੍ਰੋਗਰਾਮ ਨਵਾਂ ਸ਼ੁਰੂ ਕੀਤਾ, ਪਿਛਲੇ ਆਪਾਂ ਵੀਕ ਇਹ ਮੰਡੇ ਨੂੰ ਸ਼ੁਰੂ ਕੀਤਾ ਸੀ ਖਬਰਸਾਰ ਪ੍ਰੋਗਰਾਮ, ਤੇ ਕਾਫੀ ਸਪਾਟ ਪਿਛਲੀ ਵਾਰ ਅਮਨਦੀਪ ਹਾਂਸ ਜੀ ਆਏ ਸੀ, ਤੇ ਇਸ ਵਾਰ ਆਪਣੇ ਨਾਲ ਜਸਵਿੰਦਰ ਬਿੱਟਾ ਜੀ ਆਏ ਹੋਏ ਆ, ਤੇ ਕਾਫੀ ਤੁਸੀਂ ਪ੍ਰੋਗਰਾਮ ਸੁਣਿਆ ਹੋਣਾ ਤੇ ਪ੍ਰੋਗਰਾਮ ਦੇ ਵਿਚ ਬਹੁਤ ਵਧੀਆ ਖਬਰਾਂ ਦੇ ਉੱਤੇ ਝਾਤ ਵੀ ਬਣਾਈ ਆ। ਤੁਸੀਂ ਬਿੱਟਾ ਸਾਹਿਬ ਤੋਂ ਕੋਈ ਸਵਾਲ ਪੁੱਛਣਾ ਚਾਹੋ ਤਾਂ?
ਵੈਸੇ ਮੈਂ ਇਮਾਨਦਾਰੀ ਨਾਲ ਮੈਂ ਹੁਣੇ ਹੀ ਜੁੜਿਆ ਥੋੜਾ ਚਿਰ ਪਹਿਲਾਂ, ਪਰ ਮੈਂ ਬਿੱਟਾ ਜੀ ਨੂੰ ਸੁਣਿਆ ਜਿੱਦਾਂ ਹੁਣ ਉਹਨਾਂ ਦੀ ਆਵਾਜ਼ ਮੈਨੂੰ ਬੜੀ ਵਧੀਆ ਲੱਗੀ, ਮਤਲਬ ਉਹਨਾਂ ਦਾ ਸਟਾਈਲ, ਉਹਨਾਂ ਦਾ ਢੰਗ ਖਬਰਾਂ ਦੇਣ ਦਾ ਤੇ ਗੱਲਬਾਤ ਕਰਨ ਦਾ ਬਹੁਤ ਪਿਆਰਾ ਲੱਗਾ। ਹਾਂਜੀ ਅੰਦਾਜ਼ ਬਹੁਤ ਪਿਆਰਾ ਉਹਨਾਂ ਦਾ। ਤੇ ਮੈਂ ਪੁੱਛਣਾ, ਹਾਂਜੀ ਆਪਣਾ ਅੱਜ ਖਬਰ ਆ ਰਹੀ ਸੀ ਇੱਕ ਵੀ ਕੈਪਟਨ ਸਾਹਿਬ ਨੇ ਜਿਹੜਾ ਆਪਣੇ ਪਿਛਲੀ ਸਰਕਾਰ ਦੇ ਵਿੱਚ ਜਿਹੜਾ ਇੱਕ ਕਾਂਡ ਹੋਇਆ ਸੀ ਜਿੱਥੇ ਉਹ ਇੱਕ ਬੰਦੇ ਦੀ ਡੈਥ ਹੋ ਗਈ ਸੀ ਇੱਕ ਫੈਕਟਰੀ ਚ, ਉਹ ਡੋਡਾ ਕਾਂਡ, ਤੇ ਉਹਨਾਂ ਚ ਉਹਨਾਂ ਨੇ ਕੈਪਟਨ ਸਾਹਿਬ ਨੇ ਕਿਹਾ ਵੀ ਕਿਸੇ ਲੀਡਰ ਦਾ ਹੱਥ ਨੀ ਹੈਗਾ ਉਹਦੇ ਪਿੱਛੇ, ਏਦਾਂ ਦੀ ਕੋਈ ਖਬਰ ਆ ਮੇਰੇ ਕੋਲ ਲੇਟੈਸਟ ਆਈ ਹੈ। ਹਾਂਜੀ ਸ਼ਿਵ ਲਾਲ ਡੋਡਾ ਵਾਲਾ ਜਿਹੜਾ ਹੋਇਆ ਸੀਗਾ, ਉਹਨਾਂ ਦੀ ਉਹ ਸ਼ਰਾਬ ਫੈਕਟਰੀ ਚ ਹੋ ਗਏ ਸੀ ਨਾ ਦੋ ਜਣਿਆਂ ਦੀ, ਇਹਨਾਂ ਨੇ ਇੱਕ ਦੇ ਗੁੱਟ ਵਗੈਰਾ ਵੱਢਤੇ ਸੀਗੇ ਤੇ ਇੱਕ ਦੀ ਡੈਥ ਹੋ ਗਈ ਸੀ।
ਤੁਸੀਂ ਭੀਮ ਟਾਂਕ ਦੀ ਗੱਲ ਕਰ ਰਹੇ ਆ ਤੇ ਆਪਾਂ
ਭੀਮ ਟਾਂਕ ਹਾਂਜੀ ਹਾਂਜੀ
ਜਵਾਬ ਪੁੱਛ ਲੈਣੇ ਆ ਬਿੱਟਾ ਸਾਹਿਬ ਦਾ। ਹਾਂਜੀ ਤੇ ਪੁੱਛ ਲੈਣੇ ਆ ਤੇ ਬਹੁਤ ਬਹੁਤ ਧੰਨਵਾਦ ਅਜੇ ਪਾਲ ਜੀ, ਤੁਸੀਂ ਸਾਂਝ ਬਣਾਈ ਹੈ ਇਸ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਜੀ, ਥੈਂਕ ਯੂ
ਜੀ ਜੀ। ਤੇ ਸਨ ਅਜੇ ਪਾਲ ਜੀ ਆਪਣੇ ਨਾਲ ਜੁੜੇ ਸੀ ਬ੍ਰਿਸਬੇਨ ਤੋਂ, ਤੇ ਸਾਡੇ ਰੈਗੂਲਰ ਲਿਸਨਰ ਹੈਗੇ ਆ। ਤੇ ਬਿੱਟਾ ਸਾਹਿਬ ਭੀਮ ਟਾਂਕ ਤੇ ਸ਼ੈਵ ਡੋਡਾ ਵਾਲਾ ਜਿਹੜਾ ਕਾਂਡ ਸੀ ਉਹਦੇ ਬਾਰੇ ਕਹਿ ਰਹੇ ਆ ਕਿ ਅਮਰਿੰਦਰ ਸਿੰਘ ਹੁਣਾਂ ਨੇ ਬਿਆਨ ਦੇ ਦਿੱਤਾ ਵੀ ਕਿਸੇ ਸਿਆਸੀ ਲੀਡਰ ਦੀ ਕੋਈ ਹੈ ਨਹੀਂ ਇਹਦੇ ਵਿੱਚ ਸ਼ਮੂਲੀਅਤ, ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਅਜੇਪਾਲ ਸਿੰਘ ਜੀ ਦਾ ਬੜਾ ਨਿੱਘਾ ਸਵਾਗਤ ਕਰਦਾ। ਮੈਂ ਜਦੋਂ ਪੜ੍ਹਦਾ ਸੀ ਤੇ ਸਾਡੇ ਗੁਆਂਢ ਇੱਕ ਲੜਕਾ ਸੀ, ਉਹਦੇ ਨਾਨਕੇ ਸੀ ਤੇ ਉਹਦਾ ਨਾਂ ਅਜੇਪਾਲ ਸੀ, ਮੈਨੂੰ ਬੜਾ ਨਾਂ ਚੰਗਾ ਲੱਗਦਾ ਸੀ, ਮੇਰੀ ਵੀ ਕੋਸ਼ਿਸ਼ ਸੀ ਮੇਰਾ ਨਾਂ ਜੇ ਅਜੇਪਾਲ ਹੁੰਦਾ ਤਾਂ।
ਕਿਆ ਬਾਤ ਹੈ ਜੀ,
ਦਿਲਚਸਪ ਗੱਲ ਤੁਸੀਂ, ਮੈਨੂੰ ਅਜੇਪਾਲ ਦੀ ਆਵਾਜ਼ ਸੁਣ ਕੇ ਮੈਨੂੰ ਉਹ ਅਜੇਪਾਲ ਸਾਹਮਣੇ ਆ ਗਿਆ।
ਅੱਛਾ ਜੀ।
ਸੋ ਇੱਕ ਤਾਂ ਅਜੇਪਾਲ ਜੀ ਨੇ ਬੜਾ ਜਿਹੜੀ ਪ੍ਰਸ਼ੰਸਾ ਕੀਤੀ ਹੈ। ਚਲੋ ਮੈਂ ਤਾਂ ਪਹਿਲਾਂ ਕਿਹਾ ਕਿ ਜੇ ਮੇਰੀਆਂ ਖਬਰਾਂ ਦੇ ਵਿੱਚ ਤੁਹਾਨੂੰ ਲੱਗੇ ਕਿ ਇਹ ਗਲਤ ਹੈ ਜਾਂ ਮਸਾਲੇਦਾਰ ਨੇ ਜਾਂ ਇਹਨੂੰ ਜਾਣ ਬੁੱਝ ਕੇ ਤਰੋੜ ਮਰੋੜ ਕੇ ਅੱਗੇ ਪਿੱਛੇ ਕੀਤਾ ਜਾ ਰਿਹਾ ਤੇ ਮੈਨੂੰ ਜ਼ਰੂਰ ਦੱਸਿਆ ਜਾਵੇ। ਦੂਜੀ ਗੱਲ, ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਸ਼ਿਵ ਲਾਲ ਡੋਡਾ ਵਾਲੀ ਗੱਲ ਕਹੀ ਹੈ ਉਹ ਮੇਰੇ ਹਜੇ ਜ਼ਿਹਨ ਦੇ ਵਿੱਚ ਨਹੀਂ, ਮੇਰੇ ਧਿਆਨ ਦੇ ਵਿੱਚ ਇਸ ਤਰ੍ਹਾਂ ਦੀ ਖਬਰ ਨਹੀਂ, ਮੈਂ ਚੈੱਕ ਕਰ ਰਿਹਾ ਲੇਕਿਨ ਮੇਰੇ ਧਿਆਨ ਦੇ ਵਿੱਚ ਹਾਲੇ ਨਹੀਂ ਆਈ। ਹਾਂ ਇੰਨਾ ਜ਼ਰੂਰ ਹੈ ਕਿ ਸ਼ਿਵ ਲਾਲ ਡੋਡਾ ਦੇ ਜਿਹੜੇ ਕਾਰੋਬਾਰੀ ਸੀ, ਸ਼ਰਾਬ ਦਾ ਕਾਰੋਬਾਰੀ ਕਰਦਾ ਸੀ, ਸ਼ਿਵ ਲਾਲ ਡੋਡਾ ਨਾਮ ਦਾ ਜਿਹੜਾ ਵਿਅਕਤੀ ਸੀ, ਹਬੋਰ ਦੇ ਵਿੱਚ ਉਹਨੂੰ ਸ਼ੋਲੀ ਡੋਡਾ ਕਹਿੰਦੇ ਸੀ ਤੇ ਉਹਨੂੰ ਕਹਿੰਦੇ ਸੀ ਸ਼ੋਲੀ ਦੇ ਠੇਕੇ ਤੇ ਚੱਲਿਆ ਉਹਨੂੰ ਸ਼ਿਵ ਲਾਲ ਡੋਡਾ, ਤਾਂ ਕਾਗਜ਼ਾਂ ਦੇ ਵਿੱਚ ਸੀ ਉਹਦਾ ਨਾਂ ਸੀ ਅਸਲ ਚ ਸ਼ੋਲੀ।
ਅੱਛਾ ਜੀ।
ਕਿਸਮਤ ਦਾ ਬੜਾ ਬੰਦਾ ਧਨੀ ਸੀ ਉਹ, ਇੱਕ ਵਾਰੀ ਉਹ ਬੜਾ ਗਰੀਬ ਕਰਦਾ ਸੀ ਤੇ ਬਰਫ਼ ਵੇਚਦਾ ਸੀ।
ਅੱਛਾ।
ਇੱਕ ਵਾਰ ਕੀ ਹੋਇਆ ਕਿਸੇ ਜਗ੍ਹਾ ਦੇ ਉੱਤੇ ਕੋਈ ਮਿਸਹੈਪ ਹੋ ਗਿਆ ਤੇ ਉੱਥੇ ਇੱਕ ਵੱਡੇ ਬੰਦੇ ਨੂੰ ਉਹਨੇ ਬਚਾ ਲਿਆ, ਉੱਥੇ ਅੱਗ ਲੱਗੀ ਹੋਈ ਸੀ ਤੇ ਸ਼ਿਵ ਲਾਲ ਡੋਡੇ ਦਾ ਜਿਹੜਾ ਸਰੀਰ ਹੈ ਉਹ ਵੀ ਕਾਫੀ ਸੜਿਆ ਹੋਇਆ ਹੈ ਕਾਫੀ ਮਾਤਰਾ ਦੇ ਵਿੱਚ। ਬਾਅਦ ਦੇ ਵਿੱਚ ਜਦੋਂ ਅਮੀਰ ਹੋ ਗਿਆ ਉਹਨੇ ਪਲਾਸਟਿਕ ਸਰਜਰੀ ਕਰਾ ਲਈ ਤੇ ਉਸ ਬੰਦੇ ਨੇ ਇਸ ਬੰਦੇ ਨੂੰ ਕੰਮ ਲਾਇਆ, ਕੰਮ ਤੋਂ ਬਾਅਦ ਇਹ ਹੌਲੀ ਹੌਲੀ ਸ਼ਰਾਬ ਦੇ ਫਿਰ ਠੇਕੇਦਾਰੀ ਦੇ ਸਿਸਟਮ ਚ ਆ ਗਿਆ, ਫਿਰ ਇਹ ਵੱਡੇ ਲੋਕਾਂ ਦੀ ਨਜ਼ਰ ਚ ਆ ਗਿਆ, ਅਕਾਲੀ ਸਰਕਾਰ ਦੇ ਵਿੱਚ ਵੀ ਮੌਜਾ ਮਾਣਦਾ ਰਿਹਾ ਤੇ ਕਾਂਗਰਸ ਸਰਕਾਰ ਦੇ ਵਿੱਚ ਵੀ ਸ਼ਰਾਬ ਦੇ ਠੇਕੇ ਲੈਂਦਾ ਰਿਹਾ। ਸੇਮ ਪੌਂਟੀ ਚੱਡਾ ਦਾ ਜੇ ਅਸੀਂ ਪੌਂਟੀ ਚੱਡਾ ਦੀ ਆਲ ਓਵਰ ਇੰਡੀਆ ਚ ਗੱਲ ਕਰਦੇ ਹਾਂ ਤਾਂ ਸ਼ਿਵ ਲਾਲ ਡੋਡਾ ਦੀ ਪੰਜਾਬ ਚ ਗੱਲ ਕਰ ਸਕਦੇ ਹਾਂ। ਜਿਹੜਾ ਉਹਦੇ ਫਾਰਮ ਹਾਊਸ ਤੇ ਜਿਹੜਾ ਕਤਲ ਹੁੰਦਾ ਗੁਰਜੰਟ ਸਿੰਘ ਦਾ ਤੇ ਭੀਮ ਕਤਲ ਕਾਂਡ, ਭੀਮ ਨਾਂ ਦੇ ਵਿਅਕਤੀ ਜਿਹੜਾ ਤੇ ਗੁਰਜੰਟ ਸਿੰਘ ਦੋਨੇ ਵਿਅਕਤੀ ਉਹਦੇ ਲਈ ਕੰਮ ਕਰਦੇ ਸਨ, ਲੇਕਿਨ ਜਦੋਂ ਕਈ ਵਾਰੀ ਸ਼ਰਾਬ ਦੇ ਠੇਕੇਦਾਰ ਬਦਲੀ ਕਰਦੇ ਨੇ ਜਾਂ ਕਿਸੇ ਨੂੰ ਅੱਧੇ ਠੇਕੇ ਮਿਲ ਗਏ ਕਿਸੇ ਨੂੰ ਦੂਜੇ ਮਿਲ ਗਏ ਤਾਂ ਉਹ ਦੂਜੇ ਬੰਦੇ ਪੱਟ ਲੈਂਦੇ ਆ, ਉਹ ਕਹਿੰਦੇ ਕਿ ਇਹ ਫਲਾਣੇ ਬੰਦੇ ਫਲਾਣੇ ਗਰੁੱਪ ਦੇ ਬੰਦੇ ਨੂੰ ਜੇਕਰ ਤੁਸੀਂ ਸਾਡੇ ਕੋਲ ਲਿਆਓਗੇ ਤਾਂ ਸਾਡੀ ਸ਼ਰਾਬ ਦੀ ਸੇਲ ਵੱਧ ਵਿਕੂਗੀ। ਸੋ ਉਹਦੇ ਫਾਰਮ ਹਾਊਸ ਦੇ ਉੱਤੇ ਇਹ ਕਾਂਡ ਹੋਇਆ, ਉਹਦੇ ਹੱਥ ਪੈਰ ਵੱਢ ਦਿੱਤੇ ਗਏ ਭੀਮ ਦੇ, ਔਰ ਗੁਰਜੰਟ ਦੇ ਵੀ ਹੱਥ ਪੈਰ ਵੱਢ ਦਿੱਤੇ ਗਏ। ਗੁਰਜੰਟ ਖੁਸ਼ਕਿਸਮਤੀ ਨਾਲ ਬਚ ਗਿਆ, ਉਹਨੂੰ ਮੈਡੀਕਲ ਏਡ ਮਿਲ ਗਈ। ਉਸ ਤੋਂ ਬਾਅਦ ਸ਼ਿਵ ਲਾਲ ਡੋਡਾ ਤੇ ਇਲਜ਼ਾਮ ਲੱਗਿਆ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਨੇੜਲਾ ਬੰਦਾ, ਵਿਰੋਧੀ ਧਿਰ ਨੇ ਮੁੱਦਾ ਚੁੱਕਿਆ। ਉਹਨੂੰ ਜੇਲ੍ਹ ਦੀ ਰੋਟੀਆਂ ਖਾਣੀਆਂ ਪਈਆਂ, ਅੱਜ ਵੀ ਉਹ ਜੇਲ੍ਹ 'ਚ ਹੈ। ਬਾਅਦ 'ਚ ਜੇਲ੍ਹ 'ਚ ਵੀ ਦਰਬਾਰ ਲਾਉਂਦਾ ਰਿਹਾ। ਜਿਹੜਾ ਕਾਨੂੰਨ ਹੈ ਭਾਰਤ ਦਾ ਉਹ ਅਮੀਰ ਲਈ ਹੋ ਰਿਹਾ ਤੇ ਗਰੀਬ ਲਈ ਹੋ ਰਿਹਾ, ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚਕਚਾਹਟ ਨਹੀਂ। ਜੇਕਰ ਤੁਹਾਡੇ ਕੋਲ ਪੈਸੇ ਨੇ ਤਾਂ ਜੈਲਲਤਾ ਵਰਗੀ ਜਿਹੜੀ ਹੈ ਭਾਰਤ ਦੀ ਜਿਹੜੀ ਆਪਣਾ ਮੁੱਖ ਮੰਤਰੀ ਰਹੀ ਹੈ ਤਾਂ ਉਹ ਅੱਧੇ ਦਿਨ 'ਚ ਵੀ ਬਾਹਰ ਆ ਸਕਦੀ ਹੈ। ਤੇ ਜੇਕਰ ਸਾਡੇ ਜਿਹੜੇ ਬੰਦੀ ਸਿੱਖ ਨੇ ਜਾਂ ਜਿਹੜੇ ਕੈਦੀ ਨੇ ਉਹ 20-20 ਸਾਲਾਂ ਤੋਂ ਜੇਲ੍ਹਾਂ 'ਚ ਸੜ ਰਹੇ, ਉਹਨਾਂ ਤੇ ਕੋਈ ਕੇਸ ਨਹੀਂ। ਸੋ ਇਹ ਡਬਲ ਸਟੈਂਡਰਡ ਹੈਗਾ ਹਰ ਜਗ੍ਹਾ ਦੇ ਉੱਤੇ। ਪੈਸੇ ਦੇ ਜਿਹੜੀ ਹੈ, ਮੈਂ ਸਮਝਦਾ, ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਗਰੀਬ ਦੀ ਜਿਹੜੀ ਇੱਜ਼ਤ ਹੈ ਉਹ ਅਮੀਰ ਦੇ ਪੈਸੇ ਦੀ ਚਾਦਰ ਨਾਲ ਟਕੀ ਜਾਂਦੀ ਹੈ। ਜੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ ਕਿ ਉਸ ਦੇ ਫਾਰਮ ਹਾਊਸ ਤੇ ਸ਼ਿਵ ਲਾਲ ਡੋਡੇ ਦੇ ਵਿਅਕਤੀ ਦਾ ਜਿਹੜਾ ਜਾਂ ਉਹਦੇ ਕਰਿੰਦੇ ਦਾ ਕਤਲ ਨਹੀਂ ਹੋਇਆ, ਤਾਂ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਜਾਂਚ ਨੂੰ ਤਾਰਪੀਡੋ ਕੀਤਾ ਜਾ ਰਿਹਾ ਹੈ ਤੇ ਗਰੀਬ ਪਰਿਵਾਰ ਨੂੰ ਜਿਹੜੀ ਆਸ ਮਿਲੀ ਸੀ ਇਨਸਾਫ ਦੀ ਕਿ ਨਵੀਂ ਸਰਕਾਰ ਆਊਗੀ ਕੁਝ ਕਰੂਗੀ, ਤਾਂ ਉਹਦੀਆਂ ਆਸਾਂ ਤੇ ਵੀ ਪਾਣੀ ਫਿਰ ਗਿਆ। ਮੁਕਤਸਰ ਦੇ ਵਿੱਚ ਵੀ ਇੱਕ ਕਤਲ ਹੋਇਆ ਸੀ, ਉਸ ਤੋਂ ਬਾਅਦ ਉਸ ਬੱਚੇ ਦੇ, ਉਹ ਵੀ ਸ਼ਰਾਬ ਦਾ ਕੰਮ ਕਰਦਾ ਸੀ, ਸ਼ਰਾਬ ਵੇਚਣ ਦਾ, ਦੂਜਾ ਗਰੁੱਪ ਕਹਿੰਦਾ ਸਾਡੀ ਸ਼ਰਾਬ ਵੇਚ, ਉਹਦੇ ਕੰਨ ਵੱਢ ਦਿੱਤੇ ਗਏ, ਅੱਖਾਂ ਕੱਢ ਦਿੱਤੀਆਂ ਗਈਆਂ, ਦਿਲ ਕੱਢ ਦਿੱਤਾ ਗਿਆ। ਮੈਂ ਜੇ ਸ਼ਬਦਾਵਲੀ ਮੈਂ ਬੋਲ ਕੇ ਦੱਸਾਂ ਤਾਂ ਮੇਰਾ ਦਿਲ ਨਹੀਂ ਕਰਦਾ ਕਿ ਉਹ ਘਟਨਾ ਏਡੀ ਮਾੜੀ ਹੋਈ। ਮੇਰੀ ਇੱਕ ਸੋਚ ਰਹੀ ਹੈ ਅਜੇਪਾਲ ਜੀ, ਦਲਜੀਤ ਜੀ, ਜਿੰਨੇ ਵੀ ਤੁਸੀਂ ਸ਼ਰਾਬ ਦੇ ਕਾਰੋਬਾਰੀ ਕੱਢ ਲਓ, ਅੱਜ ਤੋਂ ਪੁਰਾਣੇ ਕੱਢ ਲਓ, ਅੱਜ ਤੋਂ ਬਾਅਦ 'ਚ ਕੱਢ ਲਿਓ। ਮੈਂ ਮੁਕਤਸਰ ਰਹਿੰਦਾ, ਮੈਂ ਮੁਕਤਸਰ ਛੋਟੇ ਸ਼ਹਿਰ ਦੀ ਗੱਲ ਕਰਦਾ, ਇੱਥੇ ਸਾਡੇ ਮੁਕਤਸਰ ਸ਼ਰਾਬ ਦੇ ਕਾਰੋਬਾਰ ਕਰਨ ਵਾਲੇ 5-7 ਬੰਦੇ ਮੇਰੇ ਉਂਗਲਾਂ ਤੇ ਗਿਣੇ ਹੋਏ ਨੇ, ਔਰ ਅੱਜ ਵੀ ਉਹਨਾਂ ਦੇ ਪੱਲੇ ਕੱਖ ਨਹੀਂ। ਤੁਸੀਂ ਦੇਖੋ, ਸ਼ਰਾਬ ਦਾ ਕਿੰਗ ਕਹਾਉਂਦਾ ਸੀ ਪੌਂਟੀ ਚੱਡਾ, ਤੇ ਉਹ ਕਿਹਦੀ ਗੋਲੀ ਨਾਲ ਮਰਿਆ? ਆਪਦੀ ਗੋਲੀ ਨਾਲ। ਸ਼ਿਵ ਲਾਲ ਡੋਡਾ ਜਿਹੜਾ ਸ਼ਰਾਬ ਦਾ ਕਿੰਗ ਕਹਾਉਂਦਾ ਸੀ ਛੋਲੀ, ਉਹ ਅੱਜ ਵੀ ਜੇਲ੍ਹ 'ਚ ਰੋਟੀਆਂ ਖਾ ਰਿਹਾ, ਚਾਹੇ ਉਹ ਜੇਲ੍ਹ 'ਚ ਮੌਜਾਂ ਮਾਣ ਰਿਹਾ। ਪਰ ਮੈਂ ਸਮਝਦਾ ਕਿ ਜਿਹੜਾ ਨਸ਼ੇ ਵਾਲਾ ਕਾਰੋਬਾਰ ਹੈ ਉਹ ਦੇਰ ਸਵੇਰ ਉਹਦਾ ਰਿਜ਼ਲਟ ਜਿਹੜਾ ਉਹ ਮਾੜਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ ਕਿ ਹਾਂ ਉਹਦੇ ਖਾਤੇ ਤੇ ਇਹ ਗੱਲ ਨਹੀਂ ਹੋਈ, ਜਾਂ ਸ਼ਿਵ ਲਾਲ ਡੋਡਾ ਨੂੰ ਬਚਾਉਣ ਦੀ ਗੱਲ ਕਹੀ ਹੈ ਤਾਂ ਕੈਪਟਨ ਸਰਕਾਰ ਨੂੰ ਇਹ ਗੱਲ ਦੇਣੀ ਪਊਗੀ।
ਖੈਰ, ਬਹੁਤ ਬਹੁਤ ਧੰਨਵਾਦ ਬੇਟਾ ਸਾਹਿਬ, ਇਸ ਖਬਰ ਦੇ ਉੱਤੇ ਝਾਤ ਮਰਵਾਈ ਹੈ, ਤੇ ਅਜੇਪਾਲ ਜੀ ਦਾ ਵੀ ਧੰਨਵਾਦ। ਤੇ ਕੈਪਟਨ ਅਮਰਿੰਦਰ ਸਿੰਘ ਦੀ ਹੋਰ ਆਪਾਂ ਗੱਲ ਇੱਕ ਕਰਦੇ ਹਾਂ ਵੀ ਜਿਹੜੀ ਲਾਲ ਬੱਤੀ ਆ ਬੜੀ ਗਲੇ ਦੀ ਹੱਡੀ ਬਣ ਲੱਗੀ ਆ। ਸੁਣਨ ਵਿੱਚ ਤਾਂ ਇਹ ਆਇਆ ਆ ਵੀ ਜਿਹੜੇ ਵਿਧਾਇਕ ਆ ਕਾਂਗਰਸੀ ਤੇ ਈਵਨ ਕੇ ਜਿਹੜੇ ਮੰਤਰੀ ਆ ਉਹ ਬੜੇ ਦੁਖੀ ਹੋਏ ਆ ਤੇ ਉਹ ਚਾਹੁੰਦੇ ਆ ਕਿ ਲਾਲ ਬੱਤੀ ਲਗਾ ਲਈ ਜਾਵੇ। ਉਧਰੋਂ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ, ਵੈਸੇ ਇਹ ਵੀ ਦੱਸ ਦਿਓ ਵੀ ਪ੍ਰੋਫੈਸਰ ਹੈਗੇ ਵੀ ਆ ਚੰਦੂ ਮਾਜਰਾ ਸਾਹਿਬ ਜਾਂ ਵੈਸੇ ਲਾ ਆ ਮੁਹਰੇ, ਤੇ ਲਾਲ ਬੱਤੀ ਉਹ ਕਹਿੰਦੇ ਕਲਚਰ ਖਤਮ ਕਰਨ ਨਾਲ ਜਨਤਾ ਨੂੰ ਕੋਈ ਫਾਇਦਾ ਤਾਂ ਹੋਣਾ ਨੀ ਹੈਗਾ, ਇਹਦੇ ਬਾਰੇ ਥੋੜਾ ਜਿਹਾ ਦਿਓ ਸੁਝਾਅ।
ਦੇਖੋ, ਮੈਂ ਮਨਪ੍ਰੀਤ ਬਾਦਲ ਨੇ ਜਦੋਂ ਪਹਿਲਾਂ ਇਲੈਕਸ਼ਨ ਲੜਿਆ, ਸਭ ਤੋਂ ਪਹਿਲਾਂ ਜਦੋਂ ਬੇਅੰਤ ਸਿੰਘ ਦੀ ਗੌਰਮੈਂਟ ਸੀ ਤੇ ਗਿੱਦੜਬਾ ਜਿਮਣੀ ਚੋਣ ਹੋਈ, ਜਿਮਣੀ ਚੋਣ ਇਸ ਲਈ ਹੋਈ ਕਿ ਗਿੱਦੜਬਾ ਦਾ ਜਿਹੜਾ ਕਾਂਗਰਸ ਦਾ ਵਿਧਾਇਕ ਸੀ ਰਘਬੀਰ ਸਿੰਘ, ਉਹਦੇ ਤੇ ਇਹ ਦੋਸ਼ ਲੱਗਿਆ ਕਿ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਜਿਹੜੀ ਉਹਨੇ ਚੋਣ ਲੜੀ ਸੀ ਉਹਦੇ 'ਚ ਉਹਨੇ ਗਲਤ ਵੇਰਵੇ ਦਿੱਤੇ ਸੀ, ਉਹਦੇ ਤੇ ਇੱਕ ਕੇਸ ਚੱਲਦਾ ਸੀ, ਉਹ ਕੇਸ ਦੇ ਵਿੱਚ ਉਹਨੂੰ ਸਜ਼ਾ ਹੋ ਗਈ। ਸਜ਼ਾ ਹੋਣ ਤੋਂ ਬਾਅਦ ਜਿਮਣੀ ਚੋਣ ਗਿੱਦੜਬਾ ਦੀ ਆ ਗਈ, 95 ਵਿਧਾਇਕ ਸਨ ਉਦੋਂ ਬੇਅੰਤ ਸਿੰਘ ਗੌਰਮੈਂਟ ਦੇ ਵਿੱਚ, ਕਾਂਗਰਸ ਦੇ, ਅਕਾਲੀ ਦਲ ਦਾ ਉਸ ਸਮੇਂ ਬਾਈਕਾਟ ਸੀ, ਬਹੁਤ ਘੱਟ ਵੋਟਾਂ ਤੇ ਬੇਅੰਤ ਸਿੰਘ ਗੌਰਮੈਂਟ ਬਣੀ ਸੀ। ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਇਕੱਠ ਕੀਤਾ ਗਿੱਦੜਵੇ ਦੇ ਵਿੱਚ, ਔਰ ਬਹੁਤ ਵੱਡਾ ਇਕੱਠ ਹੋਇਆ, ਸਾਰੇ ਅਕਾਲੀ ਵਰਕਰ ਗਏ। ਉਦੋਂ ਫੈਸਲਾ ਕਰਨਾ ਸੀ ਕਿ ਚੋਣ ਲੜਨੀ ਹੈ ਅਕਾਲੀ ਦਲ ਨੇ ਤੇ ਉਮੀਦਵਾਰ ਕਿਹੜਾ ਹੋਊਗਾ। ਉਦੋਂ ਜਦੋਂ ਬਹੁਤ ਵੱਡਾ ਇਕੱਠ ਕੀਤਾ ਸੀ ਤੇ ਉਸ ਇਕੱਠ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਇੱਕ ਆਮ ਵਿਅਕਤੀ ਦੀ ਤਰ੍ਹਾਂ ਤੇ ਆਇਆ ਸੀ, ਬੜਾ ਉੱਚਾ ਲੰਬਾ ਔਰ ਦਾੜੀ ਬਿਲਕੁਲ ਉਹਦੀ ਆ ਰਹੀ ਸੀ, ਮੈਨੂੰ ਬੜਾ ਨੇੜਿਓ ਵੇਖਣ ਦਾ ਮੌਕਾ ਮਿਲਿਆ ਸਾਰੀਆਂ ਗੱਲਾਂ। ਤਾਂ ਉਦੋਂ ਢੋਲ ਵਾਲੇ ਜਿਹੜੇ ਢੋਲ ਵਜਾਉਣ ਵਾਲੇ, ਉੱਥੇ 5-4 ਢੋਲ ਵਜਾਉਣ ਵਾਲੇ ਆ ਗਏ ਤੇ ਉਹਨਾਂ ਨੇ ਉੱਚੀ ਉੱਚੀ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ। ਜਦੋਂ ਪੂਰੇ ਮੇਲੇ ਦੇ ਵਿੱਚ ਜਾਂ ਪੂਰੇ ਇਕੱਠ ਦੇ ਵਿੱਚ ਢੋਲ ਦੀ ਜਿਹੜੀ ਹੈ ਡਗਾ ਲੱਗਿਆ, ਤਾਂ ਮਨਪ੍ਰੀਤ ਬਾਦਲ ਉੱਥੇ ਭੰਗੜਾ ਪਾਉਣ ਲੱਗ ਪਿਆ।
ਅੱਛਾ ਜੀ,
ਪੂਰੇ ਇਕੱਠ ਦੇ ਵਿੱਚ।
ਅੱਛਾ ਜੀ,
ਤੇ ਅਸ਼ੋਕ ਧੀਰ ਨਾਂ ਦਾ ਇੱਕ ਬੰਦਾ ਜਿਹੜਾ ਮਨਪ੍ਰੀਤ ਬਾਦਲ ਦਾ ਬੜਾ ਖਾਸ ਬੰਦਾ ਰਿਹਾ ਤੇ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦਾ ਨਾਲ ਰਿਹਾ ਹੈ। ਅਸ਼ੋਕ ਧੀਰ ਨੇ ਸਟੇਜ ਦੇ ਉੱਤੇ ਮਾਈਕ ਫੜ ਕੇ ਅਨਾਊਂਸ ਕੀਤਾ ਕਿ ਅਕਾਲੀ ਦਲ ਬਾਦਲ ਚੋਣਾਂ ਲੜਨੀਆਂ ਚਾਹੁੰਦਾ ਹੈ ਤੇ ਅਸੀਂ ਇਹ ਮੀਟਿੰਗ ਦੇ ਵਿੱਚ ਅਨਾਊਂਸ ਕਰਦੇ ਹਾਂ ਕਿ ਮੁੱਖ ਮੰਤਰੀ ਆਪਣਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਰਪ੍ਰਸਤ ਨੇ ਪਾਰਟੀ ਦੇ ਉਹ ਜੇਕਰ ਇਜਾਜ਼ਤ ਦੇਣ ਤਾਂ ਅਸੀਂ ਇਹ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਲੜਾਉਣ ਦੇ ਹਾਮੀ ਭਰਦੇ ਹਾਂ। ਤਾਂ ਇੰਨੀ ਗੱਲ ਕਹਿਣ ਦੇ ਬਲੇ ਸੋਹਣੇ ਹਾਲ ਦੇ ਨਾਰੇ ਲੱਗ ਗਏ ਤੇ ਮਨਪ੍ਰੀਤ ਬਾਦਲ ਨੂੰ ਉਮੀਦਵਾਰ ਐਲਾਨ ਦਿੱਤਾ। ਉਦੋਂ ਤੋਂ ਲੈ ਕੇ ਅੱਜ ਤੱਕ ਮਨਪ੍ਰੀਤ 4 ਇਲੈਕਸ਼ਨ ਲੜਿਆ। ਮੈਂ ਮਨਪ੍ਰੀਤ ਬਾਦਲ ਦੀ ਗੱਡੀ ਤੇ ਰੈੱਡ ਲਾਈਟ ਨਹੀਂ ਲੱਗੀ ਦੇਖੀ, ਮੈਂ ਮਨਪ੍ਰੀਤ ਬਾਦਲ ਨਾਲ ਗਨਮੈਨ ਨਹੀਂ ਦੇਖੇ। ਔਰ ਲੇਕਿਨ ਹੁਣ ਸੁਖਪਾਲ ਸਿੰਘ ਭੁੱਲਰ ਪਹਿਲੀ ਵਾਰੀ MLA ਬਣਿਆ, ਉਹ ਕਹਿੰਦਾ ਜੀ ਰੈੱਡ ਲਾਈਟ ਬਿਨਾਂ ਗੱਲ ਨਹੀਂ ਬਣਦੀ, ਲੋਕਾਂ ਨੇ ਤਾਂ ਸਾਨੂੰ ਰੈੱਡ ਲਾਈਟ ਦਿੱਤੀ ਹੈ। ਤੇ ਇਸੇ ਤਰ੍ਹਾਂ ਹੀ ਰਾਣਾ ਗੁਰਜੀਤ ਕਹਿੰਦਾ ਕਿ ਨਹੀਂ ਜੀ ਰੈੱਡ ਲਾਈਟ ਤਾਂ ਮਸਾਂ ਗੋਡੇ ਘੜੀਸ ਘੜੀਸ ਸਾਨੂੰ ਮਿਲੀ ਹੈ, ਸਾਨੂੰ ਤਾਂ ਕਿਸੇ ਨੇ ਪਛਾਣਨਾ ਹੀ ਨਹੀਂ ਜੇ ਰੈੱਡ ਲਾਈਟ ਨਾ ਲੱਗੀ ਹੋਵੇ ਤੇ ਨਾ ਹੂਟਰ ਲੱਗਿਆ ਹੋਵੇ ਤਾਂ
ਜੀ।
ਸੋ ਆਪਸ ਦੇ ਵਿੱਚ ਭੰਬਲ ਭੂਸਾ ਹੈਗਾ। ਕੈਪਟਨ ਅਮਰਿੰਦਰ ਸਿੰਘ ਇਸ ਤੋਂ ਪਹਿਲਾਂ ਜਦੋਂ ਉਹ MP ਨਹੀਂ ਸਨ ਉਦੋਂ ਵੀ ਰੈੱਡ ਲਾਈਟ ਲਾਉਂਦੇ ਰਹੇ ਨੇ। ਇਹ ਕਾਰਨ ਕੀ ਹੈ? ਇਹ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ, ਅਸਲ ਕਾਰਨ ਕੀ ਹੈ ਕਿ ਰਾਹੁਲ ਗਾਂਧੀ ਨੂੰ ਤੇ ਸੋਨੀਆ ਗਾਂਧੀ ਨੂੰ ਇਹ ਪਤਾ ਲੱਗ ਗਿਆ ਪਿਛਲੇ ਵਾਰੀ ਜਦੋਂ ਸਰਕਾਰ ਦੂਜੀ ਵਾਰੀ ਬਣਦੀ ਹੈ ਅਕਾਲੀਆਂ ਦੀ, ਕਿ ਪੀਪਲ ਪਾਰਟੀ ਆਫ ਪੰਜਾਬ ਨੇ ਸਾਨੂੰ ਹਰਾਇਆ ਜਦੋਂ 6% ਵੋਟਾਂ ਮਨਪ੍ਰੀਤ ਬਾਦਲ ਦੀ ਪਾਰਟੀ ਨੂੰ ਮਿਲੀਆਂ ਸੀ। ਸੋਨੀਆ ਗਾਂਧੀ ਨੇ ਦਿੱਲੀ ਦੇ ਵਿੱਚ ਜਦੋਂ ਹਾਰ ਦੀ ਜ਼ਿੰਮੇਵਾਰੀ ਲਈ ਤੇ ਨਾਲ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹਮੇ PP ਨੇ ਹਰਾ ਦਿਆ, ਰਾਹੁਲ ਗਾਂਧੀ ਪਰਿਵਾਰ ਨੂੰ ਸੋਨੀਆ ਗਾਂਧੀ ਪਰਿਵਾਰ ਨੂੰ ਪੀਪਲ ਪਾਰਟੀ ਦੀ ਅਹਿਮੀਅਤ ਪਤਾ ਹੈ। ਇਹ ਮਨਪ੍ਰੀਤ ਬਾਦਲ ਦਾ ਏਜੰਡਾ ਸੀ ਕਿ ਆਹ ਚੀਜ਼ਾਂ ਤੁਸੀਂ ਲਾਗੂ ਕਰੋਗੇ ਤਾਂ ਲੋਕ ਸਾਡੇ ਨਾਲ ਆਉਣਗੇ ਤੇ ਲੋਕ ਅਕਾਲੀਆਂ ਨੂੰ ਭੁੱਲ ਜਾਣਗੇ। ਲੇਕਿਨ ਉਹ ਏਜੰਡਾ, ਮਨਪ੍ਰੀਤ ਬਾਦਲ ਦਾ ਏਜੰਡਾ ਬਾਕੀ ਕਾਂਗਰਸੀਆਂ ਨੂੰ ਹਜ਼ਮ ਨਹੀਂ ਹੋ ਰਿਹਾ। ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਜੇ ਜਾਂਦੇ ਹਾਂ ਤਾਂ ਸਾਡੇ ਕੋਲ ਗਨਮੈਨ ਹੋਣ, ਅੱਗੇ ਹੂਟਰ ਵਾਲੀਆਂ ਗੱਡੀਆਂ ਹੋਣ, ਰਸਤੇ ਖਾਲੀ ਹੋਣ, ਜਿਵੇਂ ਸੁਖਬੀਰ ਬਾਦਲ ਆਉਂਦਾ ਸੀ ਰਸਤੇ ਲੱਗ ਜਾਂਦੇ ਸੀ, ਸੜਕਾਂ ਤੇ ਕੋਈ ਪਰਿੰਦਾ ਨਹੀਂ ਪਰ ਮਾਰ ਸਕਦਾ ਸੀ। ਤੇ ਮਨਪ੍ਰੀਤ ਬਾਦਲ ਨੇ ਪਿਛਲੇ ਦਿਨ ਇਹ ਗੱਲ ਕਹੀ ਸੀ ਸਾਰੇ ਬੰਦਿਆਂ ਨੂੰ ਕਿ ਤੁਸੀਂ ਕਿਤੇ ਅਕਾਲੀਆਂ ਨੂੰ ਚੰਗੇ ਨਾ ਘਵਾ ਦਿਓ, ਕਿਤੇ ਲੋਕ ਇਹ ਨਾ ਕਹਿਣ ਲੱਗਣ ਵੀ ਇਹਦੇ ਨਾਲ ਤਾਂ ਕੱਲ ਹੀ ਚੰਗੇ ਸੀ। ਇਸ ਕਰਕੇ ਇਹਨਾਂ ਨੇ ਲਾਲ ਬੱਤੀ ਕਲਚਰ ਖਤਮ ਕਰਨ ਦੀ ਗੱਲ ਕੀਤੀ ਹੈ ਜਿਹੜੀ ਬਹੁਤੇ ਕਾਂਗਰਸੀਆਂ ਨੂੰ ਹਜ਼ਮ ਨਹੀਂ ਹੋ ਰਹੀ।
ਤੇ ਖੈਰ ਇਹ ਆਪਾਂ ਇਹ ਕਹਿ ਸਕਦੇ ਆ ਆਪਾਂ ਕਿ ਜਿਹੜੀ ਸਾਰੀ ਲਾਲ ਬੱਤੀ ਵਾਲਾ ਜਿਹੜਾ ਕੰਮ ਹੋਇਆ ਇਹ ਮਨਪ੍ਰੀਤ ਬਾਦਲ ਦੇ ਕਹੇ ਤੇ ਹੋਇਆ ਨਾ ਕਿ ਬਹੁਤ ਇੱਥੇ NRI ਕਿਉਂਕਿ ਕਾਫੀ ਨਜ਼ਦੀਕ ਰਹੇ ਆਮ ਆਦਮੀ ਪਾਰਟੀ ਦੇ, ਇਹ ਇੱਥੇ ਇਹ ਰੌਲਾ ਪਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਭਾਵ ਵਿੱਚ ਇਹ ਹੋਇਆ ਸਾਰਾ ਕੁਛ।
ਨਹੀਂ ਦੇਖੋ, ਜਦੋਂ ਤੁਸੀਂ ਮੈਨੂੰ 5 ਵਾਰੀ ਰੋਟੀ ਖਵਾ ਦੋਗੇ ਤੇ ਮੈਂ ਸਿਰ ਤੇ ਨਾ ਕਹੂੰਗਾ ਵੀ ਮੇਰਾ ਮੇਰੇ ਹੱਥ ਖੜੇ ਮੇਰਾ ਢਿੱਡ ਫਟ ਜੂਗਾ। ਇਹ 9 ਸਾਲਾਂ ਦੇ ਵਿੱਚ ਅਸੀਂ ਇਹ ਸਾਰਾ ਕੁਛ ਦੇਖ ਚੁੱਕੇ ਹਾਂ, ਲੋਕ ਅੱਕ ਚੁੱਕੇ ਹੈ। ਲੋਕ ਕਹਿੰਦੇ ਆ ਕਿ ਯਾਰ ਇੱਕ ਆਮ ਬੰਦਾ ਜੇ ਉਹਨੇ ਮੁੱਖ ਮੰਤਰੀ ਨੂੰ ਮਿਲਣਾ ਹੈ ਤਾਂ ਉਹ ਮਿਲ ਹੀ ਨਹੀਂ ਸਕਦਾ।
ਬਿਲਕੁਲ।
ਸੋ ਇਹ ਜੇ ਆਮ ਆਦਮੀ ਪਾਰਟੀ ਇਹ ਗੱਲ ਕਹਿ ਰਹੀ ਹੈ ਚਲੋ ਉਹ ਉਹਨਾਂ ਨੂੰ ਮੁਬਾਰਕ ਗੱਲ, ਮੈਂ ਉਹਨਾਂ ਦੀ ਨਿੰਦਾ ਨਹੀਂ ਕਰਦਾ। ਲੇਕਿਨ ਆਮ ਆਦਮੀ ਪਾਰਟੀ ਦਾ ਜਦੋਂ ਮੁਖੀ ਅਰਵਿੰਦ ਕੇਜਰੀਵਾਲ ਮੁਕਤਸਰ ਆਉਂਦਾ ਮੇਲਾ ਮਾਘੀ ਤੇ ਮੱਥਾ ਟੇਕਣ ਤੇ ਉਹਦੇ ਨਾਲ ਵੀ ਗਨਮੈਨ ਹੈ ਤੇ ਉਹਦੇ ਨਾਲ ਵੀ ਲਾਲ ਬੱਤੀਆਂ ਤੇ ਉਹਦੇ ਨਾਲ ਵੀ ਸਿਕਿਉਰਿਟੀ ਹੈ, ਇਹ ਉਦੋਂ ਕਿਉਂ ਗੱਲ ਭੁੱਲ ਜਾਂਦੇ ਆ? ਜਿਹੜੇ ਸੰਜੇ ਸਿੰਘ ਵਰਗੇ, ਦੁਰਗੇਸ਼ ਪਾਠਕ ਵਰਗੇ, ਆਸ਼ੀਸ਼ ਖਤਾਨ ਵਰਗੇ ਜਦੋਂ ਪੰਜਾਬ ਚ ਆਉਂਦੇ ਸੀ ਇਹ ਵੀ ਪਹਿਲਾਂ SSP ਨੂੰ ਟੈਲੀਫੋਨ ਕਰਦੇ ਸੀ, ਹਮਾਰੀ ਸਿਕਿਉਰਿਟੀ ਕਾ ਅਰੇਂਜਮੈਂਟ ਕਰ ਦੀਜੀਏ ਜੀ, ਹਮੇ ਕੁਛ ਹੋ ਗਿਆ ਤੋ ਆਪ ਦੇਖ ਲੈਣਾ।
ਅੱਛਾ ਜੀ,
ਮੇਰੇ ਕੋਲ ਆਨ ਰਿਕਾਰਡ ਇਹਨਾਂ ਦੇ ਫੈਕਸ ਮੈਸੇਜ ਪਏ ਆ ਇਹਨਾਂ ਦੇ। ਜਦੋਂ ਸੁਖਬੀਰ ਸਿੰਘ ਬਾਦਲ ਪਿੰਡ ਬਾਦਲ ਤੋਂ ਚੱਲਦਾ ਸੀ ਮੁਕਤਸਰ ਤੇ ਸਾਰੇ ਰਸਤੇ ਦੇ ਉੱਤੇ SHO ਦੀ ਡਿਊਟੀਆਂ ਲੱਗ ਜਾਂਦੀਆਂ ਸੀ, ਪੁਲਿਸਮੈਨ ਦੀਆਂ ਡਿਊਟੀਆਂ ਲੱਗ ਜਾਂਦੀਆਂ ਸੀ, ਇੱਥੋਂ ਤੱਕ ਕਿ ਦਲਜੀਤ ਜੀ ਬਿਜਲੀ ਬੋਰਡ ਦੇ SDO ਨੂੰ ਕਿਹਾ ਜਾਂਦਾ ਸੀਗਾ ਕਿ ਤਾਰਾਂ ਢਿੱਲੀਆਂ ਨਾ ਹੋਣ ਖੰਭਿਆਂ ਦੀਆਂ, ਉਹ ਵੀ ਚੈੱਕ ਕਰ ਲਓ। ਇਹ ਆਨ ਰਿਕਾਰਡ ਹੈ।
ਅੱਛਾ ਜੀ,
ਬਿਲਕੁਲ ਇਹ ਆਨ ਰਿਕਾਰਡ ਹੈ। ਸੜਕਾਂ ਦੇ ਉੱਤੇ ਜੇ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ, ਤੁਹਾਡੇ ਛੱਟੀਆਂ ਪਈਆਂ ਜਾਂ ਝੋਨੇ ਦੀ ਕੋਈ ਪਰਾਲੀ ਪਈ ਹੈ, ਤਾਂ SHO ਜਾਂ ਪੁਲਿਸ ਵਾਲਾ ਜਾਂ DSP ਨੂੰ ਕਹਿ ਦਿੰਦਾ ਸੀ ਕਿ ਇਹਨੂੰ ਚੱਕ ਲਓ ਜੀ। ਅਗਲਾ ਕਹਿੰਦਾ ਸੀ ਕਿਉਂ, ਇੱਥੋਂ ਦੀ ਸੁਖਬੀਰ ਬਾਦਲ ਨੇ ਲੰਘਣਾ, ਜੇ ਕਿਸੇ ਨੇ ਇੱਥੇ ਬੰਬ ਰੱਖਤਾ ਜਾਂ ਇਹਨੂੰ ਅੱਗ ਲਾਤੀ ਤੇ ਅਸੀਂ ਕਿਹਦੀ ਮਾਣੂ ਵਾਸੀ ਆਖਾਂਗੇ।
ਬਿਲਕੁਲ,
ਰੂਟ ਬਦਲ ਦਿੰਦੇ ਸੀ। ਇਹ ਸਿਕਿਉਰਿਟੀ, ਮੇਰੀ ਗੱਲ ਸੁਣੋ, ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਅਸੀਂ ਲਾਲ ਬੱਤੀ ਕਲਚਰ ਖਤਮ ਕਰ ਦਿਆਂਗੇ, ਤੇ ਇਹਨਾਂ ਨੇ ਜਦੋਂ ਐਮ ਐਲ ਏ ਦੀ ਹਾਲੇ ਤਾਂ ਐਮ ਐਲ ਏ ਦੀ ਸਹੁੰ ਤਾਂ ਕੱਲ ਚੁੱਕੀ ਹੈ, ਇਹਨਾਂ ਨੇ ਗਨਮੈਨ ਤਾਂ ਪਹਿਲਾਂ ਹੀ ਲੈ ਲਈ। ਸੁਖਪਾਲ ਸਿੰਘ ਖਹਿਰਾ ਸਾਹਿਬ ਆਪ ਕਹਿੰਦੇ ਆ ਕਿ ਸਾਨੂੰ ਜੀ ਗਨਮੈਨ ਦੀ ਲੋੜ ਹੈ, ਗੁੰਡਾ ਅਨਸਰਾਂ ਦਾ ਰਾਜ ਹੈ, ਸਾਡੇ ਕੋਈ ਬੰਦਾ ਗੱਲ ਪੈ ਗਿਆ ਤੇ ਕੌਣ ਜ਼ਿੰਮੇਵਾਰ ਹੈ
ਜੀ।
ਗਲਤ ਬਿਲਕੁਲ ਗਲਤ ਬਿਆਨਬਾਜ਼ੀ ਇਹਨਾਂ ਦੀ ਵੀ ਇਹਨਾਂ ਦਾ ਉਹਨਾਂ ਨੇ ਮੁੱਦਾ ਖੋਇਆ। ਲਾਲ ਬੱਤੀ ਦਾ ਕਲਚਰ ਖਤਮ ਕਰਨ ਦਾ ਮਨਪ੍ਰੀਤ ਬਾਦਲ ਦੀ ਸੋਚ ਹੈ। ਮਨਪ੍ਰੀਤ ਬਾਦਲ ਅੱਜ ਵੀ ਖੁਦ ਡਰਾਈਵ ਕਰਦਾ, ਗੱਡੀ ਆਪ ਲੈ ਕੇ ਜਾਂਦਾ, ਪਰਸੋਂ ਅਸੀਂ ਹੁਸੈਨੀ ਵਾਲਾ ਇਕੱਠੇ ਹੋਏ ਹਾਂ। ਔਰ ਮਨਪ੍ਰੀਤ ਬਾਦਲ ਪਹਿਲਾ ਐਸਾ ਬੰਦਾ ਹੈ ਜਿਹੜਾ ਪੰਜਾਬ ਦੀਆਂ ਟੋਲ ਟੈਕਸ ਵਾਲੀਆਂ ਸੜਕਾਂ ਦੇ ਉੱਤੇ ਟੋਲ ਦੇ ਕੇ ਗੱਡੀ ਲਗਾਉਂਦਾ।
ਅੱਛਾ ਜੀ, ਇਹ ਅਜੇ ਤੱਕ ਗੱਲ ਨਸ਼ਾ ਨਹੀਂ ਹੋਈ ਵੈਸੇ?
ਨਹੀਂ, ਸਾਨੂੰ ਤਾਂ ਪਤਾ ਜੀ, ਹੁਣ ਮੀਡੀਆ ਚ ਹੁਣ ਅੱਜ ਆਪਾਂ ਨਸ਼ਰ ਕੀਤੀ ਹੈ ਤੇ ਇਹ ਗੱਲ ਸਾਹਮਣੇ ਆ ਜਾਣੀ ਹੈ। ਤੁਸੀਂ ਕਨਫਰਮ ਕਰ ਸਕਦੇ ਹੋ? ਮੈਂ ਤੁਹਾਨੂੰ ਮਨਪ੍ਰੀਤ ਬਾਦਲ ਦਾ ਮੋਬਾਈਲ ਨੰਬਰ ਦੇ ਸਕਦਾ, ਤੁਸੀਂ ਸਾਰਾ ਉਹਨਾਂ ਤੋਂ ਗੱਲ ਕਨਫਰਮ ਕਰ ਸਕਦੇ ਹੋ ਕਿ ਇਹ ਗੱਲ ਸੱਚੀ ਹੈ ਝੂਠੀ ਹੈ
ਜੀ। ਤੇ ਦੂਜੇ ਪਾਸੇ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਕਹਿ ਰਹੇ ਇਹਨਾਂ ਦਾ ਕੋਈ ਫਰਕ ਫੁਰਕ ਨਹੀਂ ਪੈਂਦਾ ਇਹਨਾਂ ਗੱਲਾਂ ਨਾਲ, ਉਹ ਕੀ ਉਹਨਾਂ ਬਾਰੇ ਵੀ ਚਾਨਣਾ ਪਾਓ ਥੋੜੀ ਜੀ।
ਦੇਖੋ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਜਿਹੜੇ ਨੇ ਉਹ ਵਿਅਕਤੀ ਨੇ, ਜਦੋਂ ਉਹਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਦਾ ਦੇਹਾਂਤ ਹੁੰਦਾ ਬਜ਼ੁਰਗ ਦਾ, ਤੇ ਉਸ ਦਿਨ ਉਹ ਸਹੁੰ ਪਾਉਂਦੇ ਨੇ ਕਿ ਅੱਜ ਤੋਂ ਮੈਂ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਲਈ ਮਰ ਗਿਆ ਤੇ ਅੱਜ ਤੋਂ ਮੇਰੇ ਲਈ ਪਾਰਟੀ ਦੇ ਮੁਖੀ ਇਸ ਦੁਨੀਆਂ ਤੋਂ ਚਲੇ ਗਏ।
ਅੱਛਾ ਜੀ,
ਉਸੇ ਪਾਰਟੀ ਦੇ ਨਾਲ ਉਹ ਗਲਵੱਕੜੀਆਂ ਪਾਉਂਦੇ ਨੇ, ਉਸੇ ਪਾਰਟੀ ਦੇ ਨਾਲ ਉਹ ਜੱਫੀਆਂ ਪਾਉਂਦੇ ਆ, ਤੇ ਉਹ ਕਹਿੰਦੇ ਆ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ। ਦੇਖੋ, ਜਦੋਂ ਤਾਂ ਤੁਸੀਂ ਸੱਤਾ ਚ ਨਹੀਂ ਉਦੋਂ ਤਾਂ ਤੁਸੀਂ ਕਹਿੰਦੇ ਵੀ ਕੋਈ ਫਰਕ ਨਹੀਂ ਪੈਂਦਾ, ਜਦੋਂ ਤੁਸੀਂ ਸੱਤਾ ਚੋਂ ਉਦੋਂ ਉਹ ਸਭ ਤੋਂ ਵੱਡੀ ਕੋਠੀ ਹੈ ਜਿਹੜੀ ਉਹਨਾਂ ਨੂੰ ਇੱਕ ਮੈਂਬਰ ਪਾਰਲੀਮੈਂਟ ਨੂੰ ਦਿੱਲੀ ਦੇ ਵਿੱਚ ਜਿਹੜੀ ਜਗ੍ਹਾ ਮਿਲਦੀ ਹੈ ਉਸ ਤੋਂ ਵੱਡੀ ਕੋਠੀ ਉਹਨਾਂ ਨੂੰ ਮਿਲੀ ਹੋਈ ਹੈ। ਉਹ ਕਿਉਂ ਮਿਲੀ ਹੋਈ ਹੈ? ਉਹ ਫਿਰ ਛੱਡਦੇ ਨੇ। ਸੋ ਦੇਖੋ, ਇਹ ਕਹਿਣ ਦੀਆਂ ਗੱਲਾਂ ਜੀ। ਚੰਦੂ ਮਾਜਰਾ ਸਾਹਿਬ ਦਾ ਹਕੀਕਤ ਜੋ ਪਿੱਛੇ ਜਾਓ, ਉਹ ਪਹਿਲਾਂ ਉਹਨਾਂ ਟੌੜਾ ਸਾਹਿਬ ਦੇ ਨਾਲ ਸੀ, ਉਦੋਂ ਪਹਿਲਾਂ ਉਹ ਹਰਕ੍ਰਿਸ਼ਨ ਸਿੰਘ ਸੁਰਜੀਤ ਸਾਹਿਬ ਦੇ ਨਾਲ ਸੀਗੇ। ਉਹ ਜਿਵੇਂ ਜਿਵੇਂ ਸੱਤਾ ਦੇ ਰੰਗ ਬਦਲਦੇ ਰਹੇ ਉਵੇਂ ਉਵੇਂ ਉਹ ਆਪਣੇ ਰੰਗ ਬਦਲਦੇ ਰਹੇ
ਜੀ। ਬਿਲਕੁਲ। ਤੇ ਖੈਰ, ਆਪਣੇ ਨਾਲ ਰਾਜਨਦੀਪ ਸਿੰਘ ਜੀ ਜੁੜੇ ਆ ਕੈਨਬਰਾ ਤੋਂ, ਤੇ ਕਾਫੀ ਤੁਹਾਡੀ ਤਾਰੀਫ ਕਰ ਰਹੇ ਆ। ਬਹੁਤ ਬਹੁਤ ਧੰਨਵਾਦ ਰਾਜਨਦੀਪ ਜੀ, ਕੈਨਬਰਾ ਤੋਂ ਜੁੜਨ ਵਾਸਤੇ, ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਉਹ ਕੈਨਬਰਾ ਤੋਂ। ਤੇ ਅੱਗੇ ਆਪਾਂ ਗੱਲ ਜਿਹੜੀ ਕਰੀਏ ਕਿ ਇੱਕ ਹੋਰ ਜਿਹੜਾ ਮੁੱਦਾ ਹੈਗਾ ਬਹੁਤ ਜ਼ਿਆਦਾ ਇਹ ਵਧਿਆ ਰੇਤਾ ਬਜਰੀ ਦਾ। ਮੈਂ ਆਪਣੇ ਦੋਸਤ ਨੂੰ ਵੀ ਇੱਕ ਨੂੰ ਫੋਨ ਕੀਤਾ ਸੀ, ਮੈਂ ਕਿਹਾ ਵੀ ਸਰਕਾਰ ਨਵੀਂ ਆਈ ਆ ਤੇ ਕੋਈ ਫਾਇਦਾ ਲੱਗਾ? ਉਹ ਕਹਿੰਦੇ ਫਾਇਦਾ ਤਾਂ ਮੈਨੂੰ ਪਤਾ ਨਹੀਂ ਹੈਗਾ, ਵੈਸੇ ਸੁਣਨ ਚ ਆਇਆ ਵੀ ਰੇਤਾ ਬਜਰੀ ਜਿਹੜਾ ਆ 2000 ਪ੍ਰਤੀ ਟਰੱਕ ਜਿਹੜਾ ਆ ਸਸਤਾ ਹੋ ਗਿਆ, ਪਰ ਫਿਰ ਵੀ ਅਜੇ ਤੱਕ ਰਾਵੀ ਦਰਿਆ ਤੇ ਕਹਿੰਦੇ ਬਈ ਕਾਫੀ ਅਜੇ ਹੋ ਰਹੀ ਆ ਨਜਾਇਜ਼ ਖਨਣ, ਹੋਰ ਦਰਿਆਵਾਂ ਤੇ ਵੀ ਇਹੀ ਹਾਲਾਤ ਹੈਗੇ ਆ। ਅਜੇ ਜਾਣੀ ਜਿਹੜਾ ਮਾਫੀਆ ਹੈਗਾ ਆ ਅਜੇ ਪੂਰੀ ਤਰ੍ਹਾਂ ਕੰਟਰੋਲ ਚ ਨਹੀਂ ਆਇਆ, ਵੈਸੇ ਸਖਤੀ ਜਿਹੜੀ ਬਹੁਤ ਹੋ ਚੁੱਕੀ ਆ, ਕੀ ਇਹਦੇ ਬਾਰੇ ਕਹਿਣਾ ਤੁਹਾਡਾ?
ਦੇਖੋ, ਰੇਤਾ ਬਜਰੀ ਜਿਹੜੇ ਇਹ ਸਾਡੇ ਕੁਦਰਤੀ ਖਣਿਜ ਪਦਾਰਥ ਨੇ, ਪਿਛਲੀਆਂ ਸਰਕਾਰਾਂ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਬੇਅੰਤ ਸਿੰਘ ਦੀ ਸਰਕਾਰ ਸੀ ਉਦੋਂ ਕਾਂਗਰਸੀ, ਮੈਂ ਆਗੂਆਂ ਦਾ ਤੁਹਾਨੂੰ ਨਾਂ ਵੀ ਦੱਸ ਸਕਦਾ, ਫਿਰੋਜ਼ਪੁਰ ਜ਼ਿਲ੍ਹੇ ਦੇ ਜਿੰਨੇ ਕਾਂਗਰਸੀ ਆਗੂ ਸੀ ਉਹਨਾਂ ਨੂੰ 5 ਲੱਖ ਕਿਸੇ ਨੂੰ ਮਹੀਨਾ, ਕਿਸੇ ਨੂੰ 2 ਲੱਖ, ਕਿਸੇ ਨੂੰ 50,000, ਕਿਸੇ ਨੂੰ 1 ਲੱਖ ਰੁਪਇਆ ਮਹੀਨਾ ਜਾਂਦਾ ਸੀ।
ਅੱਛਾ ਜੀ।
ਉਦੋਂ ਪਰਚੀ ਨਹੀਂ ਹੁੰਦੀ ਸੀ, ਮੰਨ ਲਓ ਫਿਰੋਜ਼ਪੁਰ ਜ਼ਿਲ੍ਹੇ ਚੋਂ ਰੇਤਾ ਨਿਕਲਦਾ ਤਾਂ ਇੱਕ ਕਾਂਗਰਸੀ ਆਗੂ ਦਾ ਹਲਕਾ, ਚਾਹੇ ਉਹਦਾ ਜਲਾਲਾਬਾਦ ਹੋਣਾ, ਚਾਹੇ ਉਹਦਾ ਗੁਰੂਰਸਾ ਹੋਣਾ, ਚਾਹੇ ਉਹਦਾ ਫਾਜ਼ਿਲਕਾ ਹੋਣਾ, ਤੇ ਉਧਰੋਂ ਉਹਨਾਂ ਨੂੰ ਮਹੀਨੇ ਦੇ ਪੈਸੇ ਮਿਲ ਜਾਂਦੇ ਸੀ, ਤੇ ਜਿਹੜੇ ਉੱਥੇ ਬੰਦੇ ਸੀ ਉਹ ਟਰੱਕ ਭਰਾਈ ਦੇ ਪੈਸੇ ਲੈ ਲੈਂਦੇ ਸੀ। ਜਿਵੇਂ ਜਿਵੇਂ ਸਰਕਾਰਾਂ ਨੂੰ ਸਮਝ ਆਉਣ ਲੱਗ ਪਈ, ਲੋਕਾਂ ਨੂੰ ਸਮਝ ਆਉਣ ਲੱਗ ਪਈ ਤਾਂ ਇਹ ਰੇਟ ਜਿਹੜੇ ਵੱਧਦੇ ਰਹੇ, ਤੇ ਸਰਕਾਰਾਂ ਨੂੰ ਲੱਗਿਆ ਤੇ ਇਹ ਤਾਂ ਜਿਹੜੀ ਮੁਫ਼ਤ ਦੀ ਕਮਾਈ ਹੈ, ਜਿਵੇਂ ਆਪਾਂ ਟਰੱਕ ਯੂਨੀਅਨ ਦੀ ਗੱਲ ਕੀਤੀ ਹੈ।
ਹਾਂਜੀ ਹਾਂਜੀ ਜੀ।
ਨਾ ਹਿੰਗ ਲੱਗੇ ਨਾ ਫਟਕੜੀ, ਤੁਸੀਂ ਸ਼ਾਹਕੋਟ ਕਾਮ ਵਾਲੇ ਪੱਤਣ ਤੇ ਜਾਓ, ਕਾਮ ਵਾਲੇ ਪੱਤਣ ਤੇ ਅੱਧੀ ਰਾਤ ਨੂੰ ਉੱਥੇ ਕਰੇਨਾਂ ਲੱਗੀਆਂ, ਅੱਜ ਕੱਲ ਫੋਕਲੈਂਡ ਮਸ਼ੀਨਾਂ ਆ ਗਈਆਂ, JCB ਮਿੰਟਾਂ ਸਕਿੰਟਾਂ ਦੇ ਵਿੱਚ ਉਹ ਭਰ ਦਿੰਦੀਆਂ। ਇੱਕ ਟਰੱਕ ਜਿਹੜਾ 8600 ਰੁਪਈਏ ਦਾ ਹੈ, ਉਹ 3600 ਰੁਪਈਆ ਉਹਦਾ ਭਰਾਈ ਹੈ, ਤੇ 5000 ਰੁਪਈਆ ਜਿਹੜਾ ਉਹਦੇ ਗੁੰਡਾ ਟੈਕਸ ਕਹਿ ਲਓ, ਚਾਹੇ ਉਹ ਸਰਕਾਰ ਦਾ ਰੈਵਨਿਊ ਕਹਿ ਲਓ, ਤੇ ਚਾਹੇ ਉਹ ਠੇਕੇਦਾਰ ਦੀ ਕਮਾਈ ਕਹਿ ਲਓ, ਉਹ 5000 ਦੇ ਵਿੱਚੋਂ 2500 ਰੁਪਈਆ ਜਿਹੜਾ ਉੱਥੋਂ ਦਾ MLA ਆ ਉਹਨੂੰ, 2500 ਰੁਪਈਆ ਜਿਹੜਾ ਉੱਥੇ ਠੇਕੇਦਾਰ ਆ ਉਹਨੂੰ। ਹੁਣ ਸਰਕਾਰ ਨੂੰ ਇਹ ਪਤਾ ਲੱਗ ਗਿਆ, ਹੁਣ ਜਿਵੇਂ ਸ਼ਰਾਬ ਦੇ ਠੇਕੇ ਇਸ ਵਾਲੀ ਤਾਂ ਨਹੀਂ ਨਿਲਾਮੀ ਹੋਣੀ, ਅਗਲੇ ਸਾਲ ਉਹ ਸਰਕਾਰੀ ਬੋਲੀ ਹੋਊਗੀ, ਸਰਕਾਰੀ ਦੁਕਾਨਾਂ ਖੁੱਲਣਗੀਆਂ, ਉਸ ਤਰ੍ਹਾਂ ਲੋਕਾਂ ਨੂੰ ਲੱਗਿਆ ਸਰਕਾਰ ਨੂੰ ਇਹ ਲੱਗਿਆ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਰੇਤਾ ਬਜਰੀ ਕਿਤੇ ਸਾਡੇ ਵੀ ਗਲੇ ਦੇ ਵਿੱਚ ਨਾ ਵੜ ਜਾਵੇ, ਕਿਤੇ ਸਾਡੇ ਜਿਹੜੇ ਹੈ ਲੀਡਰ ਹੈ ਉਹ ਜਥੇਦਾਰ ਵਾਲਾ ਰੂਪ ਦਾ ਧਾਰਨ ਕਰ ਲੈਣ ਤੇ ਸਾਡੀ ਬਦਨਾਮੀ ਹੋਵੇ। ਇਸ ਕਰਕੇ ਕੁਝ ਥਾਵਾਂ ਤੇ ਉਹਨਾਂ ਨੇ ਸਖ਼ਤੀ ਕੀਤੀ ਹੈ। ਪੁਲਿਸ ਅਧਿਕਾਰੀਆਂ ਨੂੰ ਪਿੱਛੇ ਜੇ ਡੀਸੀ ਤੇ SSP ਸਾਹਿਬ ਦੀ ਜਿਹੜੀ ਮੀਟਿੰਗ ਹੋਈ ਸੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਨਾਲ, ਉਹਨਾਂ ਨੂੰ ਸਾਫ਼ ਕਿਹਾ ਕਿ ਅਸੀਂ ਕਿਸੇ ਥਾਣੇਦਾਰ ਨੂੰ, ਕਿਸੇ DSP ਨੂੰ, ਕਿਸੇ SP ਨੂੰ ਟੈਲੀਫੋਨ ਨਹੀਂ ਕਰਨਾ। ਜਿਸ ਥਾਣੇ, ਜਿਸ ਜ਼ਿਲ੍ਹੇ ਦੇ ਵਿੱਚ ਕੋਈ ਕ੍ਰਾਈਮ ਹੋਊਗਾ ਜਾਂ ਕੋਈ ਬਦਸਲੂਕੀ ਹੋਊਗੀ, ਉਸ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਤੇ ਉਸ ਜ਼ਿਲ੍ਹੇ ਦਾ ਜ਼ਿਲ੍ਹਾ ਪੁਲਿਸ ਮੁਖੀ ਜ਼ਿੰਮੇਵਾਰ ਹੋਊਗਾ। ਸੋ ਇਸ ਕਰਕੇ ਸਰਕਾਰ ਨੂੰ ਇਹ ਥੋੜੀ ਜਿਹੀ ਬਦਨਾਮੀ ਅਕਾਲੀ ਸਰਕਾਰ ਦੀ ਜਿਹੜੀ ਹੋਈ ਸੀ ਉਹਨੂੰ ਖਤਮ ਕਰਨ ਦੇ ਲਈ ਰੇਟ ਘਟੇ ਹੈ। ਚੰਗੀ ਗੱਲ ਹੈ, ਇੱਕ ਆਮ ਬੰਦਾ ਘਰ ਪਾਉਣ ਦੇ ਲਈ ਸੋਚਦਾ ਸੀ ਤਾਂ ਰੇਤਾ ਮਹਿੰਗਾ ਹੋਣ ਕਰਕੇ ਲੇਬਰ ਵੀ ਨਹੀਂ ਕਰਦਾ ਸੀ। ਬਹੁਤ ਸਾਰੇ ਪਰਿਵਾਰ, ਜੇ ਇੱਕ ਘਰ ਬਣਦਾ ਤਾਂ ਬਹੁਤ ਸਾਰੇ ਪਰਿਵਾਰਾਂ ਨੂੰ ਰੋਟੀ ਮਿਲਦੀ ਹੈ, ਰੁਜ਼ਗਾਰ ਮਿਲਦਾ, ਉਹ ਰੁਜ਼ਗਾਰ ਖਤਮ ਹੋ ਗਿਆ ਸੀ
ਜੀ। ਤੇ ਆਪਣੇ ਨਾਲ ਜੀ, ਤੇ ਆਪਣੇ ਨਾਲ ਕਾਲਰ ਵੀ ਇੱਕ ਜੁੜੇ ਆ ਬੇਟਾ ਜੀ, ਰਾਜਨਦੀਪ ਜੀ ਜੁੜੇ ਆ ਆਪਣੇ ਨਾਲ ਕੈਨਬਰਾ ਤੋਂ। ਸਤਿ ਸ੍ਰੀ ਅਕਾਲ ਰਾਜਨਦੀਪ ਜੀ।
ਸਤਿ ਸ੍ਰੀ ਅਕਾਲ ਦੋਨੇ ਵੀਰਾਂ ਨੂੰ, ਕੀ ਹਾਲ ਆ ਜੀ?
ਬਹੁਤ ਵਧੀਆ ਜੀ, ਕੀ ਕਹਿਣਾ ਚਾਹੁੰਦੇ ਹੋ?
ਭਾਈ ਬੜਾ ਆਨੰਦ ਬੰਨਿਆ ਵਾ ਦੋਨਾਂ ਨੇ ਨਾ, ਬਹੁਤ ਵਧੀਆ। ਇੱਕ ਕਾਲ ਵਾਲਾ ਤਾਂ ਮੈਂ ਟਰਾਈ ਕਰਕੇ
ਦੇਤੀ। ਮੇਰਾ ਇੱਕ ਦੋਸਤ ਚੰਡੀਗੜ੍ਹ ਰਾਜਨ ਬਰਾੜ, ਜਿਹੜਾ ਪੰਜਾਬ ਦੇ ਵਿੱਚ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਹੈ, ਉਹ ਵੀ ਮੁਕਤਸਰ ਦਾ ਹੈ, ਉਹਦਾ ਨਾਂ ਵੀ ਰਾਜਨ ਹੈ।
ਅੱਛਾ ਜੀ।
ਸੋ ਰਾਜਨਦੀਪ, ਮੈਨੂੰ ਇਹ ਹੈਰਾਨੀ ਹੈ ਕਿ ਸਾਰੇ ਨਾਂ ਪੁਰਾਣੇ ਮੇਰੇ ਅੱਗੇ ਆ ਰਹੇ ਨੇ।
ਮੈਂ ਕਹਿੰਦਾ ਗੁਆਂਢ ਚ ਹੀ ਪਟਿਆਲੇ ਤੋਂ ਹੀ ਆ ਮੈਂ, ਰਾਜਪੁਰੇ ਦਾ ਭੇੜਵਾਲ ਪਿੰਡ ਆ ਜੀ ਮੇਰਾ ਤੁਹਾਡੇ ਨਾਲ
ਜੀ। ਬਿਲਕੁਲ ਸਰਬਜੀਤ ਜੀ ਪਟਿਆਲੇ ਤੋਂ, ਅੱਜ ਇਹਨਾਂ ਦੀ ਕਿਰਪਾ ਹੋਈ ਹੈ, ਇਹਨਾਂ ਨੇ ਸਾਰਾ ਕੰਮ ਕੀਤਾ
ਜੀ। ਬਿਲਕੁਲ ਜੀ, ਰਾਜਦੀਪ ਜੀ ਕੀ ਕਹਿਣਾ ਚਾਹੁੰਦੇ ਸਰ?
ਹਰਮਨ ਰੇਡੀਓ ਹੋ ਗਿਆ ਜਾਂ ਕੁਛ ਹੋਰ ਵਧੀਆ ਬਾਹਰ ਦੇ ਰੇਡੀਓ, ਉਹ ਉੱਥੇ ਹੀ ਗੱਲਾਂ ਸੁਣੀਆਂ। ਮੈਂ ਕਦੇ ਉੱਥੇ ਕੋਈ ਨਿਊਜ਼ ਤੇ ਏਦਾਂ ਦੀ ਵਧੀਆ ਗੱਲ ਤਾਂ ਸੁਣਦਾ ਨੀ, ਜਿਸ ਤਰ੍ਹਾਂ ਭਾਜੀ ਕਹਿ ਰਹੇ ਵੀ ਬੜੀ ਮਨਪ੍ਰੀਤ ਬਾਦਲ ਬਾਰੇ ਦੱਸਿਆ, ਹੋਰ ਗੱਲਾਂ ਦੱਸਿਆ ਜਿਸ ਤਰ੍ਹਾਂ ਟਰੱਕ ਯੂਨੀਅਨ ਬਾਰੇ, ਏਦਾਂ ਦਾ ਉੱਥੇ ਦੇ ਮੀਡੀਆ ਕੀ ਇਹ ਗੱਲਾਂ ਸ਼ੋਅ ਕਰਦਾ ਲੋਕਾਂ ਨੂੰ ਵੀ ਇੱਥੇ ਇਹ ਕੰਮ ਹੋ ਰਿਹਾ ਜੀ? ਇਹ ਮੀਡੀਆ ਦੀ ਰਿਸਪੋਂਸੀਬਿਲਟੀ ਵੀ ਤਾਂ ਹੈਗੀ ਲੋਕਾਂ ਨੂੰ ਜਾਗਰੂਕ ਕਰਨਾ, ਰਿਐਲਿਟੀ ਦੇ ਨਾਲ ਉਹਨਾਂ ਨੂੰ ਦੱਸਣਾ ਵੀ ਲੋਕ ਪਤਾ ਲੱਗੇ ਸਹੀ ਡਿਸੀਜਨ ਲੈਣ ਵੀ ਕੀ ਹੋ ਰਿਹਾ ਸਾਡੇ ਨਾਲ, ਧੱਕਾ ਹੋ ਰਿਹਾ ਵੀ ਕਿੱਦਾਂ ਹੋ ਰਿਹਾ, ਕਿੱਦਾਂ ਉਹ ਚੇਂਜ ਕਰ ਸਕਦੇ ਆਪਣੇ ਆਪ ਨੂੰ। ਤਾਂ ਇਹੀ ਕੁਐਸਚਨ ਸੀ ਜੀ ਮੇਰਾ
ਜੀ। ਜੀ ਬਹੁਤ ਬਹੁਤ ਧੰਨਵਾਦ ਰਾਜਨਦੀਪ ਜੀ, ਤੁਸੀਂ ਏਦਾਂ ਹੀ ਆਸ ਵੀ ਕਰਦੇ ਆ, ਰੋਜ਼ਾਨਾ ਜੁੜੋ ਤੇ ਆਪਣੇ ਦੋਸਤਾਂ ਨੂੰ ਵੀ ਦੱਸੋ, ਬਹੁਤ ਵਧੀਆ ਪ੍ਰੋਗਰਾਮ ਹੈਗਾ ਇਹ। ਤੇ ਬੇਟਾ ਸਾਹਿਬ ਇਹ ਗੱਲ ਇਹਨਾਂ ਦੀ ਬਹੁਤ ਹੱਦ ਤੱਕ ਜੀ, ਬਹੁਤ ਹੱਦ ਤੱਕ ਜਾਇਜ਼ ਆ ਰਾਜਨਦੀਪ ਜੋ ਕਹਿ ਰਹੇ ਆ ਆਪਾਂ ਨੂੰ, ਕਿ ਇੱਥੇ ਵੀ ਗੱਲਾਂ ਚੱਲੀਆਂ ਕਿ ਜਿਹੜਾ ਮੀਡੀਆ ਆ ਵਿਕਾਊ ਮੀਡੀਆ ਇੱਕ ਹੋ ਗਿਆ, ਇਹ ਵੀ ਇੱਕ ਤਰ੍ਹਾਂ ਦਾ ਪੱਤਰਕਾਰਾਂ ਦੇ ਉੱਤੇ ਕਲੰਕ ਲਾਤਾ। ਹੁਣ ਜਦੋਂ ਤੁਹਾਡੇ ਵਰਗੇ ਪੱਤਰਕਾਰ ਹੈਗੇ ਆ ਹੋਰ ਵੀ, ਪਰ ਉਹ ਆਟੇ ਚ ਨੂਣ ਰਹਿ ਗਿਆ, ਜ਼ਿਆਦਾਤਰ ਜਿਹੜੇ ਇਹ ਦੋਸ਼ ਲੱਗਦੇ ਆ, ਰਿਐਲਿਟੀ ਵੀ ਆ ਇਹਦੇ ਵਿੱਚ ਕਿ ਬਹੁਤ ਉਂਗਲਾਂ ਤੇ ਗਿਣਨ ਵਾਲੇ ਜੇ ਆਪਾਂ ਕਹਿ ਦਈਏ ਕਿ ਪੱਤਰਕਾਰ ਹੈਗੇ ਆ ਜਿਹੜੇ ਕਿ ਸੱਚ ਨੂੰ ਸੱਚ ਕਹਿਣ ਦਾ ਮਾਦਾ ਰੱਖਦੇ ਆ। ਅਦਰਵਾਈਜ਼ ਕੀ ਹੁੰਦਾ ਕਿ ਜਿਹੜੀ ਹਵਾ, ਜਿਹੜੇ ਪਾਸੇ ਨੂੰ ਹਵਾ ਚੱਲਦੀ ਆ ਉਧਰ ਨੂੰ ਹੀ ਬਹਿ ਤੁਰਦੇ ਆ। ਤੇ ਮੈਂ ਪਿਛਲੇ ਦਿਨਾਂ 'ਚ ਦੇਖਿਆ ਵੀ ਜਦੋਂ ਦੀ ਸਰਕਾਰ ਬਦਲੀ ਆ, ਬਹੁਤ ਸਾਰੇ ਸੀਗੇ ਜਿਨ੍ਹਾਂ ਦੇ ਵੱਖਰੇ ਐਟੀਚਿਊਡ, ਵੱਖਰੇ ਵਿਊਜ਼ ਹੁੰਦੇ ਸੀ, ਉਹ ਵੀ ਆਪਣੇ ਜਿਹੜੇ ਵਿਊਜ਼ ਆ ਉਹ ਵੱਖਰੇ ਤਰ੍ਹਾਂ ਦੇ ਲੈ ਕੇ ਆ ਗਏ। ਤੁਹਾਨੂੰ ਨੀ ਲੱਗਦਾ ਵੀ ਇਹ ਵੀ ਇੱਕ ਕਾਰਨ ਹੈਗਾ ਵਿਗੜੇ ਹਾਲਾਤਾਂ ਦਾ, ਪੰਜਾਬ ਦੇ ਜੋ ਹਾਲਾਤ ਬਣੇ ਉਹ 'ਚ ਮੀਡੀਆ ਜਿਹੜਾ ਨਿਰਪੱਖ ਆਪਣੀ ਭੂਮਿਕਾ ਨਹੀਂ ਨਿਭਾ ਰਿਹਾ?
ਦੇਖੋ ਬਿਲਕੁਲ ਇਹ ਗੱਲ ਤੁਹਾਡੀ ਵਾਜਿਬ ਹੈ, ਕਿਉਂਕਿ ਪੰਜਾਬ ਦੇ ਵਿੱਚ ਜੋ ਚੀਜ਼ ਹੈ ਜਾਂ ਜੋ ਖਬਰ ਆ ਉਹਨੂੰ ਵਿਸ਼ਾ ਵਸਤੂ ਦੇ ਰੂਪ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਸਾਡਾ ਅਖਬਾਰ ਇਸ ਗੱਲ ਨਾਲ ਵੱਧ ਵਿਕੇ, ਇਸ ਹੈਡਲਾਈਨ ਨਾਲ ਸਾਡਾ TV ਚੈਨਲ ਦੀ TRP ਵਧੇ। ਇੱਥੋਂ ਤੱਕ ਕਿ ਹੁਣ ਤਾਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖੋ ਕਿ ਇੱਕ ਦੂਜੇ ਦੇ ਖਿਲਾਫ਼ ਕਿੰਨੀ ਮੰਦੀ ਸ਼ਬਦਾਵਲੀ ਹੈ ਜਿਹੜੀ, ਉਹ ਅਸੀਂ ਇੱਕ ਦੂਜੇ ਦੇ ਖਿਲਾਫ਼ ਬੋਲਣ ਲੱਗ ਪਏ, ਸੰਘ ਸ਼ਰਮ ਵਾਲੇ ਜਿਹੜੇ ਪਰਦੇ ਉਹ ਚੱਕੇ ਗਏ। ਅੱਗੇ ਹੁੰਦਾ ਸੀ ਕਿ ਮੀਡੀਆ ਕੋਈ ਗੱਲ ਲਿਖਦਾ ਸੀ ਤਾਂ ਅਸੀਂ ਉਹਦੇ ਤੇ ਯਕੀਨ ਕਰਦੇ ਸੀ, ਅਸੀਂ ਕਹਿੰਦੇ ਸੀ ਅਖਬਾਰ 'ਚ ਇਹ ਗੱਲ ਆਈ ਹੈ, TV 'ਚ ਇਹ ਗੱਲ ਹੋਈ ਹੈ, ਰੇਡੀਓ ਤੋਂ ਇਹ ਗੱਲ ਸੁਣੀ ਹੈ। ਲੇਕਿਨ ਹੁਣ ਬੰਦਾ ਇਹ ਪਹਿਲਾਂ ਇਹ ਪੁੱਛਦਾ ਵੀ ਕਿਹੜੇ TV ਚੈਨਲ ਤੇ ਸੁਣੀ ਹੈ ਜਾਂ ਕਿਹੜੇ ਰੇਡੀਓ ਤੇ ਸੁਣੀ ਹੈ। ਫਿਰ ਅਸੀਂ ਨਾਲ ਹੀ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਕਿ ਇੱਕ ਪੰਜਾਬ ਦੇ ਵਿੱਚ 9 ਸਾਲ ਇੱਕ TV ਚੈਨਲ ਚੱਲਦਾ ਰਿਹਾ ਜਿਹਨੇ ਕਾਂਗਰਸ ਦੀ ਤੇ ਕਿਸੇ ਹੋਰ ਪਾਰਟੀ ਦੀ ਕੋਈ ਖਬਰ ਨਹੀਂ ਦਿਖਾਈ। ਉਹ ਸਭ ਨੂੰ ਪਤਾ, ਉਹਦਾ ਨਾਮ ਹੀ ਪਤਾ ਸਭ ਨੂੰ, ਆਪਾਂ ਨੂੰ ਕਹਿਣ ਦੀ ਲੋੜ ਨਹੀਂ, ਦੱਸਣ ਦੀ ਲੋੜ ਨਹੀਂ। ਸੋ ਇਹ ਇਹ ਸਾਡੀ ਅਸੀਂ ਕ੍ਰੈਡੀਬਿਲਟੀ ਖੁਦ ਘਟਾ ਲਈ। ਮੈਨੂੰ ਉਹ ਦਿਨ ਵੀ ਯਾਦ ਹੈ ਜਦੋਂ ਅਸੀਂ ਕਿਸੇ ਪੱਤਰਕਾਰ ਨਾਲ ਗੱਲ ਕਰਦੇ ਸੀ ਤਾਂ ਆਪਦੇ ਆਪ ਨੂੰ ਮਾਣ ਮਹਿਸੂਸ ਕਰਦੇ ਸੀ ਕਿ ਹਾਂ ਇਹ ਫਲਾਨੇ ਪੱਤਰਕਾਰ ਗੱਲ ਕਰ ਰਿਹਾ, ਇਹ ਤੋਲ ਮਿਲ ਕੇ ਬੋਲੂਗਾ ਔਰ ਇਹਦੀ ਗੱਲ ਕਹੀ ਹੈ ਜਿਹੜੀ ਇਹ ਪੂਰੀ ਸਟੀਕ ਜਾਊਗੀ। ਲੇਕਿਨ ਹੁਣ ਤੁਸੀਂ ਦੇਖ ਲਓ ਪਿੱਛੇ ਜਿਹੜੇ ਚੋਣ ਸਰਵੇਖਣ ਹੋਏ ਉਹਨਾਂ ਦਾ ਹਾਲ ਦੇਖ ਲਓ, ਉਦੋਂ ਬਾਅਦ ਦਾ ਹਾਲ ਦੇਖ ਲਓ ਤੇ ਇਸ ਵਾਰੀ ਦਾ ਹਾਲ ਦੇਖ ਲਓ। ਸੋ ਸਭ ਤੋਂ ਵੱਡੀ ਗੱਲ ਹੈ ਕਿ ਮਿਆਰੀਪੁਣਾ, ਕ੍ਰੈਡੀਬਿਲਟੀ, ਸੱਚਾਈ ਕਹਿਣ ਦੀ ਗੱਲ। ਦੂਜੀ ਗੱਲ ਹੈ ਬਿਜ਼ਨਸ ਘਰਾਣੇ ਜਿਹੜੇ ਨੇ ਉਹ ਮੀਡੀਆ ਹਾਊਸ ਉਹਨਾਂ ਦੇ ਵਿੱਚ ਆ ਗਿਆ, ਬਿਜ਼ਨਸ ਘਰਾਣਿਆਂ ਦੇ ਕੰਟਰੋਲ 'ਚ ਆ ਗਿਆ। ਉਹ ਆਪਦਾ ਫਾਇਦਾ ਦੇਖਦੇ ਆ ਕਿ ਸਾਡਾ ਫਾਇਦਾ ਕਿੱਥੇ ਹੁੰਦਾ ਹੈ।
ਬਿਲਕੁਲ। ਖੈਰ ਬਹੁਤ ਬਹੁਤ ਧੰਨਵਾਦ ਜੀ ਬੇਟਾ ਸਾਹਿਬ, ਤੇ ਆਪਾਂ ਨੂੰ ਦੋ ਸਵਾਲ ਹੋਰ ਆਏ ਆ, ਵੈਸੇ ਪ੍ਰੋਗਰਾਮ ਦਾ ਟਾਈਮ ਵੀ ਲੰਘਦਾ ਜਾ ਰਿਹਾ, ਦੋ ਸਵਾਲ ਜਿਹੜੇ ਆਪਾਂ ਦੋਸਤਾਂ ਦੇ ਜਿਹੜੇ ਆ ਲੈ ਲੈਣੇ ਆ। ਪਹਿਲਾ ਸਵਾਲ ਇਹ ਆਇਆ ਕਹਿੰਦੇ ਕਿ ਇੱਕ ਦਿੱਲੀ ਆਪ ਵਾਲਿਆਂ ਦਾ MLA ਛੱਡ ਗਿਆ ਆਮ ਆਦਮੀ ਪਾਰਟੀ ਨੂੰ, ਉਹਦਾ ਨਾਮ ਹੈਗਾ ਜੀ ਵੇਦ ਪ੍ਰਕਾਸ਼, ਉਹ ਬੇਟਾ ਸਾਹਿਬ ਤੋਂ ਪੁੱਛਣਾ ਚਾਹੁੰਦੇ ਆ ਵੀ ਇਹ ਕੀ ਗੱਲ ਸੱਚਾਈ ਆ ਜੀ ਬੇਟਾ ਜੀ? ਆਪਾਂ ਨੂੰ ਸਰੋਤਿਆਂ ਚੋਂ ਮੈਸੇਜ ਆਇਆ ਜੀ।
ਬਿਲਕੁਲ ਜੀ, ਆਮ ਆਦਮੀ ਪਾਰਟੀ ਦੇ ਵਿੱਚੋਂ ਜਿਹੜਾ ਬੰਦਾ ਛੱਡ ਗਿਆ ਉਹ ਬਿਲਕੁਲ ਉਹ ਖਬਰ ਸਹੀ ਹੈ, ਇਸ ਗੱਲ 'ਚ ਕੋਈ ਦੋ ਰਾਏ ਨਹੀਂ।
ਅੱਛਾ ਜੀ।
ਉਹ BJP ਦੇ ਵਿੱਚ ਸ਼ਾਮਲ ਹੋਇਆ ਔਰ ਵੇਦ ਪ੍ਰਕਾਸ਼ ਨਾਂ ਦਾ ਬੰਦਾ ਬਬਾਣਾ ਵਿਧਾਨ ਸਭਾ ਹਲਕਾ ਹੈ ਦਿੱਲੀ ਦੇ ਵਿੱਚ।
ਅੱਛਾ ਜੀ।
ਦਿੱਲੀ ਦੇ ਜਿਹੜੇ ਸੂਬਾ ਪ੍ਰਧਾਨ ਨੇ BJP ਦੇ ਮਨੋਜ ਤਿਵਾੜੀ ਨੇ ਸਵੇਰੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੂੰ ਜੁਆਇਨ ਕੀਤਾ ਤੇ 51,000 ਤੋਂ ਵੱਧ ਵੋਟਾਂ ਨਾਲ ਉਹ ਬੰਦਾ ਜਿੱਤਿਆ ਸੀ।
ਅੱਛਾ ਜੀ।
ਹਾਂ, ਉਹ ਕਹਿੰਦਾ ਕਿ ਮੈਂ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਤੇ ਨਾਲ ਹੀ ਉਹਨੇ ਪ੍ਰੈਸ ਕਾਨਫਰੰਸ ਜਦੋਂ ਬੁਲਾਈ ਤੇ ਉਹਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ਤੇ ਲਿਆ ਤੇ ਬਾਅਦ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਇਹ ਆਮ ਆਦਮੀ ਪਾਰਟੀ ਦਾ ਜਿਹੜਾ MLA ਹੈ ਇਹ BJP ਜੁਆਇਨ ਕਰ ਗਿਆ।
ਅੱਛਾ ਜੀ।
ਇਹ ਤਾਂ ਛੋਟੀ ਗੱਲ ਹੈ, ਇੱਕ MLA ਚਲਾ ਗਿਆ, ਕਿਉਂਕਿ ਉੱਥੇ ਤਾਂ ਉਹਨਾਂ ਦੀ ਵਜ਼ਾਰਤ ਹੈ 67 MLA ਹੈ, ਇੱਕ ਚਲਾ ਗਿਆ 10 ਚਲੇ ਜਾਣ ਭਲਾ।
ਹਾਂਜੀ।
ਜਦੋਂ ਮਨਪ੍ਰੀਤ ਬਾਦਲ ਪਹਿਲੀ ਵਾਰੀ ਜਿੱਤਿਆ ਹੈ, ਜਦੋਂ ਬੇਅੰਤ ਸਿੰਘ ਦੀ ਸਰਕਾਰ ਸੀ ਤਾਂ ਉਦੋਂ ਬੇਅੰਤ ਸਿੰਘ ਇਹ ਕਹਿੰਦਾ ਸੀ ਕਿ ਸਾਡੀ ਸਰਕਾਰ ਸੱਤਾ ਦੇ ਵਿੱਚ ਹੈਗੀ ਹੈ, ਬਹੁਮਤ ਸਾਡੇ ਕੋਲ ਹੈਗਾ ਹੈ, ਇੱਕ ਸੀਟ ਸਾਨੂੰ ਜਿਤਾ ਦਿਓਗੇ ਤਾਂ ਤੁਹਾਡੀ ਬਹੁਤ ਮਿਹਰਬਾਨੀ, ਨਾ ਜਿਤਾਓਗੇ ਸਾਡੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ।
ਅੱਛਾ ਜੀ। ਇਦਾਂ ਕਿ ਚੋਣ ਪ੍ਰਚਾਰ ਇਦਾਂ ਕਰਦੇ ਸੀ ਜਾਨੀ?
ਬਿਲਕੁਲ ਹਾਂਜੀ। ਇਹ ਇਹ ਉਦੋਂ, ਚਲੋ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਇੰਨਾ, ਲੇਕਿਨ ਮੇਰੀਆਂ ਇਹ ਕੰਨਾਂ ਦੀਆਂ ਗੱਲਾਂ, ਮੈਂ ਆਪਣੀ ਅੱਖੀ ਦੇਖੀਆਂ ਗੱਲਾਂ ਇਸ ਦੱਸ ਰਿਹਾ ਤੁਹਾਨੂੰ।
ਅੱਛਾ ਜੀ।
ਆਮ ਆਦਮੀ ਪਾਰਟੀ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ, ਲੇਕਿਨ ਹਾਂ ਤੁਸੀਂ ਇਹ ਦੇਖੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੜ ਲੱਗੀ, 4 MLA ਜਿੱਤੇ, 4 ਚੋਂ 2 ਭੱਜ ਗਏ, 2 ਰਹਿ ਗਏ।
ਹਾਂਜੀ, 4 MP ਜਿੱਤੇ। ਹਾਂਜੀ,
4 MP ਜਿੱਤੇ, ਮਾਫ਼ੀ, 4 MLA ਮੇਰੇ ਦਿਮਾਗ।
ਹਾਂਜੀ।
ਹੁਣ ਤੁਸੀਂ ਦੇਖੋ 20 MLA ਜਿੱਤੇ ਆਮ ਆਦਮੀ ਪਾਰਟੀ ਤੇ
ਜੀ,
ਤੇ ਸੁਖਪਾਲ ਖਹਿਰਾ ਸ਼ਰੇਆਮ ਕਹਿੰਦਾ ਵੀ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਤੇ ਆਸ਼ੀਸ਼ ਕਦਾਨ ਤੇ ਅਰਵਿੰਦ ਕੇਜਰੀਵਾਲ ਦੀ ਰਣਨੀਤੀ ਨੇ ਪੰਜਾਬ ਨੂੰ ਮਰਵਾਤਾ, ਉਹਨਾਂ ਨੇ ਸਾਫ਼ ਸ਼ਬਦਾਂ 'ਚ ਕਿਹਾ
ਜੀ। ਪਿੱਛੇ ਮੈਂ ਟੋਕਦਾ ਥੋੜੀ ਆ, ਸੋਰੀ, ਮੈਂ ਸਾਨੂੰ ਵਿੱਚੋਂ ਇਹ ਟੋਕ ਰਿਹਾ। ਅਗਲਾ ਸਵਾਲ ਵੀ ਇਹਦੇ ਨਾਲੇ ਸਹਿਮਤ ਦੁਆ ਆਪਾਂ ਨੂੰ ਆਇਆ ਹੋਇਆ, ਤਾਂ ਕਿ ਤੁਸੀਂ ਉਹਦਾ ਨਾਲੇ ਨਾਲ ਕਵਰ ਅਪ ਕਰ ਲਿਓ। ਦੂਜਾ ਸਵਾਲ ਆਪਾਂ ਨੂੰ ਹੈਗਾ ਵੀ ਆਪ ਵਾਲੇ ਸੰਜੇ ਤੇ ਦੁਰਗੇਸ਼ ਦੇ ਬਹੁਤ ਵੱਡੇ ਵੱਡੇ, ਇਹਨਾਂ ਦੇ ਉੱਤੇ ਬਹੁਤ ਵੱਡੇ ਵੱਡੇ ਇਲਜ਼ਾਮ ਲੱਗ ਰਹੇ ਨੇ, ਪਰ ਕੋਈ ਸਬੂਤ ਸਾਹਮਣੇ ਨਹੀਂ ਆਇਆ, ਇਹ ਕੀ ਇਲਜ਼ਾਮ ਫਿਰ ਆਪਾਂ ਸੱਚ ਕਹਿ ਸਕਦੇ ਹਾਂ ਜਦ ਸਬੂਤ ਨਹੀਂ ਸਾਹਮਣੇ ਆਇਆ? ਤਾਂ ਇਹ ਇੱਕ ਕੁਐਸਚਨ ਆਪਣਾ ਅਗਲਾ ਹੈਗਾ, ਇਹ ਵੀ ਤੁਸੀਂ ਨਾਲੇ ਨਾਲ ਜਵਾਬ ਜੇ ਦੇ ਦਿਓ। ਤਾਂ
ਦੇਖੋ, ਬਿਕਰਮ ਸਿੰਘ ਮਜੀਠਾ ਨੇ ਤਾਂ ਨਹੀਂ ਨਸ਼ਾ ਵਕਾਇਆ, ਇਸ ਗੱਲ ਦੇ ਤਾਂ ਕੋਈ ਸਬੂਤ ਨਹੀਂ ਨਾ?
ਇਹ ਵੀ ਗੱਲ ਸਹੀ ਆ ਜੀ।
ਲੇਕਿਨ ਸਾਰਾ ਪੰਜਾਬ ਜਦੋਂ ਗੱਲ ਕਰਦਾ ਚਿੱਟੇ ਦੀ ਤੇ ਫੱਟ ਦੇ ਨੇ ਉਂਗਲ ਉਧਰ ਨੂੰ ਜਾਂਦੀ ਹੈ, ਹਾਲਾਂਕਿ ਉਹ ਖੁਦ ਕਹਿੰਦੇ ਆ ਕਿ ਕੋਈ ਸਬੂਤ ਲਿਆਓ। ਬਾਦਲ ਸਿੰਘ ਕਹਿੰਦੇ ਆ ਕਿ ਕਿਸੇ ਦੇ ਤੁਸੀਂ ਮੈਨੂੰ ਚੋਰ ਕਹਿ ਦਿਓ,
ਹਾਂਜੀ,
ਸਿੱਧ ਮੈਨੂੰ ਕਰਨਾ ਪੈਣਾ ਕਿ ਮੈਂ ਚੋਰ ਹਾਂ ਕਿ ਸਾਧ ਹੈ
ਜੀ।
ਬਾਦਲ ਸਾਹਿਬ ਕਹਿੰਦੇ ਆ ਕਿ ਜਿੰਨਾ ਚਿਰ ਅਦਾਲਤ ਦੋਸ਼ੀ ਨਾ ਕਿਸੇ ਨੂੰ ਕਰਾਰ ਦੇਵੇ, ਅਸੀਂ ਕਿਸੇ ਨੂੰ ਦੋਸ਼ੀ ਕਿਵੇਂ ਕਹਿ ਸਕਦੇ ਹਾਂ?
ਹਾਂਜੀ।
ਸਬੂਤ ਦੇਖੋ, ਸਬੂਤ ਨਹੀਂ ਹੁੰਦੇ
ਜੀ,
ਇਲਾ ਨੂੰ ਇਨਵੀਟੇਸ਼ਨ ਜਾਂ ਕਾਰਡ ਨਹੀਂ ਭੇਜਣੇ ਪੈਂਦੇ ਵੀ ਕੱਚਾ ਮਾਸ ਖਾਣ ਵਾਸਤੇ, ਇਹਨਾਂ ਆਪੇ ਹੀ ਆ ਜਾਂਦੀਆਂ। ਸੁੱਚਾ ਸਿੰਘ ਛੋਟੇਪੁਰ ਨੂੰ ਜਿਹਦੇ ਇਹਨਾਂ ਨੇ ਪਾਸੇ ਕੀਤਾ ਉਹਦੇ ਤੇ 2 ਲੱਖ ਰੁਪਏ ਦਾ ਇਹਨਾਂ ਨੇ ਇਲਜ਼ਾਮ ਲਾਇਆ ਤੇ ਉਹਨੇ ਕਿਹਾ ਵੀ ਮੈਂ ਉੱਥੇ ਸੰਜੇ ਸਿੰਘ ਨੂੰ ਉੱਥੇ ਪੈਸੇ ਦੇ ਕੇ ਆਉਂਦਾ ਰਿਹਾ। ਛੋਟੇਪੁਰ ਨੇ ਆਪ ਗੱਲ ਕਹੀ ਕਿ ਮੈਂ ਇੰਨਾ ਖਰਚਾ ਮੈਂ 25 ਲੱਖ ਰੁਪਇਆ ਦੇ ਕੇ ਆਇਆ। ਉਹ ਸਬੂਤ ਹੀ ਸੀ, ਹੋਰ ਕੀ ਸੀ ਜੇ ਕੋਈ ਮੰਨੇ ਤਾਂ। ਜੇ ਛੋਟਾ ਬੰਦਾ ਕਰਪਸ਼ਨ ਕਰਦਾ ਤਾਂ ਚੋਰ ਹੈ, ਵੱਡਾ ਬੰਦਾ ਕਰਪਸ਼ਨ ਕਰਦਾ ਤਾਂ ਉਹਦੀ ਫੀਸ ਹੈ।
ਜੀ ਬਿਲਕੁਲ, ਕਿਆ ਪਤਾ। ਖੈਰ ਵੈਸੇ ਇਹ ਬਹੁਤ ਵੱਡੇ ਵੱਡੇ ਇਲਜ਼ਾਮ ਲੱਗੇ ਆ। ਈਵਨ ਕਿ ਇੱਕ ਹੋਰ ਵੀ ਖਬਰਾਂ ਦੇ ਵਿੱਚ ਆ ਰਿਹਾ ਆ ਕਿ ਇੱਕ ਔਰਤ ਵੱਲੋਂ ਵੀ ਇਲਜ਼ਾਮ ਜਿਹੜੇ ਲਾਏ ਜਾ ਰਹੇ ਆ ਇਹਨਾਂ ਦੇ ਉੱਤੇ, ਤੇ ਕਾਫੀ ਇਹ ਮੁੱਦਾ ਜਿਹੜਾ ਭਗਦਾ ਜਾ ਰਿਹਾ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਕਾਫੀ ਹੁਣ ਚਿਰ ਵੀ ਕਾਫੀ ਦਿਨ ਹੋ ਗਏ ਆ ਆਪ ਦੀ ਹਾਰ ਹੋਈ ਨੂੰ ਵੀ, ਕੋਈ ਕਾਰਵਾਈ ਅਜੇ ਤੱਕ ਦਿਸੀ ਨਹੀਂ। ਇਹ ਵੀ ਕੀ ਇਹੀ ਪੱਖ ਹੈ ਜਿੱਦਾਂ ਤੁਸੀਂ ਕਿਹਾ ਆ ਵੀ ਤਕੜੇ ਦੇ ਉੱਤੇ ਹੀ ਆ ਕਾਰਵਾਈ, ਤਕੜੇ ਦੇ ਉੱਤੇ ਕਾਰਵਾਈ ਨਹੀਂ, ਮਾੜੇ ਦੇ ਉੱਤੇ ਕਾਰਵਾਈ ਆ, ਇਹ ਵੀ ਇਹੀ ਪੱਖ ਆ।
ਦੇਖੋ ਪਿਛਲੇ ਦਿਨ ਅਰਵਿੰਦ ਕੇਜਰੀਵਾਲ ਦਾ ਇੱਕ 1.5 ਮਿੰਟ ਦਾ ਵੀਡੀਓ ਕਲਿੱਪ ਮੈਨੂੰ ਵੀ ਆਇਆ ਸੀ ਜਿਹਦੇ ਚ ਉਹਨੇ ਆਖਿਆ ਕਿ ਇਸ ਤਰ੍ਹਾਂ ਦਾ ਜੇਕਰ ਪਾਰਟੀ ਨੂੰ ਬਦਨਾਮ ਕਰਨ ਦੀ ਕਿਸੇ ਨੇ ਕੋਸ਼ਿਸ਼ ਕੀਤੀ ਤਾਂ ਮੈਂ ਉਹਨੂੰ ਨਿਪਟ ਲੂੰਗਾ, ਤੇ ਜੇ ਪਾਰਟੀ ਦੇ ਵਿੱਚ ਭ੍ਰਿਸ਼ਟਾਚਾਰ ਹੋਇਆ ਤਾਂ ਸਭ ਤੋਂ ਪਹਿਲਾਂ ਪਾਰਟੀ ਨੂੰ ਬਰਬਾਦ ਕਰਨ ਦੇ ਲਈ ਮੈਂ ਝੰਡਾ ਚੱਕੂੰਗਾ।
ਅੱਛਾ ਜੀ,
ਇਹ ਉਹਨਾਂ ਦਾ ਇੱਕ ਵੀਡੀਓ ਆਇਆ ਸੀ। ਹੁਣ ਉਦੋਂ ਬਾਅਦ ਹੁਣ ਸਵਰਾਜ ਜਿਹੜੇ ਪਾਰਟੀ ਦੇ ਮੁਖੀ ਨੇ ਪ੍ਰਸ਼ਾਂਤ ਭੂਸ਼ਣ ਤੇ ਆਪਣੇ ਇੱਕ ਹੋਰ ਨਾਂ ਦੇ ਵਿਅਕਤੀ ਜਿਹੜੇ ਉਹਨਾਂ ਨੇ ਵੀ ਕਿਹਾ ਕਿ ਜਦੋਂ ਮੈਨੂੰ ਤੁਸੀਂ ਕੱਢ ਦਿੱਤਾ ਪਾਰਟੀ ਚੋਂ, ਪ੍ਰਸ਼ਾਂਤ ਭੂਸ਼ਣ ਨੂੰ ਕੱਢ ਦਿੱਤਾ, ਹੁਣ ਸੰਜੇ ਸਿੰਘ ਦੁਰਗੇਸ਼ ਪਾਠਕ ਆਸ਼ੀਸ਼ ਕਥਾਨ ਤੇ ਕਿਉਂ ਤੁਸੀਂ ਲਿਹਾਜ਼ ਕਰ ਰਹੇ ਹੋ? ਇਹਦਾ ਮਤਲਬ ਡਬਲ ਸਟੈਂਡਰਡ ਕਿਤੇ ਨਾ ਕਿਤੇ ਹੈ, ਦੋਹਰਾ ਕਿਰਦਾਰ ਕਿਤੇ ਨਾ ਕਿਤੇ ਸਾਨੂੰ ਦਿਖਾਈ ਦੇ ਰਿਹਾ।
ਪਰ ਪ੍ਰਸ਼ਾਂਤ ਭੂਸ਼ਣ ਤੇ ਜੋਗਿੰਦਰ ਯਾਦਵ ਦੇ ਤਾਂ ਕੋਈ ਏਡੇ ਵੱਡੇ ਹੈ ਵੀ ਨਹੀਂ ਸੀ, ਕੋਈ ਇਲਜ਼ਾਮ ਨਹੀਂ ਸੀ ਇਦਾਂ ਦਾ ਕੋਈ ਵੀ।
ਬਿਲਕੁਲ, ਮੈਂ ਉਹੀ ਗੱਲ ਕਰ ਰਿਹਾ ਨਾ ਜੀ, ਮੈਂ ਉਹੀ ਗੱਲ ਕਹਿ ਰਿਹਾ ਕਿ ਜਦੋਂ ਉਹਨਾਂ ਤੇ ਏਡੇ ਵੱਡੇ ਇਲਜ਼ਾਮ ਨਹੀਂ ਸੀ ਤੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ, ਤੇ ਇਹ ਜਿਹੜੇ ਬੰਦੇ ਨੇ ਜਿਹੜੇ ਅਸੀਂ ਨਾਂ ਲੈ ਰਹੇ ਹਾਂ ਜਿਹੜੇ ਪਾਰਟੀ ਦੇ ਪੰਜਾਬ ਚ ਇੰਚਾਰਜ ਸੀ, ਕੀ ਉਹ ਜ਼ਿੰਮੇਦਾਰ ਨਹੀਂ? ਹੁਣ ਤੁਸੀਂ ਦੇਖੋ ਸੁਖਬੀਰ ਬਾਦਲ ਨੇ ਤਾਂ ਇੱਕ ਗੱਲ ਕਹਿਤੀ, ਉਹ ਕਹਿੰਦੇ ਵੀ ਜਿਹੜੇ ਪ੍ਰਵਾਸੀ ਭਾਰਤੀ ਜਿਹਦੀ ਮਦਦ ਕਰਦੇ ਹੋਣ ਉਹ ਪਾਰਟੀ ਕਦੇ ਨਹੀਂ ਜਿੱਤਦੀ। ਅਕਸਰ ਇਹ ਗੱਲ ਆਉਂਦੀ ਹੈ ਕਿ ਤੁਸੀਂ ਜਿਹੜੇ ਲੋਕ ਹੋ ਉਹ ਪੰਜਾਬ ਦੇ ਭਲੇ ਲਈ ਸੋਚਦੇ ਹੋ, ਪੰਜਾਬ ਦੇ ਹਿੱਤ ਲਈ ਸੋਚਦੇ ਹੋ, ਪੰਜਾਬ ਲਈ ਤੁਹਾਨੂੰ ਦਰਦ ਹੈ, ਲੇਕਿਨ ਤੁਹਾਡੀਆਂ ਭਾਵਨਾਵਾਂ ਦੀ ਜਿਹੜੀ ਹੈ ਉਹ ਇਮੋਸ਼ਨਲ ਤੁਹਾਨੂੰ ਬਲੈਕਮੇਲ ਕਰਕੇ ਇੱਕ ਪਾਰਟੀ, ਇਸ ਤੋਂ ਪਹਿਲਾਂ ਪੀਪਲ ਪਾਰਟੀ ਨਾਲ ਵੀ ਇਸ ਤਰ੍ਹਾਂ ਹੋਇਆ ਸੀ।
ਹਾਂਜੀ,
ਮਨਪ੍ਰੀਤ ਬਾਦਲ ਦੀ ਪੀਪਲ ਪਾਰਟੀ ਨੂੰ ਕੈਨੇਡਾ ਅਮਰੀਕਾ ਦੇ ਵਿੱਚ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ। ਉਦੋਂ ਵੀ ਮੈਂ ਗੱਲ ਕਹੀ ਸੀ ਕਿ ਤੁਹਾਡੇ ਡਾਲਰ ਇਹਨਾਂ ਦੀਆਂ ਜੇਬਾਂ ਭਰ ਸਕਦੇ ਨੇ, ਪਰ ਸਾਡੀ ਬੈਲਟ ਪੇਪਰ ਦੇ ਵੋਟਾਂ ਚ ਤਬਦੀਲ ਨਹੀਂ ਹੋ ਸਕਦੀ, ਕਿਉਂਕਿ ਤੁਸੀਂ ਇਮੋਸ਼ਨਲ ਹੋ, ਤੁਸੀਂ ਭਾਵਨਾਤਮਕ ਤੌਰ ਤੇ ਪੰਜਾਬ ਨਾਲ, ਪੰਜਾਬ ਦੀ ਮਿੱਟੀ ਨਾਲ, ਪੰਜਾਬ ਦੀਆਂ ਜੜਾਂ ਨਾਲ ਜੁੜੇ ਹੋਏ ਹੋ। ਤੁਹਾਨੂੰ ਲੱਗਦਾ ਹੈ ਕਿ ਮੈਂ ਵੀ ਕੱਲ ਨੂੰ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਤੁਹਾਡੇ ਕੋਲ ਆ ਕੇ ਮੈਂ ਕਹਾਂ ਜੀ ਮੈਂ ਤਾਂ ਪੰਜਾਬ ਬਦਲ ਦੂੰਗਾ, ਤੁਸੀਂ ਕਹੋਗੇ ਠੀਕ ਹੈ ਅਸੀਂ ਤੇਰੇ ਨਾਲ ਹੈ, ਸਾਡੇ ਤੋਂ ਜੋ ਮਦਦ ਚਾਹੀਦੀ ਹੈ ਤੂੰ ਦੱਸ, ਮੈਂ ਇੱਥੋਂ ਟੈਕਸੀ ਭਰ ਕੇ ਇੱਥੇ ਆ ਕੇ ਮੁੜ ਕੇ ਮੈਂ ਕਹਾਂ ਜੀ ਇਹ ਤਾਂ ਪ੍ਰਵਾਸੀ ਤਾਂ ਕਮਲੇ ਹੈ। ਸੋ ਤੁਹਾਡੀਆਂ ਭਾਵਨਾਵਾਂ ਨਾਲ ਹਮੇਸ਼ਾ ਖਿਲਵਾੜ ਹੁੰਦਾ ਰਿਹਾ ਹੈ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਤੁਸੀਂ ਇੱਥੇ ਗਰਾਊਂਡ ਲੈਵਲ ਤੇ ਦੇਖੋ ਆ ਕੇ। ਹੁਣ ਤੁਸੀਂ ਇਹ ਦੇਖੋ, ਮੈਂ ਕਿਸੇ ਪਾਰਟੀ ਦੀ ਨਿੰਦਾ ਨਹੀਂ ਕਰਦਾ, ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਇਨਕਲਾਬ ਲਿਆ ਰਹੇ ਹਾਂ, ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੇ ਹਾਂ, ਤੇ ਕੋਈ ਮਾਂ ਦਾ ਪੁੱਤ, ਕੋਈ MLA ਇਹਨਾਂ ਦਾ ਹੁਸੈਨੀ ਵਾਲਾ ਜਾਂ ਖਟਕੜ ਕਲਾਂ ਜਾ ਕੇ ਇਹਨਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਆ? ਆਹ 23 ਮਾਰਚ ਹੁਣ ਪਰਸੋਂ ਹੀ ਲੰਘੀ ਹੈ ਅਜੇ ਤਾਂ।
ਹਾਂਜੀ, ਇਹ ਵੀ ਇੱਕ ਬੜਾ ਇਹ ਮੁੱਦਾ ਵੈਸੇ ਛਾਇਆ ਨਹੀਂ, ਮੈਂ ਵੀ ਇਹੀ ਦੇਖ ਰਿਹਾ ਸੀ ਕਿ ਮੈਂ, ਕਿਉਂਕਿ ਮੈਂ ਇੰਨਾ ਪੱਤਰਕਾਰੀ ਦੇ ਵਿੱਚ ਹੈ ਨਹੀਂ, ਪਰ ਮੇਰੇ ਮਨ ਚ ਖਾਦਿਸ਼ਾ ਸੀ ਕਿ ਸ਼ਾਇਦ ਇਹ ਰਿਪੋਰਟਿੰਗ ਨਹੀਂ ਕੀਤੀ ਗਈ ਵੀ ਕਿਸੇ ਨੂੰ, ਜੇ ਭਗਵੰਤ ਮਾਨ ਹੁਣੀ ਪਹਿਲਾਂ ਕਾਫੀ ਜਿਹੜਾ ਜੇ ਉਸ ਦਿਨ ਨਹੀਂ ਚਲੋ ਜਾਂਦੇ ਤਾਂ ਇੱਕ ਦਿਨ ਪਹਿਲਾਂ ਜਾਂ 2 ਦਿਨ ਬਾਅਦ ਇੱਦਾਂ ਜਾ ਆਉਂਦੇ ਸੀ। ਇਸ ਵਾਰ ਬਿਲਕੁਲ ਨਹੀਂ, ਮੈਂ ਇਹ ਸੋਚ ਰਿਹਾ ਸੀ ਵੀ ਸ਼ਾਇਦ ਰਿਪੋਰਟਿੰਗ ਨਹੀਂ ਕੀਤੀ ਗਈ ਜਾਂ ਉਹਨਾਂ ਦੀਆਂ ਜਿਹੜੀਆਂ ਕਵਰ ਅਪ ਨਹੀਂ ਕੀਤਾ ਗਿਆ। ਇੱਕ ਲੰਬੀ ਤੋਂ ਸ਼ਾਇਦ ਲੰਮੀ ਤੋਂ ਹੀ ਆ ਉਹ ਇੱਕ ਕੁੜੀ ਆਪਣੇ ਤੇ ਉਹ ਜਾਂਦੀ ਗਈ ਆ, ਸਿਰਫ ਉਹਦੀ ਇੱਕ ਨਸ਼ਰ ਹੋਈ ਆ ਖਬਰ, ਹੋਰ ਕਿਸੇ ਦੀ ਨਸ਼ਰ ਨਹੀਂ ਹੋਈ। ਕੀ ਗਏ ਨੀ ਜਾਂ ਵੈਸੀ ਖਬਰ ਨਹੀਂ ਲੱਗੀ?
ਨਹੀਂ ਇਹ ਕਿੱਦਾਂ, ਜੇ ਮੇਰੀ ਗੱਲ ਸੁਣੋ ਜੀ, ਮੀਡੀਆ ਦੀ ਤਾਂ ਇਹਨਾਂ ਨੂੰ ਲੋੜ ਹੀ ਨੀ, ਇਹਨਾਂ ਕੋਲੇ ਤਾਂ ਮੀਡੀਆ ਰਹਿੰਦੀ, ਹਰੇਕ ਦੇ ਕੋਲੇ ਸੋਸ਼ਲ ਮੀਡੀਆ ਹੈ।
ਜੀ ਜੀ, ਇਹ ਵੀ ਗੱਲ ਸਹੀ ਤੁਹਾਡੀ ਜੀ, ਇਹਦਾ ਮਤਲਬ ਇਹ ਗਏ ਨੀ,
ਇਹ ਤੁਰੇ ਇਹ ਦੱਸਣ, ਇਹ ਜੇ ਕਿਤੇ ਗਏ
ਜੀ।
ਹੁਣ ਤਾਂ ਮੇਰੀ ਗੱਲ ਸੁਣੋ, ਮੀਡੀਆ ਦਾ ਤਾਂ ਰੋਕ ਟੋਕ ਨਹੀਂ ਰਹੀ। ਜੇ ਭਗਵੰਤ ਮਾਨ ਪਾਰਲੀਮੈਂਟ ਦੇ ਵਿੱਚ ਜਾ ਕੇ ਪਾਰਲੀਮੈਂਟ ਦੀ ਕਾਰਵਾਈ ਦਿਖਾਉਣ ਦੇ ਲਈ ਲਾਈਵ ਆ ਸਕਦਾ ਹੈ, ਜਿੱਥੇ ਜਿੱਥੇ ਬੈਨ ਹੈ ਕਿ ਮੋਬਾਈਲ ਨਹੀਂ ਤੁਸੀਂ ਲਿਜਾ ਸਕਦੇ, ਤੇ ਸ਼ਹੀਦਾਂ ਦੀ ਧਰਤੀ ਤੇ ਤਾਂ ਕੋਈ ਬੈਨ ਹੀ ਨਹੀਂ।
ਹਾਂਜੀ,
ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਵੀ ਇਹ ਕਿਹੜੇ ਇਨਕਲਾਬ ਦੀ ਗੱਲ ਕਰ ਰਹੇ ਆ। ਚਲੋ ਮੈਂ ਮੰਨ ਲਿਆ ਇਹ ਸ਼ਹੀਦਾਂ ਦੀ ਸੋਚ ਨੂੰ ਲੈ ਕੇ ਚੱਲੇ ਸੀ ਪੰਜਾਬ ਦੇ ਵਿੱਚ, ਤੇ ਜਿਹੜੇ ਇਲਜ਼ਾਮ ਲੱਗਦੇ ਨੇ ਪੰਜਾਬ ਦੇ ਵਿੱਚ, ਅੱਜ ਤੁਸੀਂ ਦੇਖੋ ਮੈਂ ਤੁਹਾਨੂੰ ਛੋਟੀ ਗੱਲ ਸੁਣਾਉਣਾ। ਫਿਰੋਜ਼ਪੁਰ ਲੋਕ ਸਭਾ ਹਲਕਾ ਦੇ ਵਿੱਚ 9 ਵਿਧਾਨ ਸਭਾ ਹਲਕਾ ਪੈਂਦੇ ਨੇ, ਮੁਕਤਸਰ, ਮਲੋਟ, ਜਲਾਲਾਬਾਦ, ਫਿਰੋਜ਼ਪੁਰ ਸ਼ਹਿਰ, ਫਿਰੋਜ਼ਪੁਰ ਦਿਹਾਤੀ, ਹਬੋਰ ਔਰ ਇੱਕ ਸੱਤਵਾਂ ਇਲਾਕਾ ਹੋਰ ਹੈ। ਉਹਦਾ ਇੰਚਾਰਜ ਲਾਇਆ ਪੰਕਜ ਰੰਗਾ, ਦਿੱਲੀ ਆਮ ਆਦਮੀ ਪਾਰਟੀ ਨੇ। ਇੱਥੇ ਟਿਕਟਾਂ ਦਵਾ ਕੇ ਪੈਸੇ ਖਾ ਕੇ ਤੇ ਹੁਣ ਉਹ ਚਲਾ ਗਿਆ ਦਿੱਲੀ, ਦਿੱਲੀ ਨਗਰ ਨਿਗਮ ਦੀਆਂ ਚੋਣਾਂ ਆਜ਼ਾਦ ਰੂਪ ਵਿੱਚ ਲੜ ਰਿਹਾ, ਉਹਨੂੰ ਟਿਕਟ ਨਹੀਂ ਮਿਲੀ ਉੱਥੋਂ।
ਅੱਛਾ ਜੀ,
ਹੁਣ ਦੱਸੋ ਇਹ ਕਿਹੜੇ ਇਨਕਲਾਬ ਦੀ ਗੱਲ ਕਰਦੇ ਆ। ਜਿਹੜਾ ਬੰਦਾ ਫਿਰੋਜ਼ਪੁਰ ਲੋਕ ਸਭਾ ਦਾ ਇੰਚਾਰਜ ਹੋਵੇ,
ਹਾਂਜੀ,
ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਡਰਾਈਵ ਦਾ ਮੁਖੀ ਹੋਵੇ, ਟਿਕਟਾਂ ਦਵਾਉਣ ਦੇ ਵਿੱਚ ਉਹਦਾ ਹੱਥ ਹੋਵੇ, ਤੇ ਉਹਨੂੰ ਆਪ ਟਿਕਟ ਨਾ ਮਿਲੇ MCD ਚੋਣਾਂ ਦੀ, ਤੇ ਉੱਥੋਂ ਯਾਦ ਲੜੇ, ਇਹ ਸੱਤਾ ਦੀ ਭੁੱਖ ਨਹੀਂ ਤਾਂ ਹੋਰ ਕੀ ਹੈ।
ਗੱਲ ਤੁਹਾਡੀ ਸਹੀ ਆ। ਖੈਰ ਤੇ ਬਹੁਤ ਇਹ ਡੂੰਘੇ ਜਿਹੜੇ ਕੁਐਸਚਨ ਆ ਇਹ ਛੱਡੇ ਆ ਬੇਟਾ ਸਾਹਿਬ, ਬਹੁਤ ਵਧੀਆ ਲੱਗਾ ਤੇ ਸਰੋਤਿਆਂ ਨੇ ਵੀ ਬਹੁਤ ਪਸੰਦ ਕੀਤਾ ਇਹ ਜਿਹੜਾ ਪ੍ਰੋਗਰਾਮ ਸੀ ਆਪਣਾ ਖਬਰਸਾਰ, ਜਿਹੜਾ ਕਿ ਹਰਮਨ ਰੇਡੀਓ ਤੇ ਪ੍ਰਸਾਰਿਤ ਕੀਤਾ ਜਾਂਦਾ, ਤੇ ਉਮੀਦ ਆ ਕਿ ਭਵਿੱਖ ਵਿੱਚ ਵੀ ਤੁਸੀਂ ਏਦਾਂ ਹੀ ਜੁੜੋਗੇ ਤੇ ਸਾਡੇ ਨਾਲ ਏਦਾਂ ਸਾਂਝਾ ਬਣਾਉਗੇ, ਤੇ ਸਰੋਤਿਆਂ ਨੇ ਬਹੁਤ ਵੱਡੀਆਂ ਉਮੀਦਾਂ ਤੁਹਾਡੇ ਤੇ ਲਾ ਲਈਆਂ ਤੇ ਹੁਣ ਆਉਣਾ ਪਿਆ ਕਰਨਾ ਸਾਨੂੰ ਵੀ।
ਬਿਲਕੁਲ ਜੀ, ਅਸੀਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਵੀਰ ਜੀ ਹੋਰਾਂ ਦਾ, ਅਮਨਦੀਪ ਸਿੰਘ ਜੀ ਦਾ, ਉਹਨਾਂ ਦੇ ਪਰਿਵਾਰ ਦਾ, ਜਿਨ੍ਹਾਂ ਨੇ ਇਹ ਰੇਡੀਓ ਸ਼ੁਰੂ ਕੀਤਾ, ਜੜ ਲਾਈ ਔਰ ਸਾਡੀ ਜਿਹੜੀ ਮੇਰੀ ਇੱਕ ਕਹਿੰਦੇ ਆ ਖੂਹ ਚੋਂ, ਅਸੀਂ ਤਾਂ ਖੂਹ ਚ ਬੋਲੀ ਜਾਂਦੇ ਆ, ਖੂਹ ਚੋਂ ਕਿੱਥੇ ਸਾਨੂੰ ਕਿੱਥੇ ਪਹੁੰਚਾਤਾ। ਦੂਜਾ ਧੰਨਵਾਦ ਸਰਬਜੀਤ ਸਿੰਘ ਜੀ ਦਾ, ਤੀਜਾ ਧੰਨਵਾਦ ਸਰਦਾਰ ਦਲਜੀਤ ਸਿੰਘ ਜੀ ਦਾ, ਚੌਥਾ ਧੰਨਵਾਦ ਸਾਡਾ ਅਜੇਪਾਲ ਸਿੰਘ ਜੀ ਦਾ, ਰਾਜਨਦੀਪ ਸਿੰਘ ਜੀ ਦਾ।
ਪ੍ਰੋਗਰਾਮ ਖਬਰਸਾਰ ਦੇ ਵਿੱਚ ਤੇ ਜਾਂਦੇ ਜਾਂਦੇ ਬੇਟਾ ਸਾਹਿਬ ਕੀ ਕਹਿਣਾ ਚਾਹੁੰਦੇ ਆ ਤੁਸੀਂ?
ਬਿਲਕੁਲ ਜੀ, ਕੋਸ਼ਿਸ਼ ਕਰਦੇ ਰਹਿੰਦੇ ਆ ਹਰਮਨ ਰੇਡੀਓ ਦੇ ਜਰੀਏ ਕਿ ਤੁਹਾਨੂੰ ਸੱਚ ਦਾ ਸੱਚ ਸਹੀ ਸੰਤੁਲਿਤ ਖਬਰ ਹੋਵੇ, ਇੱਕ ਪਾਸੜ ਨਾ ਹੋਵੇ, ਬੈਲੈਂਸ ਹੋਵੇ ਔਰ ਪੂਰੀ ਜਾਣਕਾਰੀ ਹੋਵੇ। ਅਧੂਰੀ ਜਾਣਕਾਰੀ ਹਮੇਸ਼ਾ ਮਾੜੀ ਹੁੰਦੀ ਹੈ, ਅਧੂਰੀ ਜਾਣਕਾਰੀ ਤੇ ਅਧੂਰੀ ਕਹਿੰਦੇ ਹੁੰਦੇ ਆ, ਅਧੂਰਾ ਇਲਾਜ ਤੇ ਅਧੂਰੀ ਦਵਾਈ, ਉਹ ਹਮੇਸ਼ਾ ਨੁਕਸਾਨਦੇਹ ਹੁੰਦੀ ਹੈ,
ਨੁਕਸਾਨਦੇਹ ਹੁੰਦੀ ਜੀ।
ਹੁਣ ਅੱਗੇ ਸਰੋਤਿਆਂ ਦੀ ਕਚਹਿਰੀ ਹੈ, ਇਹ ਇਹ ਜੱਜਮੈਂਟ ਇਹਨਾਂ ਨੇ ਕਰਨੀ ਹੈ, ਅਸਲੀ ਜੱਜ ਇਹ ਹੈ
ਜੀ। ਬਿਲਕੁਲ,
ਕਿ ਕੌਣ ਕਿੰਨੇ ਪਾਣੀ ਚ ਹੈ, ਕੌਣ ਝੂਠ ਬੋਲ ਰਿਹਾ, ਕੌਣ ਸੱਚ ਬੋਲ ਰਿਹਾ, ਕੌਣ ਸਹੀ ਦੇ ਰਿਹਾ, ਕੌਣ ਗਲਤ ਦੇ ਰਿਹਾ, ਇਹ ਤੁਸੀਂ ਜੱਜਮੈਂਟ ਕਰਨੀ ਹੈ। ਅਸੀਂ ਤਾਂ ਇੱਕ ਗੱਲ ਹੈ ਕਿ ਅਸੀਂ ਤੁਹਾਨੂੰ ਪੇਸ਼ ਕਰਨੀ ਹੈ ਗੱਲ ਕਿ ਆਹ ਗੱਲ ਹੋਈ ਹੈ ਜੀ, ਤੁਲਨਾ ਤੁਸੀਂ ਕਰਨੀ ਹੈ
ਜੀ। ਬਿਲਕੁਲ, ਤੇ ਦੋਸਤੋ ਹੁਣ ਤੁਲਨਾ ਕਰਨ ਲਈ ਵੀ ਤੁਸੀਂ ਤਿਆਰ ਰਹੋ, ਤੇ ਅਗਲੇ ਕੱਲ ਆਪਾਂ ਫੇਰ ਆਪਾਂ ਮਿਲਾਂਗੇ ਖਬਰਸਾਰ ਪ੍ਰੋਗਰਾਮ ਦੇ ਵਿੱਚ, ਤੇ ਆਪਣੇ ਆਂਢੀਆਂ ਗੁਆਂਢੀਆਂ ਨੂੰ, ਦੋਸਤਾਂ ਮਿੱਤਰਾਂ ਨੂੰ ਜਰੂਰ ਕਿਹਾ ਕਰੋ ਕਿ ਇਸ ਪ੍ਰੋਗਰਾਮ ਦੇ ਨਾਲ ਜਰੂਰ ਜੁੜੋ, ਜਿਵੇਂ ਤੁਸੀਂ ਲਹਿਰਾਂ ਨੂੰ ਪ੍ਰੋਗਰਾਮ ਪਿਆਰ ਕਰਦੇ ਆ, ਏਦਾਂ ਤੁਸੀਂ ਖਬਰਸਾਰ ਪ੍ਰੋਗਰਾਮ, ਕਿਉਂਕਿ ਅਜੇ ਨਵਾਂ ਨਵਾਂ ਆਪਾਂ ਸਟਾਰਟ ਕੀਤਾ ਤੇ ਇਹਦੇ ਨਾਲ ਵੀ ਆਪਾਂ ਪਿਆਰ ਜਿਹੜਾ ਦੋਸਤਾਂ ਦਾ ਵਧਾਉਣਾ ਆ, ਤੇ ਕੱਲ ਤੱਕ ਆਪਾਂ ਕੱਲ ਨੂੰ ਮਿਲਾਂਗੇ, ਕੱਲ ਤੱਕ ਤੁਹਾਡੇ ਲਈ ਅਲਵਿਦਾ, ਤੇ ਆਪਣਾ ਖਿਆਲ ਰੱਖਿਓ, ਤੰਦਰੁਸਤ ਰਹੋ, ਰੱਬ ਰਾਖਾ, ਸਤਿ ਸ੍ਰੀ ਅਕਾਲ।
ਨੋਟਾਂ ਨਾਲ ਲੈ ਕੇ ਵੋਟਾਂ, ਨੋਟਾਂ ਨਾਲ ਲੈ ਕੇ ਵੋਟਾਂ ਭਾਗ ਜਮਾ ਦੂੰਗਾ ਭਾਬੀ, ਮੈਂ ਜਦੋਂ ਮਨਿਸਟਰ ਹੈ ਜਦੋਂ ਮੰਤਰੀ ਬਣ ਗਿਆ ਲੱਪਰੇ ਲਾ ਦੂੰਗਾ ਭਾਬੀ, ਮੈਂ ਜਦੋਂ ਮਨਿਸਟਰ ਬਣ ਗਿਆ ਲੱਪਰੇ ਲਾ ਦੂੰਗਾ ਭਾਬੀ।
ਅਰੇ ਕਿਉਂ ਤੇਰੀ ਮਤ ਮਾਰੀ ਲੱਗੇ,